ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਲੜੀਵਾਰ ਚੱਲ ਰਹੀ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ 49 ਅਧਿਆਏ ਸ਼੍ਰਵਣ ਕਰ ਚੁੱਕੇ ਹਾਂ। 50ਵੇਂ ਅਧਿਆਏ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਸੋ ਪਿਛਲੇ ਪ੍ਰਸੰਗ ਵਿੱਚ ਆਪਾਂ ਸ਼੍ਰਵਣ ਕੀਤਾ ਕਿ ਤ੍ਰਿਆ ਰਾਜ ਵਿੱਚ ਸਤਿਗੁਰੂ ਮਹਾਰਾਜ ਗਏ ਸਨ। ਕਾਵਰੂ ਦੇਸ਼ ਵਿੱਚ ਇਹ ਇੱਕ ਪ੍ਰਸੰਗ ਹੋਇਆ, ਨੂਰ ਸ਼ਾਹ ਉੱਥੇ ਦੀ ਸਰਦਾਰਨੀ ਦੱਸੀ ਹੈ। ਸੋ ਉੱਥੇ ਤ੍ਰਿਆ ਰਾਜ ਕਿਹਾ ਹੈ। ਮਰਦਾਨਿਆਂ, ਇਹ ਕਾਵਰੂ ਦੇਸ਼ ਹੈ, ਤ੍ਰਿਆ ਰਾਜ ਹੈ। ਮਹਾਰਾਜ ਨੇ ਫਰਮਾਇਆ, ਘੜਾ ਸਿਰ ਤੋਂ ਨਾ ਹਿੱਲਣ ਦੀ ਕਥਾ ਸ਼੍ਰਵਣ ਕੀਤੀ, ਫਿਰ ਉਪਦੇਸ਼ ਦਿੱਤਾ। ਸੋ ਹਕੀਕਤ ਰਾਹ ਮੁਕਾਮ ਵਿੱਚ ਤ੍ਰਿਆ ਰਾਜ ਦਾ ਦੱਖਣ ਵਿੱਚ ਜ਼ਿਕਰ ਆਇਆ। ਨੇਕਾਪਟਨ ਬੀਜਾ ਨਗਰ 'ਤੇ 31 ਕੋਸ਼ ਹੈ। ਸੋ ਘਰ ਪਾਟੜਿਆਂ ਕੇ ਬੇਗਾਪੁਰ ਬੀਜਾਪੁਰ 'ਤੇ ਕੋਸ 80 ਹੈ, ਅਰੋਗਾ ਪੇਟ ਹੈ। ਇਹ ਉਸ ਗ੍ਰੰਥ ਦੀ ਬੋਲੀ ਹੈ। ਤਾਂ ਸੰਗਤ ਚੰਗੇ ਪਾਟੜੇ ਕੀ ਹੈ, ਤਿਸ ਕੀ ਗਿਰਦ ਨਿਵਾਹੀ, ਸਿੱਖ ਸੰਗਤ ਬਹੁਤ ਹੈ। ਅਰ ਪਾਟੜਿਆਂ ਕੇ ਘਰ ਅਤੇ ਕਜ਼ਲੀ ਬਨ ਕੋਸ 80 ਕੋਹ ਭਾਵ, ਲਗਭਗ ਕਾਫ਼ੀ ਪੈ 200 ਕਿਲੋਮੀਟਰ ਹੋਇਆ। ਤ੍ਰਿਆ ਰਾਜ ਹੈ, ਤਾਂ ਵੀ ਗੁਰੂ ਬਾਬੇ ਕਾ ਦਿਉਰਾ ਹੈ। ਸੰਗਤ ਪਾਟੜਿਆਂ ਕੇ ਜੁੜਦੀ ਹੈ, ਉੱਥੇ ਗੁਰੂ ਸਿੱਧਾਂ ਨਾਲ ਗੋਸ਼ਟ ਕਰਕੇ ਪੂਜਾ ਖਿੱਚ ਲਿੱਤੀ। ਤਬ ਸਿੱਧ ਗੁਰੂ ਕਾ ਜੋਰ ਅਜਮਾਇਕ ਹੈ, ਪੈਰੀ ਆਏ ਪਏ ਹਨ। ਉਸ ਥਾਂ ਕਾ ਨਾਂ ਕਜਲੀ ਬਨ ਤ੍ਰਿਆ ਰਾਜ ਹੈ, ਤਾਂ ਵੀ ਸੰਗਤ ਹੈ। ਸੋ ਇਹ ਹਕੀਕਤ ਦਾ ਮੁਕਾਮ 1661 ਬਿਕਰਮੀ ਤੋਂ ਪਹਿਲੇ ਦੀ ਹੈ, ਪ੍ਰਾਤਮ ਜਨਮ ਸਾਖੀ ਤੋਂ ਵੀ ਪੁਰਾਣੀ ਹੈ। ਸੋ ਦੱਖਣ ਦੇਸ਼ ਵਿੱਚ ਸਿੱਖੀ ਦਾ ਪਤਾ ਅਤੇ ਤ੍ਰਿਆ ਰਾਜ ਦਾ ਪਤਾ ਠੀਕ ਹੈ। ਸਾਖੀ ਉੱਥੇ ਜੋ ਹੋਈ ਹੈ ਸਿੱਧਾਂ ਦੀ ਦੱਸੀ ਹੈ, ਹੋਰ ਸਾਖੀਆਂ ਵੀ ਉੱਥੇ ਦੱਸੀਆਂ ਹੋਈਆਂ ਨੇ, ਕਿਉਂਕਿ ਭਾਈ ਵੀਰ ਸਿੰਘ ਆਪਣੀ ਵਿਚਾਰ ਖੋਜ ਰਾਹੀਂ ਲਿਖ ਦਿੰਦੇ ਨੇ। ਪਰ ਕਿਉਂਕਿ ਕਾਵਰੂ ਦੇਸ਼ ਅਸਾਮ ਦੇ ਵਿੱਚ ਹੀ ਹੈ, ਕਿਉਂਕਿ ਸਾਰਿਆਂ ਨੂੰ ਉੱਥੇ ਦਾ ਇਹ ਪ੍ਰਸੰਗ ਪਤਾ ਹੈ। ਹੋ ਸਕਦਾ ਹੈ ਇੱਕ ਪ੍ਰਸੰਗ ਉੱਥੇ ਹੋਇਆ ਹੋਵੇ, ਇੱਕ ਉੱਥੇ ਹੋਇਆ ਹੋਵੇ, ਕਿਉਂਕਿ ਦੋ ਪ੍ਰਸੰਗ ਐਸੇ ਆਏ ਨੇ। ਕਿਉਂਕਿ ਪਹਿਲਾ ਇਲਾਕਾ ਜਿਹੜਾ ਸ਼੍ਰਵਣ ਕੀਤਾ, ਕਾਮਰੂ ਦੇਸ਼, ਕਾਮਰੂਪ ਜਾਂ ਕਾਵਰੂ, ਉਹ ਜਦੋਂ ਪੂਰਬ ਦਿਸ਼ਾ ਨੂੰ ਪੈਂਦਾ। ਇਸੇ ਪ੍ਰਕਾਰ ਉੱਥੋਂ ਫਿਰ ਪੰਜਾਬ ਤੋਂ ਪੂਰਬ ਦਿਸ਼ਾ ਹੁੰਦੇ ਹੋਏ ਢਾਕੇ, ਬੰਗਾਲੇ ਆਦਿਕ ਇਹਨਾਂ ਇਲਾਕਿਆਂ ਤੋਂ ਨਾਲ ਨਾਲ ਆ ਜਾਈਏ ਸਮੁੰਦਰੀ ਰਸਤੇ, ਥੱਲੇ 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 ਹੁੰਦਿਆਂ ਲੰਕਾ, ਔਰ ਉੱਥੋਂ ਫਿਰ ਹੋ ਸਕਦਾ ਕਿ ਮਹਾਰਾਜ ਦੱਖਣ ਵਾਲੇ ਪਾਸੇ ਨੂੰ ਗਏ ਹੋਣ। ਇਹ ਸਾਰਾ ਦੱਖਣ ਦਿਸ਼ਾ ਦਾ ਇਲਾਕਾ ਪੈਂਦਾ। ਸੋ ਇਸ ਤਰ੍ਹਾਂ ਰਹੁ ਵਿਚਾਰ ਕਿ ਬਹੁਤ ਸਾਰੇ ਜੀਵਾਂ ਨੂੰ ਗੁਰੂ ਨਾਨਕ ਸਾਹਿਬ ਤਾਰ ਰਹੇ ਨੇ, ਕਿਉਂਕਿ ਉਹਨਾਂ ਸਮਿਆਂ ਵਿੱਚ ਕੋਈ ਲਿਖਣ ਵਾਲਾ ਨਹੀਂ ਸੀ ਨਾਲ। 10ਵੇਂ ਪਾਤਸ਼ਾਹ ਦੇ ਨਾਲ ਭਾਈ ਆਲਮ ਸਿੰਘ ਜੀ ਰੋਜ਼ ਦੀ ਡਾਇਰੀ ਲਿਖਿਆ ਕਰਦੇ ਸੀ। ਜਦੋਂ ਉਹ ਹਜ਼ੂਰ ਸਾਹਿਬ ਮਹਾਰਾਜ ਜਾ ਰਹੇ ਸੀ, ਰਸਤੇ ਵਿੱਚ ਤੁਰਕਾਂ ਦੀ ਅਤੇ ਸਿੰਘਾਂ ਦੀ ਆਪਸ ਵਿੱਚ ਝੜਪ ਹੋਈ, ਠੀਕ ਕਰਾਉਣ ਗਏ, ਸੁਲ੍ਹਾ ਕਰਾਉਣ ਗਏ ਸੀ। ਉੱਥੇ ਕਿਸੇ ਤੁਰਕ ਨੇ ਭਾਈ ਆਲਮ ਸਿੰਘ ਨੂੰ ਗੋਲੀ ਮਾਰ ਦਿੱਤੀ ਸੀ, ਉਹ ਚੜ੍ਹਾਈ ਕਰ ਗਏ ਸੀ। ਉਹਨਾਂ ਦੀ ਜਗ੍ਹਾ 'ਤੇ ਫਿਰ ਭਾਈ ਹਰ ਸਿੰਘ ਜੀ ਹਜ਼ੂਰ ਸਾਹਿਬ ਮਹਾਰਾਜ ਦੀ ਡਾਇਰੀ ਲਿਖਿਆ ਕਰਦੇ ਸੀ ਰੋਜ਼। ਉਹ ਰੋਜ਼ ਦੀ ਜਿਹੜੀ ਰੋਜ਼ ਨਾਮਚਾ, ਹੁਣ ਵੀ ਜਿਹੜੇ ਹਜ਼ੂਰ ਸਾਹਿਬ ਦੇ ਹੈੱਡ ਪੁਜਾਰੀ ਅੱਗੇ ਅੱਗੇ ਜਿਨ੍ਹਾਂ ਨੂੰ ਡਿਊਟੀ ਮਿਲਦੀ ਹੈ ਉਹਨਾਂ ਦੇ ਕੋਲ ਪਿਆ, ਕਿਉਂਕਿ ਉਹਨਾਂ ਕੋਲ ਜਿੰਦੇ ਦੇ ਅੰਦਰ ਰੱਖਿਆ ਹੁੰਦਾ। ਜੇ ਕੋਈ ਵਿਸ਼ੇਸ਼ ਬੇਨਤੀ ਕਰੇ ਫਿਰ ਉਹ ਦਿਖਾ ਦਿੰਦੇ ਨੇ। ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥੇ, ਉਹਦੇ ਵਿੱਚ ਲਿਖਿਆ ਹੋਇਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਲਿਖੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ 'ਚ ਲਿਖਿਆ। ਉਹ ਮਹਾਂਪੁਰਖਾਂ ਨੇ ਆਪ ਸਾਰਾ ਦੇਖਿਆ ਉਹ ਡਾਇਰੀ। ਸੋ ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਇਤਿਹਾਸਕ ਤੌਰ ਵਿੱਚ ਨਹੀਂ ਮਿਲੀਆਂ, ਕੁਛ ਮਿਲੀਆਂ। ਇਹਨਾਂ ਚੀਜ਼ਾਂ ਦਾ ਧਿਆਨ ਛੱਡ ਕੇ ਸਿਰਫ ਆਪਾਂ ਤਾਂ ਇਹ ਲੈਣਾ ਕਿ ਸ਼ਰਧਾ। ਕਈ ਵਾਰੀ ਇਹ ਚੀਜ਼ਾਂ ਸਾਡੀ ਸ਼ਰਧਾ ਨੂੰ ਇੱਧਰ ਉੱਧਰ ਕਰ ਦਿੰਦੀਆਂ ਨੇ। ਮੂਲ ਚੀਜ਼ ਹੈ ਸਿਮਰਨ, ਭਗਤੀ, ਅਭਿਆਸ, ਬਾਣੀ ਦਾ ਜਾਪ। ਅੱਜ ਦੇ ਲੋਕ ਜਿਹੜੇ ਨੇ ਉਹ ਜ਼ਿਆਦਾਤਰ ਆਹ ਐ ਨਹੀਂ ਠੀਕ, ਉਹ ਐ ਨਹੀਂ ਠੀਕ, ਇਸ 'ਚ ਹੀ ਲੱਗ ਗਏ ਜ਼ਿਆਦਾ। ਸੋ ਜਿਵੇਂ ਇਹ ਸ਼ਰਾਰਤ ਕਰਤੀ ਕਿਸੇ ਨੇ ਬਸ। ਸੋ ਜਿਵੇਂ ਕਿਸੇ ਦੇ ਘਰ ਚੰਗਾ ਸੋਹਣਾ ਤੜਕਾ ਲੱਗਦਾ ਸੀ, ਰੋਜ਼ ਖੁਸ਼ਬੂਆਂ ਆਉਂਦੀਆਂ ਸੀ। ਸੋ ਗੁਆਂਢੀ ਕਹਿੰਦੇ ਵੀ ਇਹਨਾਂ ਦੇ ਘਰੇ ਤੜਕਾ ਲੱਗਦਾ, ਬਾਣੀਆਂ ਦਾ ਘਰ ਨਾਲ ਸੀ ਜ਼ਿਮੀਂਦਾਰ ਦੇ। ਬਾਣੀਆਂ ਕਹਿੰਦਾ ਇਹਦਾ ਤੜਕਾ ਆਪਾਂ ਬੰਦ ਕਰ ਦਿੰਦੇ ਹਾਂ। ਉਹ ਕਹਿੰਦੇ ਕਿਵੇਂ? ਕਹਿੰਦੇ ਬਸ ਦੇਖੀ ਚੱਲੋ। ਉਹਨੇ 99 ਰੁਪਈਏ ਚਾਂਦੀ ਦੇ ਪਾ ਕੇ ਥੈਲੀ 'ਚ ਜੱਟ ਦੇ ਘਰੇ ਸਿੱਟ ਤੇ। ਉਹ ਜ਼ਿਮੀਂਦਾਰ ਨੇ ਗਿਣੇ ਤਾਂ 99। ਉਹ ਕਹਿੰਦਾ ਵੀ ਅੱਜ ਤੜਕਾ ਨਹੀਂ ਲੱਗੂਗਾ। ਕਹਿੰਦੇ ਕਿਉਂ? ਕਹਿੰਦੇ 1 ਰੁਪਈਆ ਹੁਣ ਬਚਾਉਣਾ, ਇਹ 'ਚ ਪਾਵਾਂਗੇ 100 ਹੋਜੂ। ਉਹ ਹੁਣ ਜੋੜਨ ਲੱਗ ਪਿਆ, ਤੜਕਾ ਹੋ ਗਿਆ ਬੰਦ, 99 ਜੋੜ ਲਏ, ਫਿਰ 100 ਬਣਾ ਲਏ। ਹੌਲੀ ਹੌਲੀ ਉਹਨੂੰ ਕਹਿੰਦੇ 99 ਦੇ ਗੇੜੇ 'ਚ ਪੈ ਗਿਆ ਹੈ। ਇਸ ਤਰ੍ਹਾਂ ਲੋਕ 99 ਦੇ ਗੇੜੇ 'ਚ ਹੀ ਪਏ ਹੋਏ ਨੇ, 99 ਦਾ 100 ਬਣਾਉਣਾ ਬਸ। ਸੋ ਇਸ ਤਰ੍ਹਾਂ ਕਰਕੇ ਸਭ ਕੁਛ ਜਿਹੜਾ ਹੈ ਉਹ ਸਾਨੂੰ ਵੀ ਕਿਸੇ ਨੇ ਇਹੋ ਜਿਹੇ ਚੱਕਰ 'ਚ ਪਾ ਤਾ, ਇੱਥੇ ਬਿੰਦੀ, ਇੱਥੇ ਟਿੱਪੀ, ਇੱਥੇ ਆ ਨਹੀਂ, ਇੱਥੇ ਆਓ ਠੀਕ ਨਹੀਂ, ਇਹਦਾ ਅਰਥ ਆ, ਇੱਦਾਂ ਆਓ। ਉਹ ਜਿਉਂ ਸਾਰੇ ਉੱਥੇ ਹੀ ਖੜ੍ਹੇ ਆ ਹੁਣ। ਜੇ ਕਿਸੇ ਨੂੰ ਪੁੱਛੋ ਪਾਠ ਕਰਦਾ ਹੁੰਦਾ, ਕਹਿੰਦੇ ਪਾਠ ਤਾਂ ਨਹੀਂ ਕਰਦਾ, ਪਾਠ ਕਰਦੇ ਨਹੀਂ ਅਤੇ ਨਾ ਬਾਣੀ ਪੜ੍ਹਨੀ ਕੋਈ, ਬਸ ਇਹ ਕਹਿੰਦੇ ਆਹ ਬਾਣੀ ਠੀਕ ਨਹੀਂ, ਉਹ ਬਾਣੀ ਠੀਕ ਨਹੀਂ, ਇੱਥੇ ਐ ਨਹੀਂ ਠੀਕ। ਬਸ ਸਾਡਾ ਤਾਂ ਨੁਕਸਾਨ ਹੋ ਗਿਆ ਨਾ। ਇਸ ਕਰਕੇ ਇੰਨਾ ਜ਼ਿਆਦਾ ਨਹੀਂ ਕਰਨਾ। ਭਗਤ ਕਬੀਰ ਜੀ ਕਹਿੰਦੇ ਨੇ ਮਨ ਸਮਝਾਵਨ ਕਾਰਨ ਹੈ ਕਛੂਕ ਪੜੀ ਗਿਆਨ। ਠੀਕ ਆ, ਆਪਾਂ ਨੇ ਗਿਆਨ ਲੈ ਲਿਆ, ਠੀਕ ਹੈ, ਪਰ ਆਪਾਂ ਉਹ ਜ਼ਿਆਦਾ ਜਿਹੜੀਆਂ ਨੁਕਤਾ ਚੀਨੀਆਂ ਜੀਆਂ ਇੱਧਰ ਉੱਧਰ ਦੀਆਂ ਕਰਕੇ ਉਹ ਸ਼ਰਧਾ ਮੁਕਾ ਬੈਠੇ, ਇੱਥੇ ਆਹ ਨਹੀਂ ਠੀਕ, ਉੱਥੇ ਉਹ ਨਹੀਂ ਠੀਕ ਕਰਕੇ ਭਲਾਂ ਦੀ ਹੁਣ ਜ਼ਿਆਦਾ ਰੱਬ ਮਿਲਿਆ? ਆ ਜਾਦੇ ਹੁਣ ਸਾਰੇ ਆ ਵਿਆਕਰਣੀਆਂ ਜਾਏ ਨੇ, ਹੁਣ ਕਿਹੜਾ ਰੱਬ ਮਿਲ ਗਿਆ ਸਾਰਿਆਂ ਨੂੰ? ਬ੍ਰਹਮ ਗਿਆਨ ਹੀ ਹੋ ਗਏ। ਇਦੋਂ ਪਹਿਲਾਂ ਬ੍ਰਹਮ ਗਿਆਨ ਸੀ ਸਾਰੇ। ਉਦੋਂ ਸਿੱਖ ਕਿਤੇ ਕਿਹੜੇ ਪੜ੍ਹਦੇ ਸੀ ਵਿਆਕਰਣ ਜਾਂ ਹੋਰ ਕੋਈ ਚੀਜ਼ ਪੜ੍ਹਦੇ ਸੀ? ਉਦੋਂ ਕਿਹੜੀਆਂ ਲਗਾ ਮਾਤਰਾ ਬਿੰਦੀਆਂ ਸੀ? ਬਸ ਇਹ ਜ਼ਰੂਰ ਹੈ ਵੀ ਦਲਾਈਆਂ ਦੇਖ ਲੈਣੀਆਂ, ਔਂਕੜ, ਸਿਹਾਰੀ, ਬਿਹਾਰੀ, ਸਾਦਾ ਜਿਹਾ ਗਿਆਨ ਰੱਖ ਕੇ ਸੋਹਣੀ ਬਾਣੀ ਪੜ੍ਹਦੇ ਸੀ। ਉਹਦੇ ਨਾਲ ਸ਼ਰਧਾ ਵੀ ਬਣੀ ਹੋਈ ਸੀ, ਪਿਆਰ ਵੀ ਬਣਿਆ ਹੋਇਆ ਸੀ। ਅਤੇ ਮੁੜ ਕੇ ਆਪਣੀ ਇਹੋ ਜਿਹੀ ਕਲਮ ਚੱਕੀ ਹੈ, ਜਿਉਂ ਤਰੋੜ ਮਰੋੜ ਸ਼ੁਰੂ ਕੀਤੀ ਹੈ, ਉਹ ਸਾਰੇ ਜਾਣੇ ਉੱਥੋਂ ਟੁੱਟ ਕੇ ਹੋਰ ਹੀ ਪਾਸੇ ਲਾ ਤੇ। ਇਸ ਕਰਕੇ ਜਾਗੋ, ਹੋਸ਼ ਕਰੋ, ਸੰਭਾਲੋ ਆਪਣੇ ਆਪ ਨੂੰ, ਤੁਰੋ। ਤੁਰਿਆ ਹੀ ਪੈਂਡਾ ਮੁੱਕਣਾ ਹੈ, ਇਹ ਰੌਲਿਆਂ ਨਾਲ ਪੈਂਡੇ ਨਹੀਂ ਮੁੱਕਣੇ ਆਪਣੇ। ਪੰਥ ਦੀ ਚੜ੍ਹਦੀ ਕਲਾ ਹੋਣੀ ਹੈ ਜੋ ਆਪਾਂ ਬਾਣੀ ਪੜ੍ਹਨੀ ਹੈ। ਜੇ ਬਾਣੀ ਨਹੀਂ ਪੜ੍ਹਨੀ ਤਾਂ ਫਿਰ ਗੱਲਾਂ ਦੇ ਨਾਲ ਕਦੇ ਪੰਥ ਦੀ ਚੜ੍ਹਦੀ ਕਲਾ ਨਹੀਂ ਹੋਣੀ। ਆਪਾਂ ਨੇ ਅਭਿਆਸ ਜ਼ਿਆਦਾ ਬਾਣੀ ਦਾ ਕਰਨਾ, ਬਸ ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ, ਪੜ੍ਹੀ ਜਾਓ। ਇਹ ਜ਼ਰੂਰ ਥੋੜ੍ਹਾ ਖਿਆਲ ਰੱਖੋ ਕਿ ਲਗਾ ਮਾਤਰਾਂ ਦਾ, ਵਿਸ਼ਰਾਮਾਂ ਦਾ, ਪਰ ਇੰਨਾ ਜ਼ਿਆਦਾ ਨੁਕਤਾ ਚੀਨੀਆਂ ਵਿੱਚ ਵੀ ਫਿਰ ਨਿੰਦਾ ਹੋ ਜਾਂਦੀ। ਇੱਕ ਮੇਰੇ ਖਿਆਲ ਵਿੱਚ ਚੀਜ਼ ਆਈ ਹੈ, ਆਮ ਤੌਰ 'ਤੇ ਅੱਜ ਕਈ ਦਿਨ ਪਹਿਲਾਂ ਕੋਈ ਹਜ਼ੂਰ ਸਾਹਿਬ ਦਾ ਪ੍ਰਸ਼ਾਦ ਦੇ ਕੇ ਗਿਆ ਸੀ ਆ ਕੇ। ਉਹ ਪੁੜੀ ਦੇ ਉੱਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ, ਥੱਲੇ ਲਿਖਿਆ ਲੰਗਰ ਸਾਹਿਬ। ਉਹ ਜਦ ਮੈਂ ਪ੍ਰਸ਼ਾਦ ਸਾਰਾ ਕੱਢ ਕੇ ਉਹ ਸਿੱਟਣ ਲੱਗਿਆ, ਮੈਂ ਤਾਂ ਇੱਕਦਮ ਦੇਖਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਉੱਤੇ ਲਿਖਿਆ। ਹੁਣ ਉਹਨੂੰ ਗਾਰਵੇਜ ਕਰੀਏ ਤਾਂ ਫਿਰ ਬਾਣੀ ਦੀ ਬੇਅਦਬੀ ਹੈ। ਤਾਂ ਐਂ ਜਿੱਥੇ ਗੁਰਦੁਆਰਿਆਂ 'ਚ ਪ੍ਰਸ਼ਾਦ ਦੀਆਂ ਪਰਚੀਆਂ ਕੱਟਦੇ ਨੇ, ਕਿਤੇ ਹੋਰ ਵੀ ਸ਼੍ਰੋਮਣੀ ਕਮੇਟੀ ਵਿੱਚ ਵੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਇੱਕ ਵਾਰੀ, ਉਹ ਇੱਕ ਓਂਕਾਰ ਸਾਰਿਆਂ 'ਤੇ ਲਿਖਦੇ, ਕਦੇ ਇੱਕ ਓਂਕਾਰ ਉੱਥੇ ਪੈਰਾਂ 'ਚ ਹੀ ਰੁਲਦੇ ਮੁੜ ਕੇ ਪਾੜ ਪਾੜ ਕੇ। ਇੱਕ ਪੰਜਾਬ ਐਂਡ ਸਿੰਧ ਬੈਂਕ ਹੈ ਪੰਜਾਬ ਦੇ ਵਿੱਚ, ਇੰਡੀਆ ਸਾਰੇ 'ਚ, ਉਹ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਖਾਨੀ ਉੱਤੇ ਲਿਖਦੇ, ਹਰੇਕ ਰਜਿਸਟਰ 'ਤੇ, ਹਰੇਕ ਕਾਪੀ 'ਤੇ, ਹਰੇਕ ਚੈੱਕ 'ਤੇ। ਇੰਨਾ ਗਾਰਬੇਜ ਕਰਦੇ ਆ, ਪਾੜ ਪਾੜ ਕੇ ਪੈਰਾਂ 'ਚ ਰੁਲਦਾ, ਉਹਨਾਂ ਦੇ ਬਾਣੀ ਰੁਲਦੀ ਆ। ਸੋ ਇਹ ਜੇ ਉਹਨਾਂ ਨੂੰ ਕੋਈ ਸਮਝਾਵੇ ਸਾਰਿਆਂ ਨੂੰ ਵੀ ਤੁਸੀਂ ਐਂ ਬਾਣੀ ਹੁਣ ਇੰਨਾ ਥੋੜ੍ਹੀ ਰੋਲਣੀ ਆਪਾਂ ਨੇ, ਬਾਣੀ ਨੂੰ ਗੁਰਤਾ ਗੱਦੀ ਮਿਲੀ ਹੋਈ ਆ, ਗੁਰਤਾ ਗੱਦੀ ਦਾ ਦਰਜਾ ਬਾਣੀ ਕੋਲ, ਬਾਣੀ ਸਤਿਕਾਰਯੋਗ ਹੈ। ਕਹਿੰਦੇ ਜੀ ਇਹ ਜੇ ਨਾ ਛਾਪਾਂਗੇ ਅਖਬਾਰਾਂ 'ਚ ਮੈਗਜ਼ੀਨਾਂ 'ਚ ਫਿਰ ਪ੍ਰਚਾਰ ਕਿਵੇਂ ਹੋਵੇਗਾ? ਨਾ ਪ੍ਰਚਾਰ ਕਿੰਨਾ ਕੁ ਕਰ ਲਿਆ, ਹੁਣ ਕਿੱਥੇ ਕੌਮ ਖੜ੍ਹੀ ਹੈ? ਇਹ ਪਿੰਡਾਂ 'ਚ ਫਿਰ ਰੌਣਕ ਹੋਣ ਕਿਉਂ ਫਿਰਦੇ ਤੁਰੇ, ਨਸ਼ੇ ਕਿਉਂ ਚੱਲਦੇ? ਫਿਰ ਕਿਹੜੀ ਸਿੱਖੀ ਤੁਸੀਂ ਬਣਾ ਲਈ ਜਿਹੜੀ ਪੰਜਾਬ ਦੇ ਅੰਦਰ ਹਿੰਦੁਸਤਾਨ ਦੇ ਵਿੱਚ ਕਿੱਥੇ ਕੁ ਸਿੱਖੀ ਖੜ੍ਹੀ ਆ? ਤੇ ਇਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਕਿੱਥੇ? ਸੋ ਜਿੱਥੇ ਇਸ ਕਰਕੇ ਗੁਰਬਾਣੀ ਦਾ ਜਿਹੜਾ ਨਰਾਦਰ ਹੈ ਇਹ ਰੋਕੋ, ਬਾਣੀ ਨਾ ਲਿਖੋ ਐਵੇਂ ਅਖਬਾਰਾਂ ਵਿੱਚ ਦੇ ਕੇ ਮੈਗਜ਼ੀਨਾਂ ਦੇ ਕੇ। ਕਿਹੜਾ ਬਹੁਤ ਮੈਂ ਕਹਿੰਦਾ ਵੀ ਪੰਜਾਬ ਦੇ ਵਿੱਚ ਨੀਲੇ ਬਾਣੀ ਦਿਖਦੇ ਆ ਵੀ ਬਹੁਤ ਚਾਰੇ ਪਾਸੇ ਵੀ ਸਿੰਘ ਹੀ ਸਿੰਘ ਫਿਰਦੇ ਬਾਣੀ ਪੜ੍ਹਦੇ, ਉਲਟਾ ਕੁਛ ਵੀ ਨਹੀਂ ਦਿਖਦਾ। ਜਿਹੜਾ ਕੋਈ ਉੱਥੇ ਜਾ ਕੇ ਕਹਿੰਦਾ ਜੀ ਉੱਥੇ ਤਾਂ ਪਿੰਡਾਂ ਵਿੱਚ ਰੋਡੇ ਘੋਡੇ ਹੀ ਆ ਸਾਰੇ, ਕੋਈ ਗਾਤਰੇ ਵਾਲਾ ਦਿੰਦਾ ਹੀ ਨਹੀਂ, ਕੋਈ ਅੰਮ੍ਰਿਤ ਬਾਣੀ ਨਹੀਂ ਪੜ੍ਹਦਾ ਦਿੰਦਾ ਕੋ। ਆਪਾਂ ਨੇ ਦੇਖਣੀ ਵੀ ਹੁਣ ਤੱਕ ਪ੍ਰਾਪਤੀਆਂ ਕੀ ਹੋਈਆਂ ਨੇ। ਜੇ ਉਹਨਾਂ ਸਾਰੀਆਂ ਲੀਹਾਂ 'ਤੇ ਚੱਲ ਕੇ 1925 ਤੋਂ ਮਰਿਆਦਾ ਬਦਲ ਕੇ ਜੇ ਪ੍ਰਾਪਤੀ ਨਹੀਂ ਹੋਈ, ਜੇ ਅਸੀਂ ਸਾਰੀਆਂ ਮਰਿਆਦਾਵਾਂ ਨੂੰ ਖਰਾਬ ਕਰਕੇ ਅੱਜ ਤੱਕ ਇੱਥੇ ਪਹੁੰਚ ਚੁੱਕੇ ਹਾਂ, ਤਾਂ ਮੇਰਾ ਤਾਂ ਖਿਆਲ ਹੈ ਵੀ ਪਿਛਲੀ ਮਰਿਆਦਾ ਦੁਬਾਰਾ ਸਾਰੀ ਆਰੰਭ ਕਰ ਦੇਣੀ ਚਾਹੀਦੀ। ਉਹ ਕਿਰਪਾ ਨਹੀਂ ਹੋਈ ਉਸ ਜਿਹੜੀ ਕੀਤੀ ਸੀ ਮਰਿਆਦਾ ਦੁਬਾਰਾ ਇਕੱਠੇ ਕਰਕੇ ਸਾਰੇ ਜਾਣੇ। ਆਪਣੀ ਰਾਏ ਮੇਰੀ ਨਿੱਜੀ ਹੈ, ਬਾਕੀ ਮਹਾਰਾਜ ਜਾਣਨ, ਪੰਥ ਜਾਣੇ, ਜੋ ਗੁਰੂ ਸਾਹਿਬ ਨੇ ਕਿਹਾ ਤਾਂ ਆਪਾਂ ਕਹਿ ਦਿੱਤਾ। ਪਰ ਇਹ ਮੈਂ ਫੇਰ ਬੇਨਤੀ ਕਰਾਂਗਾ ਕਿ ਜੇ ਇਸੇ ਮਰਿਆਦਾ ਨਾਲ ਹਲੇ ਹੋਰ 10 ਸਾਲ ਤੁਰੇ, 10 ਕੁ ਸਾਲਾਂ ਨੂੰ ਟਾਵੀਂ ਟਾਵੀਂ ਦਸਤਾਰ ਦੇਖੂਗੀ ਫਿਰ, ਕਿਉਂਕਿ ਮਰਿਆਦਾ ਸਾਰੀ ਮੁੱਕ ਗਈ, ਗੱਲਾਂ ਸਾਰੀਆਂ ਖਤਮ ਹੋ ਗਈਆਂ, ਕ੍ਰਿਟੀਸਾਈਜ਼ ਜ਼ਿਆਦਾ ਪੈ ਗਏ, ਕਿੰਤੂ ਪਰੰਤੂ ਬਹੁਤਾ ਸ਼ੁਰੂ ਹੋ ਗਿਆ, ਬਣਿਆ ਬਣਾਇਆ ਕੱਖ ਵੀ ਨਹੀਂ। ਇਸ ਕਰਕੇ ਆਪਾਂ ਬਣਾਉਣ ਵਾਲੇ ਪਾਸੇ ਤੁਰੀਏ ਸਾਰੇ ਜਾਣੇ। ਆਓ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਨਵਾਂ ਪ੍ਰਸੰਗ। ਸੋ ਭਰਥਰੀ ਭਰਥਰ ਹਰੀ ਜੀ ਹੋਏ ਨੇ, ਅੱਗੇ ਕੌਡਾ ਰਾਕਸ਼, ਇਹ ਦੋ ਪ੍ਰਸੰਗ ਇਹ 50ਵੇਂ ਪ੍ਰਸੰਗ 'ਚ ਨੇ। ਜਿਹੜੀਆਂ ਪਹਿਲੀਆਂ ਆਪਾਂ ਸੀਰੀਜ਼ ਭੇਜੀਆਂ ਸੀਗੀਆਂ ਇੰਡੀਆ ਤੋਂ ਭਰ ਕੇ ਇੱਕ ਵਾਰੀ, ਪਹਿਲੇ ਪਾਤਸ਼ਾਹ ਦੀ ਅਤੇ 10ਵੇਂ ਪਾਤਸ਼ਾਹ ਦੀ, ਉਹ ਪਹਿਲੇ ਪਾਤਸ਼ਾਹ ਦੀ ਸੀੜੀ ਕੌਡੇ ਰਾਕਸ਼ ਤੱਕ ਭਰੀ ਹੋਈ ਸੀ, ਉਹ ਸੰਗਤ ਨੇ ਪਹਿਲੀ ਭਾਂਤ ਸੁਣੀ ਹੈ। ਇਹਦੂ ਬਾਅਦ ਫਿਰ ਅਗਲੇ ਪ੍ਰਸੰਗ ਪ੍ਰਾਰੰਭ ਹੋ ਜਾਣੇ ਆ। ਆਓ ਪਿਆਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਮਾਇਆ ਸਦਨ ਪੰਕਜ ਬਦਨ, ਮੋਹ ਕਦਨ ਗਤ ਦੈਨ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਮਾਇਆ ਦੇ ਘਰ, ਕਿਰਪਾ ਦੇ ਘਰ, ਦਇਆ ਦੇ ਘਰ, ਪੰਕਜ ਬਦਨ ਜਿਨ੍ਹਾਂ ਦਾ ਸੁੰਦਰ ਚਿਹਰਾ, ਕਮਲ ਸਰੀਕਾ, ਮੋਹ ਨੂੰ ਕੱਟਣ ਵਾਲੇ ਅਤੇ ਗਤ ਨੂੰ ਦੈਨ, ਕਲਿਆਣ ਦੇਣ ਹਾਰੇ।
ਚਰਨ ਸ਼ਰਨ ਤਿੰਨ ਪਰਨ ਮਮ, ਦਰਸ਼ਨ ਪਰਸਨ ਚੈਨ।
ਮੈਂ ਉਹਨਾਂ ਦੇ ਚਰਨਾਂ ਦੇ ਸ਼ਰਨ ਵਿੱਚ ਪੈ ਕੇ ਉਹਨਾਂ ਦਾ ਆਸਰਾ ਮੰਗਦਾ ਹਾਂ, ਔਰ ਮਮ ਦਰਸ਼ਨ ਪਰਸਨ ਚੈਨ, ਪਰਨ ਮਮ ਮੈਂ ਉਹਨਾਂ ਦੇ ਚਰਨਾਂ 'ਚ ਪੈਂਦਾ, ਆਸਰਾ ਲੈਂਦਾ ਅਤੇ ਦਰਸ਼ਨਾਂ ਦੇ ਪਰਸਨ ਨਾਲ ਮੈਨੂੰ ਚੈਨ ਆਉਂਦੀ। ਜਦੋਂ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਰਸ਼ਨ ਕਰਦਾ, ਸੋ ਹੋਰ ਹੀ ਪਾਸੇ ਨੂੰ ਜਿਹੜੀ ਗੱਲ ਜ਼ਿਆਦਾ ਲੈ ਕੇ ਗਏ ਲੋਕ। ਅਸਲ ਵਿੱਚ ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਸ਼ਰਧਾ, ਭਾਵਨਾ, ਮਨ ਦੀ ਇਕਾਗਰਤਾ। ਮਨ ਦੀ ਇਕਾਗਰਤਾ ਇਹਨਾਂ ਚੀਜ਼ਾਂ ਵਿੱਚ ਨਹੀਂ ਹੁੰਦੀ ਜਿਹੜੀਆਂ ਆਪਾਂ ਕਰਦੇ ਹਾਂ। ਮਨ ਇੱਕੋ ਹੀ ਥਾਂ 'ਤੇ ਟਿਕਾ ਕੇ, ਇੱਕੋ ਹੀ ਸ਼ਬਦ ਵਿੱਚ ਲਾ ਕੇ, ਇੱਕ ਵਾਰ ਇਕਾਗਰ ਕਰਕੇ ਪ੍ਰਕਾਸ਼ ਹੋ ਜਾਏ ਫਿਰ ਸਭ ਤੋਂ ਵਧੀਆ। ਕਦੇ ਉਹ ਸ਼ਬਦ, ਕਦੇ ਉਹ ਸ਼ਬਦ, ਕਦੇ ਉੱਧਰ, ਕਦੇ ਉੱਧਰ, ਜਦੋਂ ਤੱਕ ਭਟਕਣਾ ਹੈ ਉਦੋਂ ਤੱਕ ਮਨ ਦੀ ਇਕਾਗਰਤਾ ਨਹੀਂ, ਅਤੇ ਇਕਾਗਰਤਾ ਤੋਂ ਬਿਨਾਂ ਪ੍ਰਕਾਸ਼ ਨਹੀਂ ਹੈ।
ਚੌਪਈ ਆਗੈ ਗਮਨੇ ਸ੍ਰੀ ਗੁਰਪੂਰੇ,
ਪੂਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤ੍ਰਿਆ ਰਾਜ ਤੋਂ ਅੱਗੇ ਗਮਨੇ ਤੋਂ ਭਾਵ ਅੱਗੇ ਗਏ ਨੇ। ਸੋ ਜੋ ਪਿੱਛੇ ਆਪਾਂ ਸ਼ਰਵਣ ਕੀਤਾ ਹੈ ਕਿ ਉੱਧਰ ਦੱਖਣ ਵੱਲ ਦੀ ਗੱਲ ਕੀਤੀ ਹੈ, ਪਰ ਜਿਹੜਾ ਇਹ ਪ੍ਰਸੰਗ ਹੈ ਭਰਥਰੀ ਜੀ ਦਾ ਇਹ ਉੱਧਰ ਹੀ ਹੋਇਆ, ਭਾਵ ਜਿੱਧਰ ਕਾਮਰੂ ਦੇਸ਼ ਹੈ ਆਸਾਮ ਦੇ ਵਿੱਚ
ਨਿਜ ਦਾਸਨ ਜੋ ਦੇ ਗਤ ਰੂਰੇ
ਆਪਣੇ ਦਾਸਾਂ ਨੂੰ ਜੋ ਬਹੁਤ ਰੂਰੇ ਤੋਂ ਭਾਵ ਸੁੰਦਰ ਗਤ ਕਲਿਆਣ ਦੇਣ ਵਾਲੇ ਹਨ
ਭਰਥਰ ਆਸ਼ਰਮ ਜਹਾਂ ਸੁਹਾਵਨ
ਭਰਥਰੀ ਦਾ ਜਿੱਥੇ ਆਸ਼ਰਮ ਬੜਾ ਸੋਹਣਾ ਸੋਭਨੀਕ ਹੈ
ਤਹਾਂ ਜਾਏ ਪਹੁੰਚੇ ਜਸ ਪਾਵਨ
ਪਾਵਨ ਜਸ ਵਾਲੇ ਗੁਰੂ ਨਾਨਕ ਦੇਵ ਜੀ ਉੱਥੇ ਜਾ ਪਹੁੰਚੇ ਹਨ
ਜਿਹ ਮਾਨੇ ਸੋ ਸਗਰੋਂ ਦੇਸਾ
ਜਿਹਨੂੰ ਸਾਰਾ ਦੇਸ਼ ਮੰਨਦਾ ਸੀ ਭਰਥਰੀ ਜੀ ਪਹਿਲਾਂ ਰਾਜਾ ਹੋਇਆ ਫਿਰ ਬਰਾਗ ਹੋ ਗਿਆ ਬਰਾਗ ਹੋ ਕੇ ਫਿਰ ਇਹ ਸਿੱਧਾਂ ਵਿੱਚ ਰਲ ਗਿਆ ਸੀ ਚੰਗਾ ਬਰਾਗਵਾਨ ਸੀ ਇਹਨੇ ਬਰਾਗ ਸ਼ਤਕ ਲਿਖਿਆ ਉਹ ਬਰਾਗ ਸ਼ਤਕ ਦੇ 100 ਸਲੋਕ ਨੇ ਇਹਨੇ 3 ਲਿਖੇ ਨੇ ਸ਼ਤਕ 100-100 ਸਲੋਕਾਂ ਦੇ ਉਹ ਜੇ ਮਿਲ ਜਾਣ ਉਹ ਪੜ੍ਹਨੇ ਅੱਛੇ ਹੁੰਦੇ ਨੇ ਕਈ ਚੀਜ਼ਾਂ ਬਾਹਰਲੀਆਂ ਬਹੁਤ ਅੱਛੀਆਂ ਹੁੰਦੀਆਂ ਨੇ ਜਿਵੇਂ ਕਵੀ ਗਿਰਧਰ ਜੀ ਦੇ ਕੁੰਡਲੀਆ ਛੰਦ ਨੇ ਉਹ 10ਵੇਂ ਪਾਤਸ਼ਾਹ ਵੇਲੇ ਹੋਇਆ ਉਹ ਵੀ ਅੱਛੇ ਹੁੰਦੇ ਨੇ ਇਸ ਤਰ੍ਹਾਂ ਨਹੀਂ ਹੁੰਦਾ ਵੀ ਅਸੀਂ ਹੋਰ ਕੁਛ ਪੜ੍ਹਨਾ ਹੀ ਨਹੀਂ ਉਹਨਾਂ ਵਿੱਚ ਬਹੁਤ ਭਾਈ ਨੰਦ ਲਾਲ ਦੀਆਂ ਜਿਵੇਂ ਗਜ਼ਲਾਂ ਨੇ ਇਸੇ ਪ੍ਰਕਾਰ ਭਰਥਰੀ ਜੀ ਦਾ ਜਿੱਥੇ ਆਸ਼ਰਮ ਹੈ ਬੜਾ ਸੋਹਣਾ
ਤ੍ਰਿਆ ਰਾਜ ਪੁਨ ਅਪਰ ਨਰੇਸ਼ਾ
ਸੋ ਤ੍ਰਿਆ ਰਾਜ ਦੇ ਵਿੱਚ ਪੁਨ ਅਪਰ ਨਰੇਸ਼ਾ ਫਿਰ ਹੋਰ ਰਾਜਾ ਹੋਇਆ
ਪੂਜਕ ਹੁਤੇ ਸਰਬ ਨਰ ਨਾਰੀ
ਉੱਥੇ ਪੂਜਕ ਸੀ ਸਾਰੇ ਨਰ ਨਾਰੀ
ਮਹਿਮਾ ਜੋਗਨ ਕੀ ਤਹਿ ਭਾਰੀ
ਹੁਣ ਪਰੇ ਇਹ ਜੋਗੀਆਂ ਦੀ ਬੜੀ ਭਾਰੀ ਮਹਿਮਾ ਸੀ ਜਿੱਥੇ
ਇਹ ਆਸ਼ਰਮ ਕੇ ਜਾਏ ਸਮੀਪਾ
ਉਹਦੇ ਆਸ਼ਰਮ ਦੇ ਕੋਲ ਜਾ ਕੇ
ਬੈਸ ਗਏ ਬੇਦੀ ਕੁਲ ਦੀਪਾ
ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਉਹਦੇ ਨੇੜੇ ਬੈਠ ਗਏ ਆਸ਼ਰਮ ਦੇ ਬਾਹਰ ਬਾਹਰ
ਸੋ ਕਿਤ ਕਾਜ ਬਹਿਰ ਕੋ ਨਿਕਸਾ
ਉਹ ਕਿਸੇ ਕੰਮ ਲਈ ਬਾਹਰ ਨੂੰ ਨਿਕਲਿਆ
ਦੇਖਿਓ ਮੁਖ ਪੰਕਜ ਸੰਵਿਕਸਾ
ਦੇਖਿਆ ਮੁਖ ਕਮਲ ਬੜਾ ਸੋਹਣਾ ਖਿੜਿਆ ਹੋਇਆ
ਦੇਖਾ ਅਤੀਤ ਦਿਪਤ ਪਰਕਾਸਾ
ਚਮਕਦਾ ਹੋਇਆ ਉਸ ਵਕਤ ਜਦੋਂ ਅਤੀਤ ਚਿਹਰਾ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਦਾ
ਧਰਿਓ ਸਰੂਪ ਮਨਹਾ ਸੁਖ ਰਾਸਾ
ਮਾਨੋ ਰੱਬ ਨੇ ਹੀ ਰੂਪ ਧਾਰਿਆ ਹੈ ਹੀ ਰੱਬ ਇਹਦੇ ਚ ਤਾਂ ਕੋਈ ਦੋ ਰਾਵਾਂ ਨਹੀਂ ਹਨ
ਮਸਤਕ ਅਜੋਤ ਲੋਚਨ ਲੋਨੈ
ਔਰ ਇਸ ਤਰੀਕੇ ਨਾਲ ਮਸਤਕ ਜਿਹੜਾ ਸੀ ਆਜੁੱਤ ਹੁੰਦਾ ਚੌੜਾ ਸੋਹਣਾ ਚੌੜਾ ਮਸਤਕ ਬੜੇ ਸੁੰਦਰ ਨੈਣ ਮਹਾਰਾਜ ਦੇ
ਗਿਆਨ ਤਰਨ ਜਨ ਜਗ ਪ੍ਰਗਟੋਨੇ
ਮਾਨੋ ਜਗ ਦੇ ਵਿੱਚ ਗਿਆਨ ਜਿਹੜਾ ਸੀ ਪ੍ਰਗਟ ਹੋਇਆ ਹੈ ਸੰਸਾਰ ਨੂੰ ਤਾਰਨ ਲਈ
ਆਏ ਨਿਕਟ ਮੁਖ ਬਚਨ ਬਖਾਨਾ
ਨੇੜੇ ਆ ਕਰਕੇ ਇਸ ਤਰ੍ਹਾਂ ਬਚਨ ਕੀਤਾ
ਕੌਣ ਦੇਸ਼ ਕਿਤ ਕਰਹੋ ਧਿਆਨਾ
ਪਿਆਨਾ ਕਹਿੰਦੇ ਕਿਸ ਦੇਸ਼ ਨੂੰ ਪਿਆਨਾ ਅੱਗੇ ਜਾ ਰਹੇ ਹੋ ਤੇ ਕਿਹੜੇ ਦੇਸ਼ ਤੋਂ ਆਏ ਹੋ
ਵੇਖਾ ਪੂਰਬ ਤੁਮਰੋ ਪਾਵਨਾ
ਆਪ ਜੀ ਦਾ ਜਿਹੜਾ ਵੇਖ ਬਣਾਇਆ ਹੋਇਆ ਹੈ ਨਾ ਇਹ ਅਸਚਰਜ ਹੈ ਬੜਾ ਹੀ ਸੁੰਦਰ ਹੈ
ਕੀ ਜੈ ਆਪਣਾ ਨਾਮ ਬਤਾਵਨ
ਆਪਣਾ ਨਾਂ ਜੋ ਹੈ ਉਹ ਕਿਰਪਾ ਕਰਕੇ ਦੱਸੋ
ਸੁਣੀਏ ਸ੍ਰੀ ਅੰਗਦ ਗੁਣ ਖਾਨੀ
ਭਾਈ ਬਾਲਾ ਜੀ ਸੁਣਾ ਰਹੇ ਨੇ ਸਾਖੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਅੰਗਦ ਦੇਵ ਜੀ ਨੂੰ ਸੋ ਖਡੂਰ ਸਾਹਿਬ ਵਿਖੇ ਇਹ ਮਹਾਰਾਜ ਕਹਿੰਦੇ ਅੱਗੇ ਫਿਰ ਸੁਣੋ ਜੀ
ਗੁਰੂ ਰੁੱਖ ਦੇਖ ਕਹੀ ਮੈਂ ਬਾਨੀ
ਗੁਰੂ ਕਾ ਰੁੱਖ ਦੇਖ ਕਰਕੇ ਮੈਂ ਬਚਨ ਕਿਹਾ ਕਿਉਂ ਜਦੋਂ ਕੋਈ ਗੁਰੂ ਸਾਹਿਬ ਨੂੰ ਡਾਇਰੈਕਟ ਪ੍ਰਸ਼ਨ ਪੁੱਛਦਾ ਮਹਾਰਾਜ ਨੇ ਭਾਈ ਬਾਲੇ ਵੱਲ ਦੇਖਿਆ ਵੀ ਦੱਸਦੇ ਆਪਾਂ ਕੌਣ ਆਪ ਨਹੀਂ ਦੱਸਦੇ ਤਾਂ ਕਿਉਂ ਆਪਣੇ ਮੂੰਹ ਨਹੀਂ ਕਦੇ ਕਹਿਣਾ ਮੈਂ ਆ ਕਦੇ ਨਹੀਂ ਕਹਿਣਾ ਭਾਈ ਬਾਲੇ ਮਰਦਾਨੇ ਨੇ ਦੱਸਣਾ
ਦੇਸ਼ ਪੰਜਾਬ ਸੋ ਦੂਰ ਹਮਾਰਾ
ਭਾਈ ਬਾਲਾ ਜੀ ਕਹਿੰਦੇ ਮੈਂ ਦੱਸਿਆ ਉਹਨਾਂ ਨੂੰ ਕਿ ਸਾਡਾ ਦੇਸ਼ ਪੰਜਾਬ ਹੈ ਕਾਫੀ ਦੂਰ ਹੈ ਇੱਥੋਂ
ਸ੍ਰੀ ਨਾਨਕ ਗੁਰੂ ਉਧਾਰਾ
ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਜੋ ਬਹੁਤ ਹੀ ਕਿਰਪਾ ਕਰਨ ਵਾਲੇ ਖੁੱਲੇ ਦਿਲ ਵਾਲੇ ਵੱਡੇ
ਹਮ ਸੇਵਕ ਸੁਖ ਹੇਤ ਸਦਾਈ
ਅਸੀਂ ਇਹਨਾਂ ਦੇ ਸੇਵਕ ਹਾਂ ਜੀ ਤੋ ਸੁਖ ਹੇਤ ਸਦਾਈ ਇਹਨਾਂ ਦੀ ਸੇਵਾ ਕਰਨ ਵਾਲੇ ਇਹ ਸਾਨੂੰ ਸੁਖ ਦਿੰਦੇ ਨੇ
ਰਹਿ ਸੰਗ ਇਹਨੂੰ ਕਰੁਣਾ ਪਾਈ
ਇਹਨਾਂ ਦੀ ਕਿਰਪਾ ਪਾ ਕਰਕੇ ਅਸੀਂ ਹਮੇਸ਼ਾ ਸੰਗ ਹੀ ਰਹਿੰਦੇ ਹਾਂ
ਦੇਸਨ ਦੇਖਣ ਕਰਨ ਨਿਹਾਲਾ
ਦੇਸ਼ਾਂ ਨੂੰ ਦੇਖਣ ਵਾਸਤੇ ਤੇ ਨਿਹਾਲ ਕਰਨ ਲਈ ਚੱਲੇ ਹੋਏ ਹਾਂ
ਵਿਚ ਰਹਿ ਅਵਨੀ ਬਿਰਧ ਕਿਰਪਾਲਾ
ਇਹਨਾਂ ਦਾ ਬਿਰਧ ਜਿਹੜਾ ਧਰਮ ਹੈ ਉਹ ਕਿਰਪਾਲੂ ਹੈ ਧਰਤੀ ਦੇ ਉੱਤੇ ਗੁਰੂ ਨਾਨਕ ਦੇਵ ਜੀ ਵਿਚਰਦੇ ਹਨ
ਸੁਣਤ ਭਰਥਰੀ ਉਰਮਹਿ ਹੁਲਸਾ
ਭਰਥਰੀ ਨੇ ਜਦੋਂ ਸੁਣਿਆ ਗੁਰੂ ਨਾਨਕ ਦੇਵ ਜੀ ਨੇ ਬਹੁਤ ਖੁਸ਼ ਹੋਇਆ ਉਹ
ਬੰਦੇ ਪਦ ਬੇਦੀ ਕੁਲ ਕਲਸਾ
ਉਸੇ ਵਕਤ ਹੀ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ ਕਿਉਂਕਿ ਭਰਥਰ ਹਰੀ ਜੀ ਆਪ ਅੱਛੇ ਪਹੁੰਚੇ ਹੋਏ ਸਨ ਅਤੇ ਉਸ ਇਲਾਕੇ ਵਿੱਚ ਉਹਨਾਂ ਦੀ ਬਹੁਤ ਮੰਨਤਾ ਹੁੰਦੀ ਸੀ
ਕਿ ਤਨ ਭਾਗ ਮਮ ਆਜੂ
ਅੱਜ ਕਹਿੰਦਾ ਮੇਰੇ ਧੰਨ ਭਾਗ ਮੇਰੇ ਤੁਹਾਡੇ ਦਰਸ਼ਨ ਹੋ ਗਏ ਜੀ
ਜਾਂਤੇ ਪਾਤਮ ਮਿਲਣ ਸਮਾਜੂ
ਇਹ ਕਿਰਪਾ ਹੋ ਗਈ ਅੱਜ ਤੁਹਾਡੇ ਮਿਲਣ ਦਾ ਜਿਹੜਾ ਸੀਗਾ ਉਹ ਸਮਾਗਮ ਬਣਿਆ ਕਿਉਂਕਿ ਮੈਂ ਬਹੁਤ ਉਡੀਕਦਾ ਸੀ ਆਪ ਜੀ ਨੂੰ ਬੜੇ ਸਮੇਂ ਤੋਂ ਉਹ ਵੀ ਦੱਸਦੇ ਹਨ ਕਿਉਂ ਉਡੀਕਦਾ ਸੀ
ਚਿਰੰਕਾਲ ਕੇ ਕਰਤ ਉਡੀਕਾ
ਬਹੁਤ ਦੇਰ ਦਾ ਮੈਂ ਉਡੀਕ ਕਰ ਰਿਹਾ ਸੀ ਆਪ ਜੀ ਦੀ
ਭਇਓ ਮਨੋਰਥ ਪੂਰਨ ਜੀ ਕਾ
ਅੱਜ ਮੇਰੇ ਜੀ ਚਿੱਤ ਦਾ ਮਨੋਰਥ ਅੰਦਰੋਂ ਪੂਰਾ ਹੋਇਆ ਹੈ
ਸਭ ਸਾਧਨ ਕੋ ਫਲ ਮੈਂ ਪਾਵਾ
ਸਾਰਿਆਂ ਸਾਧਨਾਂ ਦਾ ਫਲ ਮਾਨੋ ਅੱਜ ਮੈਨੂੰ ਮਿਲ ਗਿਆ ਜੀ
ਯੋਗ ਵਿਰਾਗ ਸੋ ਆਜ ਸੁਹਾਵਾ
ਅੱਜ ਯੋਗ ਵਿਰਾਗ ਸਮਝ ਲੋ ਅੱਜ ਮੇਰਾ ਪੂਰਾ ਹੋ ਗਿਆ ਹੈ ਸਾਰਾ
ਅਸ ਕਹਿ ਕਰ ਗਾ ਬੈਠ ਸਮੀਪਾ
ਕਿਉਂ ਕਹਿ ਕਰਕੇ ਉਹ ਕੋਲ ਬੈਠ ਗਿਆ
ਤਬ ਬੋਲੇ ਬੇਦੀ ਕੁਲ ਦੀਪਾ
ਉਸ ਵਕਤ ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਬੋਲੇ
ਇਸ ਪ੍ਰਕਾਰ ਤੁਮ ਹਮਕੋ ਜਾਣੋ
ਕਿਸ ਤਰੀਕੇ ਨਾਲ ਤੁਸੀਂ ਸਾਨੂੰ ਜਾਣਦੇ ਹੋ ਭਰਥਰ ਜੀ ਨੂੰ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ
ਆਗਮ ਕੀ ਉਡੀਕ ਕਸਾ ਠਾਨੋ
ਤੁਸੀਂ ਸਾਡੇ ਆਉਣ ਦੀ ਇਹ ਉਡੀਕ ਕਿਵੇਂ ਕਰ ਰਹੇ ਸੀ ਤੁਸੀਂ ਕਹਿੰਦੇ ਮੈਂ ਉਡੀਕ ਰਿਹਾ ਸੀ ਸ਼ੁਕਰ ਹੈ ਮਿਲ ਗਏ ਹੋ ਤੁਸੀਂ ਮੈਨੂੰ ਕਿੱਦਾਂ ਜਾਣਦੇ ਹੋ ਇਹ ਦੱਸੋ
ਸੁਣਕਰ ਭਰਥਰ ਬਚਨ ਉਚਾਰੇ
ਸੁਣਕਰ ਭਰਥਰ ਹਰੀ ਜੀ ਨੇ ਬਚਨ ਕੀਤੇ
ਸਭ ਬਿਰਤਾਂਤ ਮੈਂ ਕਹੋ ਸਵਾਰੇ
ਸਾਰਾ ਬਿਰਤਾਂਤ ਮੈਂ ਸਵਾਰ ਕੇ ਕਹਿੰਦਾ ਹਾਂ
ਇੱਕ ਸਮੇਂ ਨਾਰਦ ਮੁਨ ਪਾਵਨ
ਇੱਕ ਸਮੇਂ ਦੀ ਗੱਲ ਹੈ ਮਹਾਰਾਜ ਕੇ ਜੋ ਅਮਰ ਰਿਸ਼ੀ ਨੇ ਨਾ ਨਾਰਦ ਮੁਨੀ ਜੀ ਇੱਕ ਵਾਰ ਉਹ ਆਏ ਸਨ
ਮਿਲਿਓ ਮੋਹੇ ਜਿਹ ਰੂਪ ਸੁਹਾਵਨ
ਉਹ ਮੈਨੂੰ ਮਿਲੇ ਜਿਨ੍ਹਾਂ ਦਾ ਰੂਪ ਬੜਾ ਸੋਹਣਾ ਇਹ ਅਮਰ ਹੁੰਦੇ ਨੇ ਕਈ ਕਹਿੰਦੇ ਉਹ ਪਹਿਲਾਂ ਹੋਏ ਸੀ ਫਿਰ ਅਸੀਂ ਚੁੱਪ ਕਰ ਜਾਂਦੇ ਹੁਣ ਇਹਨੂੰ ਕੀ ਸਮਝਾਉਣਾ ਉਹ ਪਹਿਲਾਂ ਹੋਏ ਸੀ ਨੀ ਉਹ ਸਾਰੇ ਅਮਰ ਪੁਰਸ਼ ਨੇ ਅਮਰ ਪਦਵੀ ਮਿਲਦੀ ਆ ਅਮਰ ਮਰਦਾ ਹੀ ਨਹੀਂ ਉਹ ਇਸ ਤਰ੍ਹਾਂ ਹੀ ਰਹਿੰਦੇ ਹੁੰਦੇ ਸਾਰੇ ਜਾਣੇ ਇਸ ਕਰਕੇ ਇਹ ਜਿਹੜੇ ਨੇ ਕੋਈ ਨਾਰਦ ਮੁਨੀ ਆ ਨਾਰਦ ਮੁਨੋ ਉਪਦੇਸਿਆ ਬਾਣੀ ਅੰਦਰ ਪ੍ਰਹਿਲਾਦ ਦਾ ਗੁਰੂ ਦੱਸਿਆ ਧਰੂ ਜੀ ਨੂੰ ਉਹਨੇ ਉਪਦੇਸ਼ ਕੀਤਾ ਹੋਰ ਕਈਆਂ ਨੂੰ ਕੀਤਾ ਇਸ ਕਰਕੇ ਉਹ ਨਾਰਦ ਮੁਨੀ ਜੀ ਮੈਨੂੰ ਇੱਕ ਵਾਰ ਇਉਂ ਸਾਹਮਣੇ ਪ੍ਰਗਟ ਹੋ ਗਏ ਆ ਕੇ
ਬੀਨਾ ਹੱਥ ਭਗਤ ਮਹਿ ਭੀਨਾ
ਉਹਦੇ ਹੱਥ ਦੇ ਵਿੱਚ ਬੀਨਾ ਫੜੀ ਹੋਈ ਸੀ ਉਹ ਪਰਮੇਸ਼ਰ ਦੀ ਭਗਤੀ ਵਿੱਚ ਭਿੱਜਿਆ ਹੋਇਆ ਸੀ ਉਹ ਹਮੇਸ਼ਾ ਨਾਰਦ ਮੁਨੀ ਜੀ ਕੀਰਤਨ ਹੀ ਕਰਦੇ ਰਹਿੰਦੇ ਆ ਪਰਮਾਤਮਾ ਦਾ ਕੀਰਤਨ ਜਿੱਥੇ ਹੁੰਦਾ ਉਹ ਬਹੁਤਾ ਕੀਰਤਨ ਸੁਣਦੇ ਆ ਉਹਨਾਂ ਦੀ ਇਹ ਬਸ ਇੱਛਾ ਆਪ ਵੀ ਕੀਰਤਨ ਕਰਦੇ ਰਹਿੰਦੇ ਨੇ ਤੇ ਪਰਮਾਤਮਾ ਦਾ ਵੀ ਹਮੇਸ਼ਾ ਜਿੱਥੇ ਕੀਰਤਨ ਹੁੰਦਾ ਉੱਥੇ ਸੱਜ ਕੇ ਕੀਰਤਨ ਸੁਣਦੇ ਹਨ
ਰੰਗਿਓ ਪ੍ਰੇਮੈ ਰੰਗ ਪਰਵੀਨਾ
ਪ੍ਰੇਮ ਰੰਗ ਵਿੱਚ ਸਿਆਣਾ ਸੀ ਉਹ ਬਹੁਤ ਰੰਗਿਆ ਹੋਇਆ ਸੀ
ਮੈਂ ਬਲੋਕ ਕਰ ਬੰਧਨ ਕੀਨੀ
ਮੈਂ ਉਹਨਾਂ ਨੂੰ ਦੇਖ ਕਰਕੇ ਮੱਥਾ ਟੇਕਿਆ
ਹਵੈ ਕਿਰਪਾਲਤਨ ਆ ਸਿੱਖ ਹਾ ਦੀਨੀ
ਉਹਨਾਂ ਨੇ ਕਿਰਪਾਲੂ ਹੋ ਕੇ ਮੈਨੂੰ ਆਸ਼ੀਰਵਾਦ ਦਿੱਤਾ
ਮੈਂ ਕਰ ਕੈ ਬਹੁ ਬਿਨੈ ਵਡਾਈ
ਮੈਂ ਉਹਨਾਂ ਦੀ ਬਹੁਤ ਵਡਿਆਈ ਕੀਤੀ ਤੇ ਬੇਨਤੀ ਕੀਤੀ
ਭੂਸਨ ਹਿਤ ਗਿਰਾ ਅਲਾਈ
ਕੁਛ ਪੁੱਛਣ ਵਾਸਤੇ ਮੈਂ ਇਸ ਤਰ੍ਹਾਂ ਬੇਨਤੀ ਕੀਤੀ
ਸੰਤ ਦੇਵ ਰਿਖ ਮੁਝ ਸੋ ਭਾਖਾ
ਨਾਰਦ ਨੇ ਸੁਣ ਕੇ ਮੈਨੂੰ ਇਸ ਤਰ੍ਹਾਂ ਕਿਹਾ
ਜੋ ਕਿਸੇ ਤੋਂ ਮੈਂ ਪੁੱਛਣ ਅਭਿਲਾਖਾ
ਜੋ ਕੁਝ ਪੁੱਛਣ ਦੀ ਅਭਿਲਾਖਾ ਹੈ ਨਾ ਤੈਨੂੰ
ਸਰਬ ਬਤਾਵੇ ਸ੍ਰੀ ਜਗ ਸਾਈ
ਉਹ ਤਾਂ ਜਗ ਦੇ ਸਾਈ ਮਾਲਕ ਹੀ ਤੈਨੂੰ ਦੱਸਣਗੇ
ਸ਼ਿਤ ਅਵਤਾਰ ਲੀਨ ਜਬ ਅਜਾਈ
ਉਹਨਾਂ ਨੇ ਧਰਤੀ ਤੇ ਅਵਤਾਰ ਲੈ ਲਿਆ ਤੈਨੂੰ ਅਸੀਂ ਦੱਸ ਦਿੰਦੇ ਆ ਜਿਹੜੇ ਤੇਰੇ ਕੁਐਸਚਨ ਨੇ ਨਾ ਪ੍ਰਸ਼ਨ ਨੇ ਉਹਨਾਂ ਦਾ ਜਵਾਬ ਸਿਰਫ ਮਾਲਕ ਦੇ ਸਕਦਾ ਕਰਤਾਰ ਦੇ ਸਕਦਾ ਤੇ ਕਰਤਾਰ ਅੱਜ ਕੱਲ ਸੰਸਾਰ ਦੇ ਉੱਤੇ ਪ੍ਰਗਟ ਹੋਇਆ ਹੈ
ਸ੍ਰੀ ਨਾਨਕ ਨਿਜ ਨਾਮ ਧਰਾਵਹਿ
ਉਹਨਾਂ ਨੇ ਆਪਣਾ ਨਾਮ ਗੁਰੂ ਨਾਨਕ ਰੂਪ ਕਰਕੇ ਧਰਾਇਆ ਹੈ
ਭਗਤ ਜਗਤ ਮਹਿ ਪਾਮ ਮਗ ਪ੍ਰਗਟਾਵਹਿ
ਉਹ ਜਗਤ ਦੇ ਵਿੱਚ ਭਗਤੀ ਦਾ ਰਸਤਾ ਪ੍ਰਗਟਾਉਣ ਲਈ ਹੀ ਪ੍ਰਗਟ ਹੋਏ ਹਨ
ਖੰਡ ਪਖੰਡ ਬ੍ਰਹਮੰਡ ਮਜਾਰਾ
ਸੋ ਉਹਨਾਂ ਨੇ ਕੀ ਕੀਤਾ ਜਿਹੜਾ ਪਖੰਡ ਸੀ ਇਹਨੂੰ ਖੰਡ ਟੁਕੜੇ ਟੁਕੜੇ ਕਰਕੇ ਬ੍ਰਹਿਮੰਡ ਦੇ ਵਿੱਚ
ਉਪਦੇਸ਼ ਹੈ ਸਤਨਾਮ ਸੁਖਾਰਾ
ਉਹ ਜਿਹੜਾ ਸਾਰਿਆਂ ਨਾਲੋਂ ਸੌਖਾ ਨਾ ਪਰਮਾਤਮਾ ਦਾ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ ਉਹਨੂੰ ਸੰਸਾਰ ਦੇ ਅੰਦਰ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰ ਰਹੇ ਹਨ
ਅਵਨੀ ਸਰਵ ਗਵਨ ਕਰ ਨਾਥਾ
ਅਵਨੀ ਤੋਂ ਭਾਵ ਧਰਤੀ ਸਾਰੀ ਦੇ ਉੱਤੇ ਗਵਨ ਕਰ ਰਹੇ ਗੁਰੂ ਨਾਨਕ ਦੇਵ ਜੀ
ਹਵੈ ਚਰਚਾ ਬਹੁ ਸਿੰਧਨ ਸਾਥਾ
ਸਿੱਧਾਂ ਦੇ ਨਾਲ ਜਿਹੜੀ ਚਰਚਾ ਗੁਰੂ ਨਾਨਕ ਦੇਵ ਜੀ ਦੀ ਹੋਈ ਹੈ
ਪ੍ਰਥਮ ਮਿਲੇਂਗੇ ਤੁਝੇ ਇਤ ਥਾਈ
ਪ੍ਰਥਮ ਪਹਿਲਾਂ ਮਿਲਣਗੇ ਤੈਨੂੰ ਇਸ ਥਾਂ ਤੇ
ਵੈਸੋਂ ਪ੍ਰੇਮ ਹਿਰਦੇ ਲਿਵ ਲਾਈ
ਗੁਰੂ ਨਾਨਕ ਦੇਵ ਜੀ ਦਾ ਨਾਂ ਧਾਤਾ ਪਤਾ ਕੋਈ ਨਾਂ ਕਿੱਥੇ ਰਹਿੰਦੇ ਇਹ ਵੀ ਨਹੀਂ ਮੈਨੂੰ ਪਤਾ ਬਸ ਇੰਨਾ ਪਤਾ ਜਿੱਥੇ ਕੋਈ ਪ੍ਰੇਮ ਨਾਲ ਬਹਿ ਜੇ ਨਾ ਯਾਦ ਕਰਨ ਉਹ ਗੁਰੂ ਨਾਨਕ ਦੇਵ ਜੀ ਉੱਥੇ ਆ ਜਾਂਦੇ। ਇਹ ਹੁਣ ਵੀ ਆ, ਵਿਸ਼ਵਾਸ ਕਰੋ ਇਸ ਗੱਲ 'ਤੇ, ਬਹਿ ਕੇ ਰਟਣ ਲਾ ਦਿਓ ਵਾਹਿਗੁਰੂ 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 ਦਾ, ਮੁਗਲ ਮੰਤਰ ਦਾ, ਜਾਂ ਫਿਰ ਧੰਨ ਗੁਰੂ ਨਾਨਕ ਕਰੀ ਜਾਓ ਬੈਠੇ। ਸੋ ਇਹ ਐਸੀਆਂ ਚੀਜ਼ਾਂ ਹੁੰਦੀਆਂ ਕਿ ਜੇ ਹੁਣ ਇੱਥੇ ਕਲਯੁੱਗ, ਕਲਯੁੱਗ ਕਰਕੇ ਸਾਰੇ ਕਿਉਂ, ਇਹ ਕਿਉਂ, ਇਹ ਕਿਵੇਂ, ਬੜੀਆਂ ਗੱਲਾਂ ਕਰਦੇ। ਕਈ ਵਾਰ ਫਿਰ ਜੇ ਨਾ ਕਿਉਂ ਕਿਵੇਂ ਦਾ ਜਵਾਬ ਦਿਓ, ਫਿਰ ਕਈ ਕਹਿਣਗੇ ਲੋਕ ਇਹ ਕਿੱਥੇ ਲਿਖਿਆ ਧੰਨ ਗੁਰੂ ਨਾਨਕ ਕਹਿਣ। ਇਹ ਤਾਂ ਖੁਦ ਗੁਰੂ ਨਾਨਕ ਸਾਹਿਬ ਨੇ ਇੱਕ ਸਿੰਘ ਨੂੰ ਕਿਹਾ ਸੀ, ਉਹ ਕਹਿੰਦਾ ਮਹਾਰਾਜ ਇੱਕ ਦੂਜਾ ਸਿੰਘ ਵੀ ਆਓ ਤੁਹਾਡੇ ਦਰਸ਼ਨਾਂ ਨੂੰ, ਕਹਿੰਦਾ ਮਹਾਰਾਜ ਕਹਿੰਦੇ ਮੂਲ ਮੰਤਰ ਵਾਹਿਗੁਰੂ ਮੰਤਰ ਕਰੇ ਅਤੇ ਨਾਲ ਧੰਨ ਗੁਰੂ ਨਾਨਕ ਦਾ ਅਭਿਆਸ ਕਰੇ, ਕਹਿੰਦੇ ਫਿਰ ਕਿਰਪਾ ਹੋਜੂਗੀ। ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਿਆ ਕਰੇ। ਕਹਿੰਦੇ ਮਹਾਰਾਜ ਜੋ ਜਪਜੀ ਸਾਹਿਬ ਨਹੀਂ ਪੜ੍ਹ ਸਕਦਾ, ਸਤਿਗੁਰੂ ਕਹਿੰਦੇ ਜਪਜੀ ਸਾਹਿਬ ਦੀ ਕੋਈ ਇੱਕ ਪੌੜੀ ਹੋਈ ਕਰੀ ਜਾਵੇ। ਉਹ ਕਹਿੰਦਾ ਹੁਣ ਮਹਾਰਾਜ ਤੁਸੀਂ ਦੱਸ ਦਿਓ ਫਿਰ ਕਿਹੜੀ ਪੌੜੀ ਕਰੇ। ਸਤਿਗੁਰੂ ਨੇ ਕੋਈ ਪੌੜੀ ਕਰ ਲਓ, ਸਾਰਾ ਜਪਜੀ ਸਾਹਿਬ ਮੇਰਾ ਹੀ ਰੂਪ ਹੈ। ਫਿਰ ਉਸ ਵਕਤ ਮਹਾਰਾਜ ਕਹਿੰਦੇ ਚੱਲ ਸਲੋਕ ਹੀ ਕਹਿ ਦੇ ਉਹਨੂੰ ਪੜ੍ਹ ਲਿਆ ਕਰੇ, ਪਵਣ ਗੁਰੂ ਪਾਣੀ ਪਿਤਾ ਇਹਦੀ ਇੱਕ ਮਾਲਾ ਕਰ ਲਿਆ ਕਰ, ਪੰਜ ਕਰ ਲਿਆ ਕਰ। ਕਹਿੰਦੇ ਫਿਰ ਕਿਰਪਾ ਹੋ ਜਾਂਦੀ ਇਸ ਤਰ੍ਹਾਂ। ਕਹਿੰਦੇ ਜੇ ਜਪਜੀ ਸਾਹਿਬ ਨਾਲ ਕੋਈ ਜੁੜਿਆ ਉਹ ਸਾਡੇ ਨਾਲ ਜੁੜਿਆ ਹੋਇਆ, ਸਾਰਾ ਪੜ੍ਹ ਲਿਆ ਕਰੋ ਤਾਂ ਕਿ ਪੰਜ ਪੌੜੀਆਂ ਜੇ ਪੜ੍ਹ ਸਕ, ਤਾਂ ਇੱਕ ਪੌੜੀ ਪੜ੍ਹ ਲਏ, ਤਾਂ ਸਲੋਕ ਪੜ੍ਹ ਲਏ, ਤਾਂ ਮੂਲ ਮੰਤਰ ਪੜ੍ਹ ਲਏ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਕਹਿੰਦੇ ਜਦੋਂ ਮੈਨੂੰ ਕੋਈ ਫਿਰ ਆਵਾਜ਼ ਦਿੰਦਾ, ਯਾਦ ਕਰਦਾ, ਸਾਨੂੰ ਪਤਾ ਲੱਗ ਜਾਂਦਾ ਵੀ ਸਾਨੂੰ ਯਾਦ ਕਰਦਾ। ਜਦੋਂ ਉਹਦੀ ਪੂਰਨ ਤਪੱਸਿਆ ਹੋ ਜਾਂਦੀ, ਭਾਵ ਇਕਾਗਰ ਮਨ ਹੋ ਜਾਂਦਾ, ਫਿਰ ਅਸੀਂ ਆਪ ਹੀ ਦਰਸ਼ਨ ਦੇ ਦਿੰਦੇ ਹਾਂ। ਅਤੇ ਇਹ ਚੀਜ਼ਾਂ ਕੋਈ ਦੱਸਦਾ ਨਹੀਂ, ਕਿਉਂ, ਇਹ ਬਾਹਰ ਨੂੰ ਕੱਢਣ ਦਾ ਹੁਕਮ ਨਹੀਂ ਕਿਸੇ ਨੂੰ। ਸਾਰੇ ਫਿਰ ਡਰਦੇ ਨੇ ਵੀ ਮੇਰੀ ਅਵਸਥਾ ਨਾ ਕਿਤੇ ਖਰਾਬ ਹੋ ਜਾਵੇ, ਦੱਸਿਆ ਤਾਂ ਮੇਰੀ ਕੋਈ ਅਵਸਥਾ ਹੀ ਨਹੀਂ ਬਣੀ ਹਲੇ, ਮੈਨੂੰ ਤਾਂ ਕੋਈ ਡਰ ਨਹੀਂ ਮੇਰੀ ਅਵਸਥਾ ਕੀ ਖਰਾਬ ਹੋਣੀ। ਇਸ ਕਰਕੇ ਮੈਂ ਤਾਂ ਪੁੱਛ ਪਛਾ ਕੇ ਇੱਧਰੋਂ ਉੱਧਰੋਂ ਸੰਗਤ ਦੇ ਭਲੇ ਵਾਸਤੇ ਸਭ ਦੱਸ ਦਿੰਦਾ। ਅਤੇ ਇਹਦੇ 'ਤੇ ਜੇ ਤਾਂ ਕਿੰਤੂ ਕਰਨਾ ਫਿਰ ਤੁਹਾਡੀ ਮਰਜ਼ੀ, ਜੇ ਤੁਸੀਂ ਇਹਨੂੰ ਕਮਾਉਣਾ ਫਿਰ ਤੁਹਾਨੂੰ ਫਾਇਦਾ ਹੋ ਜਾਊਗਾ। ਇਸ ਕਰਕੇ ਇਹ ਕਰਦੇ ਹਮੇਸ਼ਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੂੰ ਹੀ ਨਿਰੰਕਾਰ ਮਹਾਰਾਜ, ਕਿਉਂਕਿ ਨਿਰੰਕਾਰ ਉਹ ਆਪ ਹੀ ਆਏ ਸੰਸਾਰ ਦੇ ਉੱਤੇ ਤਾਰਨ ਵਾਸਤੇ। ਉਹਨਾਂ ਨੇ ਅਸਲ ਵਿੱਚ ਅਕਾਲ ਪੁਰਖ ਪ੍ਰਕਾਸ਼ ਸਰੂਪ ਹੈ, ਪ੍ਰਕਾਸ਼ ਵਿੱਚੋਂ ਸ਼ਬਦ ਹੁੰਦਾ ਹੈ, ਓਅੰਕਾਰ ਸ਼ਬਦ ਨਾਲ ਸ੍ਰਿਸ਼ਟੀ ਰਚੀ ਹੈ। ਉਹ ਪ੍ਰਕਾਸ਼ ਨੇ ਸ਼ਬਦ ਧਾਰਿਆ ਰੂਪ, ਸ਼ਬਦ ਨੇ ਫਿਰ ਆਕਾਰ ਧਾਰਿਆ, ਆਕਾਰ ਨੇ ਫਿਰ ਸ਼ਬਦ ਦਿੱਤਾ ਆਪਾਂ ਨੂੰ, ਸ਼ਬਦ ਦੇ ਰਾਹੀਂ ਆਪਾਂ ਪ੍ਰਕਾਸ਼ ਵਿੱਚ ਫਿਰ ਚਲੇ ਜਾਂਦੇ ਹਾਂ। ਬਸ ਇਹ ਤਰੀਕਾ ਹੈ। ਸੋ ਪ੍ਰਕਾਸ਼ ਸ਼ਬਦ, ਸ਼ਬਦ ਤੋਂ ਅੱਗੇ ਆਕਾਰ, ਆਕਾਰ ਤੋਂ ਵਾਪਸ ਸ਼ਬਦ, ਸ਼ਬਦ ਫਿਰ ਪ੍ਰਕਾਸ਼ ਵਿੱਚ ਆਪਾਂ ਨੂੰ ਉੱਥੇ ਹੀ ਵਾਪਸ ਲੈ ਜਾਂਦਾ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਕਿਰਪਾ ਹੁੰਦੀ ਹੈ।
ਉਸ ਲਿਹੋ ਜੋ ਹਵੈ ਨਿਜ ਮਨ ਮੈਂ,
ਕਹਿਣ ਲੱਗੇ ਜੋ ਮਨ ਵਿੱਚ ਹੈ ਨਾ ਤੁਹਾਡੇ ਉਹ ਹੁਣ ਪੁੱਛ ਲਓ ਤੁਸੀਂ।
ਸਰਬ ਬਤਾਈ ਦੇ ਇੱਕ ਛਿਨ ਮੈਂ,
ਸੋ ਸਾਰਾ ਕੁਛ ਇੱਕ ਛਿਨ ਦੇ ਵਿੱਚ ਹੀ ਅਸੀਂ ਦੱਸ ਦੇਣਾ ਕਰਾਂਗੇ।
ਤਬ ਕੀ ਮੈਂ ਰਾਬਰ ਸੁਧ ਪਾਈ,
ਉਸ ਵਕਤ ਤੋਂ ਮੈਂ ਆਪ ਦੀ ਸੁਧ ਭਾਵ ਖਬਰ ਪ੍ਰਾਪਤ ਕੀਤੀ ਹੈ।
ਬੈਠ ਰਹੋ ਚਰ ਹੋਏ ਇਸ ਥਾਈ,
ਫਿਰ ਮੈਂ ਕਿਤੇ ਤੁਹਾਨੂੰ ਲੱਭਣ ਨਹੀਂ ਗਿਆ, ਬਸ ਮੈਂ ਉੱਥੇ ਹੀ ਸਮਾਧੀ ਲਾ ਕੇ ਆਹ ਥਾਂ ਜਿਹੜਾ ਨਾ ਇੱਥੇ ਹੀ ਬਹਿ ਗਿਆ, ਸਮਾਧੀ ਲਾ ਕੇ ਤੁਹਾਨੂੰ ਮੈਂ ਬਸ ਜਪਣ ਲੱਗ ਪਿਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਮੈਂ ਤੇ ਤੁਹਾਡਾ ਜਿਉਂ ਅਭਿਆਸ ਸ਼ੁਰੂ ਕੀਤਾ, ਤੁਹਾਨੂੰ ਫਿਰ ਮਹਾਰਾਜ ਸੱਚੇ ਪਾਤਸ਼ਾਹ ਯਾਦ ਇੰਨਾ ਕੀਤਾ, ਫਿਰ ਤੁਸੀਂ ਹੁਣ ਦਰਸ਼ਨ ਦੇਣ ਆ ਗਏ ਜੀ।
ਅਬ ਮੋਕੋ ਪਾਦਰਸਤੋ ਮਾਰਾ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅਬ ਮੋਕੋ ਪਾਦਰਸਤ ਮਾਰਾ, ਹੁਣ ਆਪ ਜੀ ਦਾ ਮੈਨੂੰ ਦਰਸ਼ਨ ਹੋ ਗਿਆ ਹੈ।
ਪਯੋ ਸਾਚ ਜੋ ਮੁਨੀ ਉਚਾਰਾ,
ਉਹ ਜਿਹੜਾ ਮੁਨੀ ਨੇ ਕਿਹਾ ਸੀ ਨਾ ਨਾਰਦ ਮੁਨੀ ਨੇ, ਉਹ ਸੱਚ ਹੋ ਗਿਆ, ਕਿਉਂਕਿ ਆਤਮਾ ਕਦੇ ਮਰਦੀ ਨਹੀਂ। ਇਹ ਗੱਲ ਆਪਾਂ ਯਾਦ ਰੱਖੋ, ਆਤਮਾ ਨੂੰ ਨਾ ਕੋਈ ਮਾਰ ਸਕਦਾ, ਨਾ ਕੱਟ ਸਕਦਾ, ਨਾ ਵੱਢ ਸਕਦਾ, ਨਾ ਇਹ ਡੁੱਬਦੀ ਹੈ। ਆਹ ਜਿੰਨੇ ਬੰਦੇ ਸੰਸਾਰ ਅੰਦਰ ਹੁਣ ਤੱਕ ਕੋਈ ਵੀ ਹੋਇਆ ਉਹ ਹੈ, ਉਹ ਕੋਈ ਨਰਕਾਂ 'ਚ ਬੈਠਾ ਜਿਹੜਾ ਮਾੜਾ ਕੰਮ ਕਰਦਾ, ਕੋਈ ਸਵਰਗਾਂ 'ਚ ਬੈਠਾ, ਕੋਈ ਸੱਚਖੰਡ 'ਚ ਬੈਠਾ, ਕੋਈ ਕਿਸੇ ਜੂਨੀ 'ਚ ਪਿਆ ਹੋਇਆ। ਮੌਤ ਕਿਸੇ ਦੀ ਨਹੀਂ ਹੁੰਦੀ, ਸਿਰਫ ਸਰੀਰਕ ਮੌਤ ਹੁੰਦੀ, ਸਰੀਰ ਨੂੰ ਛੱਡ ਕੇ ਦੂਜੇ ਥਾਂ ਚਲਿਆ ਜਾਂਦਾ। ਉਹਨੂੰ ਆਪਾਂ ਕਹਿੰਦੇ ਫਲਾਨਾ ਮਰ ਗਿਆ, ਠੀਕ ਹੈ ਦੁਨੀਆਂ ਲਈ ਤਾਂ ਮਰ ਗਿਆ, ਪਰ ਉਹ ਮਰਿਆ ਨਹੀਂ ਹੁੰਦਾ, ਜਿਉਂਦਾ ਹੀ ਹੁੰਦਾ। ਆਪ ਬੰਦਾ ਜਦੋਂ ਮਰਦਾ, ਸਰੀਰ ਛੱਡਦਾ, ਆਪ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਮਰ ਗਿਆ। ਤੋ ਜਿਵੇਂ ਕੋਈ ਕੈਨੇਡਾ 'ਚ ਘਰ ਲੈਣ ਗਿਆ ਸੀ ਬੇਸਮੈਂਟ, ਉਹ ਕਿਰਾਏ 'ਤੇ ਨਹੀਂ ਸੀ ਚੜ੍ਹਦੀ, ਉੱਥੇ ਲੋਕ ਡਰਦੇ ਸੀਗੇ। ਇੱਕ ਬੰਦਾ ਕਹਿੰਦਾ ਮੈਂ ਵੀ ਚਲਿਆ ਗਿਆ ਵੀ ਬੇਸਮੈਂਟ ਮੈਂ ਵੀ ਕਿਰਾਏ 'ਤੇ ਲੈਣੀ ਹੈ। ਕਹਿੰਦਾ ਮੈਨੂੰ ਕਿਸੇ ਨੇ ਦੱਸਿਆ ਵੀ ਇੱਥੇ ਗੜਬੜ ਜੀ ਆ। ਕਹਿੰਦਾ ਦਰਵਾਜ਼ਾ ਖੜਕਾਇਆ ਜਾ ਕੇ, ਦਰਵਾਜ਼ਾ ਖੋਲ੍ਹਿਆ, ਚਿੱਟੇ ਜਿਹੇ ਕੱਪੜਿਆਂ 'ਚ ਬਜ਼ੁਰਗ ਆਇਆ। ਕਹਿੰਦਾ ਹਾਂਜੀ ਦੱਸੋ। ਕਹਿੰਦੇ ਬਾਪੂ ਜੀ ਇਹ ਆਪਣਾ ਕਿਰਾਏ 'ਤੇ ਬੇਸਮੈਂਟ ਅਸੀਂ ਲੈਣੀ ਸੀਗੀ, ਮੈਨੂੰ ਕਿਸੇ ਦੱਸਿਆ ਇੱਥੇ ਕੋਈ ਰੂਹ ਜੀ ਰਹਿੰਦੀ ਆ। ਉਹ ਕਹਿੰਦਾ ਮੈਨੂੰ ਤਾਂ 20 ਸਾਲ ਹੋ ਗਏ, ਮੇਰੇ ਨੂੰ ਮੈਂ ਤਾਂ ਕਦੇ ਦੇਖਿਆ ਨਹੀਂ ਇੱਥੇ ਕੋਈ ਰੂਹ ਰਾਹ ਫਿਰਦੀ। ਤਾਂ ਇਸ ਕਰਕੇ ਹੈ ਕਿ ਇਹ ਚੀਜ਼ਾਂ ਐਸੀਆਂ ਹੋ ਜਾਂਦੀਆਂ ਬੰਦੇ ਨੂੰ ਆਪ ਨਹੀਂ ਪਤਾ ਲੱਗਦਾ ਚੜ੍ਹਾਈ ਕਰ ਗਿਆ, ਕਿਉਂਕਿ ਬੰਦਾ ਤਾਂ ਜਿਉਂਦਾ ਹੀ ਹੁੰਦਾ। ਸਿਰਫ ਆਪਾਂ ਸਰੀਰ ਛੱਡਦੇ ਹਾਂ, ਸਰੀਰ ਛੱਡ ਕੇ ਆਪਾਂ ਫਿਰ ਉਵੇਂ ਹੀ ਖੜ੍ਹੇ ਹੁੰਦੇ ਹਾਂ ਬਾਹਰ। ਇਸ ਤਰੀਕੇ ਨਾਲ ਜਿਹੜੀਆਂ ਪਾਵਨ ਰੂਹਾਂ ਹੁੰਦੀਆਂ ਨੇ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਅਮਰ ਹੋ ਜਾਂਦੀਆਂ ਨੇ। ਜਿਹੜੇ ਨਾਮ ਨਾਲ ਜੁੜੇ ਨੇ, ਨਾਮ ਰਹਿਓ ਸਾਧੂ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ।
ਸ੍ਰੀ ਗੁਰੂ ਬਚਨ ਸੁਣ ਤਾਂ ਭਰ ਥਰ ਕੇ,
ਉਸ ਵਕਤ ਭਰ ਥਰ ਦੇ ਬਚਨ ਸੁਣ ਕੇ ਸਤਿਗੁਰੂ ਮਹਾਰਾਜ
ਕਿਰਾ ਕਹੀ ਬਹੁ ਕਰੁਣਾ ਕਰਕੇ,
ਬਹੁਤ ਕਿਰਪਾ ਕਰਕੇ ਫਿਰ ਬਚਨ ਕਹੇ ਆਪ।
ਜੋ ਪੁੱਛਣ ਕੀ ਇੱਛਾ ਤੇਰੇ,
ਜੇ ਜੋ ਤੇਰੀ ਕੋਈ ਵੀ ਇੱਛਾ ਹੈ ਪੁੱਛਣ ਦੀ,
ਕਹੋ ਆਪ ਸੁਣੀਏ ਬਿਨ ਦੇਰੇ,
ਬਿਨਾਂ ਦੇਰ ਤੋਂ ਕਹੋ। ਲਓ ਹੁਣ ਤੁਹਾਨੂੰ ਜਵਾਬ ਦਿੰਦੇ ਹਾਂ।
ਬਹੁਤ ਦਿਵਸ ਕੀ ਕਰਤ ਉਡੀਕਾ,
ਬਹੁਤ ਦਿਨਾਂ ਦੀ ਉਡੀਕ ਕਰ ਰਹੇ ਸੀ।
ਬੋਲੀ ਜੈ ਉੱਤਰ ਅਵਨੀਕਾ,
ਉਹ ਜਿਹੜਾ ਹੈ ਨਾ ਉੱਤਰ ਨੀਕਾ ਤੋਂ ਭਾਵ ਚੰਗਾ, ਉਹ ਉੱਤਰ ਹੁਣ ਤੁਸੀਂ ਪ੍ਰਾਪਤ ਕਰ ਲਓ।
ਬੋਲੋ ਤਬ ਹੈ ਭਰਥਰ ਬਾਨੀ,
ਇਸ ਕਰਕੇ ਹੈ ਉਹ ਬੋਲਿਓ ਭਰਥਰ ਉਸ ਵਕਤ ਬਚਨ ਇਹ।
ਸੁਨੋ ਕਿਰਪਾਲ ਸਕਲ ਗੁਣ ਖਾਨੀ,
ਸਾਰੇ ਗੁਣਾਂ ਦੀ ਖਾਣ ਕਿਰਪਾਲੂ ਸਤਿਗੁਰੂ ਜੀ, ਇਹ ਸੁਣੋ ਜੀ।
ਮੈਂ ਸਾਧੋ ਹੱਠ ਯੋਗ ਮਹਾਨਾ,
ਮਹਾਰਾਜ ਸੱਚੇ ਪਾਤਸ਼ਾਹ ਮੈਂ ਹੱਠ ਯੋਗ ਕੀਤਾ ਹੈ, ਕਿਉਂਕਿ ਹੱਠ ਯੋਗ ਪਹਿਲਾਂ ਲੋਕ ਕਰ ਲਿਆ ਕਰਦੇ ਸੀ। ਪਹਿਲਾਂ ਸਰੀਰ ਤਕੜੇ ਬਹੁਤ ਹੁੰਦੇ ਸੀ ਲੋਕਾਂ ਦੇ, ਆਹ ਵਿਸ਼ੇ ਵਿਕਾਰ ਜੇ ਤਾਂ ਹੁਣੇ ਹੀ ਆਏ ਥੋੜ੍ਹੀ ਦੇਰ ਪਹਿਲਾਂ ਹੀ, ਲਗਭਗ ਅੱਜ ਤੋਂ 40-50 ਸਾਲ ਪਹਿਲਾਂ ਇਹ ਵਿਕਾਰ ਜੇ ਨਹੀਂ ਸੀ ਹੁੰਦੇ ਲੋਕਾਂ 'ਚ ਇੰਨੇ, ਤੋ ਪਤਾ ਹੀ ਨਹੀਂ ਸੀ ਹੁੰਦਾ ਕਿਸੇ ਨੂੰ। ਜਿਹੜੇ ਪੁਰਾਣੇ ਸਾਨੂੰ ਮਿਲਦੇ ਆ ਜਾਂ ਸਾਡੇ ਆਪਣੇ ਵੱਡੇ ਵਡੇਰੇ ਵੀ ਆ, ਉਹ ਕਹਿੰਦੇ ਅਸੀਂ ਇਕੱਠੇ ਬੈਠੇ ਰਹਿਣਾ ਸਾਰਿਆਂ ਨੇ, ਸਕੂਲ ਵਿੱਚ ਵੀ ਕਾਲਜਾਂ ਵਿੱਚ ਵੀ, ਪਤਾ ਨਹੀਂ ਸੀ ਹੁੰਦਾ ਵਿਕਾਰਾਂ ਦਾ, ਕੋਈ ਗੱਲ ਹੀ ਨਹੀਂ ਸੀ ਹੁੰਦੀ। ਇਹ ਜਦ ਦੀਆਂ ਫਿਲਮਾਂ ਜੀ ਆਈਆਂ ਨੇ, ਆ ਟੀਵੀ ਆਏ ਨੇ, ਅੱਜ ਮੈਗਜ਼ੀਨ ਜੇ ਆਏ ਨੇ, ਇਹਨਾਂ ਨੇ ਜੋ ਗੰਦ ਪਾਇਆ ਸਾਰਿਆਂ ਥੱਲੇ ਤੋਂ ਲੈ ਕੇ ਉੱਤੇ ਤੱਕ, ਜਿਸ ਚੀਜ਼ ਦੀ ਜਿਹਨੂੰ ਜ਼ਰੂਰਤ ਹੀ ਨਹੀਂ ਹੈ ਉਹ ਹੀ ਚੀਜ਼ਾਂ ਦਿਖਾਈ ਜਾਂਦੀਆਂ ਇਹਨਾਂ ਨੂੰ। ਇਹਨਾਂ ਗੱਲਾਂ ਨੂੰ ਦਿਖਾ ਦਿਖਾ ਕੇ ਸਾਰਿਆਂ ਦਾ ਬੇੜਾ ਗਰਕ ਕਰਤਾ, ਔਰ ਨਸ਼ੇ ਵੰਡ ਵੰਡ ਕੇ, ਇਹ ਵੀ ਇੱਕ ਬਿਜ਼ਨਸ ਹੋ ਗਿਆ ਨਸ਼ਿਆਂ ਦਾ, ਟੀ ਵੀ ਦਾ, ਫਿਲਮਾਂ ਦਾ, ਸਾਰੇ ਵਪਾਰ ਬਣ ਗਏ ਇਹਨਾਂ ਨੇ। ਕੀ ਉਤੇਜਕ ਚੀਜ਼ਾਂ ਦਿਖਾ ਦਿਖਾ ਕੇ ਵਪਾਰ ਕੀਤੇ। ਕਿਸੇ ਮੁਲਕ ਨੇ ਇਹ ਨਹੀਂ ਸੋਚਿਆ ਵੀ ਪੈਸਾ ਤਾਂ ਚਲੋ ਕਮਾ ਲਿਆ ਪਰ ਮੁਲਕ ਦਾ ਤਾਂ ਬੇੜਾ ਗਰਕ ਕਰਤਾ ਨਾ, ਸਾਰਾ ਮੁਲਕ ਥੱਲੇ ਨੂੰ ਸੁੱਟਤਾ ਚੱਕ ਕੇ, ਹਰੇਕ ਥਾਈ ਲੋਕ ਨਸ਼ਿਆਂ 'ਚ ਲਾ ਤੇ, ਅਤੇ ਨਸ਼ਿਆਂ ਵਾਲਿਆਂ ਨੇ ਆਪਣੇ ਨਸ਼ੇ ਵੰਡਣ ਦੇ ਮਾਰਿਆਂ ਨੇ ਆਪਣੇ ਪੈਸੇ ਕਮਾਏ ਤਾਂ ਦੂਜਾ ਭਾਵੇਂ ਖੂਹ 'ਚ ਡਿੱਗ ਪਏ। ਪਰ ਇਹ ਗੁਰੂ ਨਾਨਕ ਸਾਹਿਬ ਨਹੀਂ ਕਰਦੇ, ਦਸੇ ਸਰੂਪ ਨਹੀਂ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਖਾਲਸਾ ਇੱਧਰ ਨਹੀਂ ਲੱਗਣਾ, ਨਾ ਮਾੜੇ ਕੰਮ ਦੇਖਣੇ, ਨਾ ਮਾੜੇ ਕੰਮ ਕਰਨੇ, ਨਾ ਮਾੜੇ ਖਾਣੇ ਖਾਣੇ, ਇਹ ਚੀਜ਼ਾਂ ਵਿੱਚ ਆਪਾਂ ਨਹੀਂ ਜਾਣਾ। ਵਪਾਰ ਕਰਨ ਵਾਲਾ ਤਾਂ ਵਪਾਰ ਕਰੀ ਜਾਂਦਾ। ਸੋ ਜਿਵੇਂ ਕਿਸੇ ਐਕਟਰ ਨੂੰ ਕਿਸੇ ਬੰਦੇ ਨੇ ਜਾ ਕੇ ਬੰਬੇ ਕਿਹਾ ਸੀ, ਕਹਿਣ ਲੱਗਿਆ ਤੁਹਾਡੀਆਂ ਫਿਲਮਾਂ ਸਭ ਝੂਠ ਹੁੰਦੀਆਂ, ਗੱਲ ਨਹੀਂ ਬਾਤ ਨਹੀਂ। ਉਹ ਅੱਗੇ ਐਕਟਰ ਕਹਿੰਦਾ ਸਰਦਾਰ ਜੀ ਅਸੀਂ ਕਿਹੜਾ ਚਿੱਠੀ ਪਾਉਂਦੇ ਤੁਹਾਨੂੰ, ਤੁਸੀਂ ਆਪ ਹੀ ਭੱਜੇ ਆਉਂਦੇ ਥੀਏਟਰਾਂ ਨੂੰ। ਇਹ ਆਪਾਂ ਭੱਜ ਭੱਜ ਜਾਂਦੇ ਇਹਨਾਂ ਚੀਜ਼ਾਂ ਨੂੰ ਜਦੋਂ ਤਾਂ ਸਾਰੀਆਂ ਚੀਜ਼ਾਂ ਦੇਖ ਦੇਖ ਕੇ ਸਾਡੇ ਜੀਵਨ ਜਿਹੜੇ ਨੇ ਉਹ ਬਰਬਾਦ ਹੁੰਦੇ, ਕਿਉਂ ਕੋਰੇ ਕਾਗਜ਼ 'ਤੇ ਬੱਚੇ ਦੇ ਜਦੋਂ ਮਾੜਾ ਅਕਸ ਪੈਂਦਾ। ਅੱਜ ਦੇ ਯੁੱਗ 'ਚ ਬੱਚਾ ਜੰਮਦਿਆਂ ਸਾਰ ਇੱਕ ਦਿਨ ਦਾ ਦੋ ਦਿਨ ਦਾ ਹੀ ਉਹ ਟੀ ਵੀ ਮੂਹਰੇ ਲੈ ਕੇ ਬਹਿ ਜਾਂਦੇ ਨੇ, ਕਹਿੰਦੇ ਲਓ ਬਹੁਤ ਸੋਹਣਾ ਟੀ ਵੀ ਦੇਖਦਾ, ਨਾਲੇ ਦੇਖ ਕੇ ਹੱਸਦੇ ਨੇ। ਇਹ ਨਹੀਂ ਪਤਾ ਵਿਚਾਰੇ ਦੀਆਂ ਅੱਖਾਂ ਹਾਲੇ ਟੀ ਵੀ ਦੇਖਣ ਵਾਲੀਆਂ ਨਹੀਂ ਹੈਗੀਆਂ, ਤੋ ਇਹ 25,000 ਮੈਗਾਵਾਟ ਉਹਦੇ 'ਚ ਬਿਜਲੀ ਚੱਲਦੀ ਹੁੰਦੀ ਟੀ ਵੀ ਦੇ ਵਿੱਚ। ਜਿਹਨੇ ਅਮਰੀਕਾ ਵਿੱਚ ਸਭ ਤੋਂ ਪਹਿਲਾਂ ਬੱਚੇ ਨੇ ਟੀ ਵੀ ਦੇਖਣਾ ਸ਼ੁਰੂ ਕੀਤਾ ਸੀ ਉਹ ਵੱਡਾ ਹੋ ਗਿਆ, ਉਹ ਆਇਆ ਸੀ ਅਖਬਾਰ 'ਚ, ਉਹਨੂੰ ਹੁਣ ਅੱਖਾਂ ਦਾ ਕੈਂਸਰ ਹੈ। ਤੋ ਇਸ ਕਰਕੇ ਹੈ ਕਿ ਵੀ ਇਹ ਸਾਰੀਆਂ ਚੀਜ਼ਾਂ ਨੁਕਸਾਨ ਕਰਦੀਆਂ। ਤਾਂਹੀਓ ਮੈਂ ਕਹਿੰਦਾ ਵੀ ਮਾੜੇ ਪਾਸਿਓਂ ਪੈਸਾ ਕਮਾ ਕੇ ਕੁਛ ਹੋਣਾ ਨਹੀਂ, ਆਪਾਂ ਥੱਲੇ ਹੀ ਸਿੱਟੀ ਜਾਂਦੇ ਹਾਂ ਹਰੇਕ ਨੂੰ, ਮਨੁੱਖਤਾ ਦਾ ਘਾਣ ਕਰੀ ਜਾਂਦੇ ਹਾਂ। ਮਨੁੱਖਾ ਸਰੀਰ ਇੰਨਾ ਕੀਮਤੀ ਮਿਲਿਆ ਹੋਇਆ, ਇੰਨਾ ਕੀਮਤੀ ਹੈ, ਇਹਦੀ ਕਦਰ ਹੀ ਨਹੀਂ ਕਰਦੇ ਆਪਾਂ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਹੈ ਜਾਂ ਧਾਰਮਿਕ ਗ੍ਰੰਥਾਂ ਨੇ ਜੋ ਜੋ ਜਿਹੜੇ ਜਿਹੜੇ ਧਰਮਾਂ ਨੂੰ ਉਪਦੇਸ਼ ਦਿੱਤੇ ਨੇ ਉਹ ਉਹਨਾਂ ਨੂੰ ਕਮਾਓ। ਧਾਰਮਿਕ ਗ੍ਰੰਥ ਅਸੀਂ ਸਾਰੇ ਹੀ ਪੜ੍ਹਦੇ ਹਾਂ ਕਥਾਵਾਚਕ, ਮੈਂ ਸਾਰੇ ਧਾਰਮਿਕ ਗ੍ਰੰਥ ਲਗਭਗ ਆਹੀ ਪੜ੍ਹਦਾ ਹਰੇਕ ਧਰਮ ਦੇ ਹੀ, ਉਹ 'ਚ ਤਾਂ ਕਿਤੇ ਕੁਛ ਮਾੜਾ ਲਿਖਿਆ ਹੀ ਨਹੀਂ ਹੋਇਆ, ਉਹ ਤਾਂ ਬਹੁਤ ਵਧੀਆ ਨੇ ਸਾਰੇ ਹੀ। ਭਾਵੇਂ ਕੋਈ ਵੀ ਗ੍ਰੰਥ ਲੈ ਲਓ, ਮਾੜਾ ਨਹੀਂ ਕਿਤੇ ਲਿਖਿਆ ਵੀ ਐਂ ਕਰੋ, ਆਉਂ ਖਾਓ, ਆਹ ਪੀਓ, ਸਭ ਬੰਦ ਕੀਤਾ ਹੋਇਆ। ਇਸ ਕਰਕੇ ਹੈ ਕਿ ਜਿਹੜੇ ਧਾਰਮਿਕ ਤੌਰ 'ਤੇ ਵਿਅਕਤੀ ਜਿਉਂਦੇ ਨੇ, ਸਹੀ ਮਾਰਗ 'ਤੇ ਚੱਲਦੇ ਨੇ, ਭਗਤੀ ਕਰਦੇ ਨੇ, ਉਹਨਾਂ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਭਾਵੇਂ ਉਹ ਨਾਮ ਜ਼ਰੂਰ ਵੱਖਰੇ ਨੇ, ਵਾਹਿਗੁਰੂ ਹੈ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਖੁਦਾ, ਕੋਈ ਗੋਡ ਮੈਰੀ ਕਹਿੰਦਾ, ਕੋਈ ਹੋਰ ਹੀ ਨਾਂ ਲੈਂਦਾ ਰੱਬ ਦਾ, ਜਿਵੇਂ ਇੱਕ ਕੋਈ ਉਹਨੂੰ ਮਤੀਰਾ ਕਹਿੰਦਾ, ਕੋਈ ਹਦਵਾਣਾ ਕਹਿੰਦਾ। ਸੋ ਇਸੇ ਤਰੀਕੇ ਨਾਲ ਕੋਈ ਤਰਬੂਜ ਕਹਿੰਦਾ, ਕੋਈ ਵਾਟਰਮੇਲਨ ਕਹਿੰਦਾ, ਉਹ ਨਾਂ ਅਲੱਗ ਅਲੱਗ ਨੇ, ਬਸ ਹੈ ਚੀਜ਼ ਉਹੀ। ਇਸੇ ਤਰ੍ਹਾਂ ਪਰਮਾਤਮਾ ਹੈ, ਪਰਮਾਤਮਾ ਦਾ ਨਾਂ ਹੈ। ਜਦੋਂ ਭਾਈ ਗੁਰਦਾਸ ਜੀ ਦੀ ਪੰਡਤਾਂ ਨਾਲ ਚਰਚਾ ਹੋਈ ਸੀਗੀ, ਉਹ ਪੰਡਤ ਕਹਿੰਦੇ ਤੁਸੀਂ ਰਾਮ ਨਾਮ ਨਹੀਂ ਲੈਂਦੇ, ਭਾਈ ਗੁਰਦਾਸ ਜੀ ਕਹਿੰਦੇ ਵਾਸਦੇਵ ਵਾਹ ਵਾਹ, ਹਾਹਾ ਹਰੀ, ਗੱਗਾ ਗੋਬਿੰਦ, ਰਾਰਾ ਰਾਮ, ਕਹਿੰਦੇ ਅਸੀਂ ਤਾਂ ਚਾਰ ਨਾਂ ਲੈਂਦੇ, ਚਾਰ ਯੁੱਗਾਂ ਦਾ ਜਾਪ ਇਕੱਠਾ ਕਰਕੇ ਗੁਰੂ ਨਾਨਕ ਦੇਵ ਜੀ ਤਾਂ ਵਾਹਿਗੁਰੂ, ਫਿਰ ਤਸੱਲੀ ਹੋਈ ਉਹਨਾਂ ਦੀ। ਇਸ ਕਰਕੇ ਲੋਕ ਰੱਬ ਦੇ ਨਾਂ ਦੇ ਵਿੱਚ ਹੀ ਪਾਟਕ ਪਾ ਲੈਂਦੇ, ਰੌਲੇ ਪਾ ਲੈਂਦੇ, ਧਰਮ ਦੇ ਨਾਂ 'ਤੇ ਰੌਲੇ ਪਾ ਲੈਂਦੇ ਨੇ। ਹੈ ਸਾਰਾ ਕੁਝ ਇੱਕੋ ਹੀ ਆ, ਉੱਪਰ ਜੇ ਜਾ ਕੇ ਦੇਖਦੇ ਤਾਂ ਉੱਪਰ ਤਾਂ ਸਾਰੇ ਇੱਕੋ ਹੀ ਬੈਠੇ ਨੇ, ਸਾਰੇ ਇੱਕੋ ਹੀ ਚੀਜ਼ ਆ, ਉੱਪਰ ਤਾਂ ਸਾਰੇ ਜਾਣੇ ਸੇਵਾ ਕਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਸਾਰੇ ਸ਼ਬਦ ਨੂੰ ਮੰਨਦੇ ਨੇ। ਆ ਜਿੰਨੇ ਹੁਣ ਵੀ ਦੇਵੀ ਦੇਵਤਾ ਪੀਰ ਪੈਗੰਬਰ ਸਾਰੇ, ਗੁਰੂ ਗ੍ਰੰਥ ਸਾਹਿਬ ਸ਼ਬਦ ਹੈ ਅਤੇ ਸ਼ਬਦ ਹੀ ਬ੍ਰਹਮ ਹੈ, ਤੇ ਸ਼ਬਦ ਦੀ ਪੂਜਾ ਸਾਰੇ ਕਰਦੇ ਨੇ।
ਜਾਂਤੇ ਮਨ ਰੋਕੋ ਵਿਦ ਨਾਨਾ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਾ ਤਰੀਕੇ ਨਾਲ ਜਿਹੜਾ ਮਨ ਹੈ ਨਾ, ਉਹ ਭਰਥਰਾਰੀ ਕਹਿੰਦਾ ਮੈਂ ਯੋਗ ਕੀਤਾ, ਹੱਠ ਯੋਗ, ਨਾਨਾ ਤਰੀਕੇ ਨਾਲ ਮਨ ਨੂੰ ਰੋਕਿਆ ਹੈ।
ਮਨ ਨਿਰਮਲ ਤੇ ਸ਼ੁਭ ਗਤ ਹੋਵੇ,
ਕਿਉਂਕਿ ਨਿਰਮਲ ਮਨ ਦੇ ਨਾਲ ਸ਼ੁਭ ਗਤੀ ਕਲਿਆਣ ਹੋ ਜਾਂਦੀ ਹੈ।
ਜਨਮ ਮਰਨ ਕੇ ਸੰਕਟ ਖੋਵੇ,
ਜਨਮ ਮਰਨ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ।
ਜਬ ਲੋ ਮਨ ਇਹੋ ਰਹੇ ਮਲੀਨਾ,
ਜਦੋਂ ਤੱਕ ਸਾਡਾ ਜਿਹੜਾ ਮਨ ਹੈ ਇਹ ਮਲੀਨ ਰਹਿੰਦਾ ਹੈ,
ਤਬ ਲੋ ਹੋਏ ਨਾ ਬੰਧਨ ਹੀਣਾ,
ਉਦੋਂ ਤੱਕ ਬੰਧਨ ਤੋਂ ਹੀਣਾ ਨਹੀਂ ਹੁੰਦਾ, ਬੰਧਨ ਟੁੱਟਦੇ ਨਹੀਂ ਜਦ ਤੱਕ ਮਨ ਮੈਲ ਹੈ। ਮਨ ਮੈਲ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਜਦੋਂ ਮਨ ਮੈਲਾ ਹੈ ਉਦੋਂ ਤੱਕ ਇਹ ਬੰਧਨ ਜਿਹੜੇ ਕੱਟੇ ਨਹੀਂ ਜਾਂਦੇ। ਸੋ ਇਸੇ ਕਰਕੇ ਕਹਿੰਦੇ ਨੇ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰਕਾ ਸਿੱਖ ਵਿਕਾਰ ਤੇ ਹੱਟ ਹੈ। ਇਹਦੇ ਦੋਨੋਂ ਹੀ ਨੇ ਗੱਲਾਂ। ਕਈ ਕਹਿੰਦੇ ਜੀ ਪਹਿਲਾਂ ਗੁਰਕਾ ਸਿੱਖ ਵਿਕਾਰ ਤੇ ਹੱਟ ਹੈ ਫਿਰ ਸਤਿਗੁਰ ਬੰਧਨ ਕੱਟਦੇ ਨੇ, ਨਹੀਂ ਇਹ ਦੋਨੋਂ ਹੀ ਨੇ। ਸਤਿਗੁਰੂ ਵੀ ਬੰਧਨ ਕੱਟਣ, ਪਹਿਲਾਂ ਇੱਕ ਬੰਧਨ ਟੁੱਟਦੇ ਨੇ, ਫਿਰ ਦੂਜਾ ਟੁੱਟਦਾ, ਫਿਰ ਤੀਜਾ ਟੁੱਟਦਾ। ਬੰਧਨ ਵੀ ਆਪਾਂ ਨੂੰ ਕਈ ਪ੍ਰਕਾਰ ਦੇ ਹਨ।
ਭਗਤ ਵਿਖੇ ਨਿਰਮਲ ਮਨ ਕੇਸਾ,
ਸੋ ਭਗਤ ਭਗਤੀ ਕਰਨ ਦੇ ਵਿੱਚ ਜਿਹੜਾ ਹੈ ਮਨ ਨਿਰਮਲ ਕਿਸ ਤਰੀਕੇ ਨਾਲ ਹੁੰਦਾ ਹੈ,
ਹੋਵੇ ਹੋਵਤ ਹੈ ਸੁਖ ਵਿਦ ਤੈਸੈ,
ਕਿਵੇਂ ਹੁੰਦਾ ਹੈ ਕਿਰਪਾ ਕਰਕੇ ਮੈਨੂੰ ਦੱਸ ਦਿਓ। ਮੈਂ ਮਿਹਨਤ ਤਾਂ ਬੜੀ ਕੀਤੀ ਪਰ ਉਹ ਗੱਲ ਬਣੀ ਨਹੀਂ ਹੈ।
ਬਿਨਾਂ ਯੋਗ ਅਸਮੰਜਸ ਗਾਥਾ,
ਕਿਉਂਕਿ ਕਠਿਨ ਜਿਹੀ ਗੱਲ ਹੈ ਬਿਨਾਂ ਯੋਗ ਤੋਂ।
ਥਿਰਤਾ ਹਵੈ ਪ੍ਰਾਪਤ ਮਨ ਸਾਥਾ,
ਮਨ ਦੇ ਨਾਲ ਇਹ ਥਿਰਤਾ ਟਿਕਾਓ ਇਕਾਗਰਤਾ ਪ੍ਰਾਪਤ ਹੋ ਜਾਂਦੀ ਜਦੋਂ।
ਇੱਕ ਸੰਸਾ ਮੁਝ ਅਸ ਪ੍ਰਕਾਰੀ,
ਇੱਕ ਮੈਨੂੰ ਹੋਰ ਸੰਸਾ ਇਸ ਤਰ੍ਹਾਂ ਦਾ,
ਦੂਸਰ ਕਹੋ ਤੁਮਾਰ ਅਗਾਰੀ,
ਤੋ ਦੂਸਰਾ ਫਿਰ ਮੈਂ ਤੁਹਾਡੇ ਅੱਗੇ ਕਹਿੰਦਾ ਹਾਂ ਜੀ।
ਪਿਆਲਾ ਸਿੱਧ ਹਵਾ ਮਸਤਾਨੇ,
ਇਹ ਜਿਹੜੇ ਸਿੱਧ ਲੋਕ ਨੇ ਇਹ ਸ਼ਰਾਬ ਦਾ ਪਿਆਲਾ ਪੀਂਦੇ ਨੇ ਤੇ ਮਸਤਾਨੇ ਹੋ ਜਾਂਦੇ ਨੇ, ਮਸਤ, ਕਿਉਂ? ਸਿੱਧਾਂ ਵਿੱਚ ਇਹ ਆਪਣੇ ਧਰਮ ਵਿੱਚ ਸਾਰੀਆਂ ਚੀਜ਼ਾਂ ਮਨਾ ਨੇ। ਆ ਬਾਕੀ ਕਈ ਜਿਹੜੇ ਨੇ ਚਿਲਮਾ ਵਾਲੇ ਸਾਧੂ, ਮਨੀਕਰਨ ਗਏ ਅਸੀਂ, ਮਨੀਕਰਨ ਜਦ ਪਿਛਲੇ ਪਾਸ ਸਾਧ ਜੇ ਬੈਠੇ ਉਹ ਚਿਲਮਾ ਧੂੰਆਂ ਛੱਡੀ ਜਾਣ, ਮੈਂ ਕਿਹਾ ਆਹ ਸੰਤ ਸਮੂਹ ਅਨੇਕ ਮਤੀ ਕੇ ਲਿਖਿਆ, ਇਹ ਅਨੇਕ ਮਤੀ ਕੇ ਚਿਲਮੇ ਪੀ ਜਾਂਦੇ ਨੇ, ਕੋਈ ਹੋਰ ਹੀ ਕੁਛ ਖਾਈ ਜਾਂਦੇ ਨੇ, ਕੋਈ ਇਹ ਜਿਹੜੇ ਸਿੱਧ ਨੇ ਇਹ ਆਪਦੀ ਸ਼ਰਾਬ ਕੱਢ ਕੇ ਪੀ ਕੇ ਸਮਾਧੀ ਲਾ ਕੇ, ਆਹ ਬਈ ਸਮਾਧੀ ਲਾ ਗਈ, ਕੋਈ ਸਿੱਧ ਫੀਮ ਹੀ ਖਾਈ ਜਾਂਦੇ ਨੇ, ਕਹਿੰਦੇ ਫੀਮ ਨਾਲ ਸਮਾਧੀ, ਇਹ ਨਕਲੀ ਸਮਾਧੀਆਂ ਸਾਰੀਆਂ। ਤਾਂਹੀਓ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਸੋ ਜਿਹੜਾ ਹੈ ਨਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਉਹ ਬਾਹਰਲਾ ਹੀ ਸ਼ਬਦ ਆ ਉਹਨਾਂ ਵਾਸਤੇ। ਤੋ ਜਿਹੜਾ ਹੈ ਆਮ ਲੋਕ ਨੇ ਉਹ ਨਸ਼ਿਆਂ ਦੇ ਆਸਰੇ ਤੇ ਸਮਾਧੀ ਲਾਉਣ ਦਾ ਯਤਨ ਕਰਦੇ ਨੇ, ਆਪਣੇ ਧਰਮ ਵਿੱਚ ਨਸ਼ਿਆਂ ਵਿੱਚ ਬਿਲਕੁਲ ਨਿਖੇਧ, ਨਸ਼ਾ ਨਹੀਂ ਵਰਤਣਾ ਕੋਈ ਸਮਾਧੀ ਲਾਉਣ ਵਾਸਤੇ। ਤਾਂ ਫਿਰ ਇਹਨੂੰ ਸ਼ੰਕਾ ਇਸ ਗੱਲ ਦੀ ਹੋਈ ਕਿ ਜੇ ਮਨ ਟਿਕਾਉਣਾ ਫਿਰ ਸਿੱਧ ਪਿਆਲਾ ਪੀ ਕੇ ਸ਼ਰਾਬ ਦਾ ਮਸਤਾਨੇ ਜੇ ਹੋ ਕੇ ਬੈਠ ਜਾਂਦੇ ਨੇ।
ਰਹਿ ਅਨਾਹਦ ਧੁਨ ਗਲਤਾਨੇ,
ਉਹ ਅਨਾਹਦ ਧੁਨੀ ਜਿਹੜੀ ਉਹਦੇ ਤੇ ਮਿਹਨਤ ਕਰਦੇ ਨੇ ਸਵਾਸਾਂ ਨੂੰ ਚੜਾ ਕੇ, ਉਹ ਧੁਨੀ ਤਾਂ ਸੁਣਨ ਲੱਗ ਜਾਂਦੀ ਆ, ਧੁਨੀ ਤਾਂ ਇਹਨਾਂ ਨੂੰ ਵੀ ਸੁਣਦੀ ਆ, ਉਹਦੇ ਚ ਖੁਸ਼ ਰਹਿੰਦੇ ਨੇ, ਗਲਤਾਨ ਰਹਿੰਦੇ ਹਨ।
ਵਿਖੇ ਵਾਸਨਾ ਤੇ ਵਹਿਰਾਗੀ,
ਵਿਸ਼ੇ ਵਾਸਨਾ ਤੋਂ ਜਿਹੜੇ ਹੁੰਦੇ ਨੇ ਉਹ ਵਿਰਾਗੀ ਹੋ ਜਾਂਦੇ ਹਨ।
ਇਸ ਵਾਸਰ ਏਕੋ ਲਿਵ ਲਾਗੀ,
ਰਾਤ ਦਿਨ ਇੱਕੋ ਲਿਵ ਲੱਗ ਜਾਂਦੀ। ਇੰਨਾ ਕੁ ਤਾਂ ਹੈ ਉਹ ਆਪਣੇ ਵੱਲੋਂ ਤਾਂ ਕਾਫੀ ਤਰੱਕੀ ਕਰਦੇ ਨੇ, ਐ ਤਾਂ ਸਿੱਧ ਇਹੋ ਜਿਹੇ ਬੈਠੇ ਨੇ ਜਤ ਸਤ ਵਿੱਚ ਬਹੁਤ ਪੱਕੇ ਹੁੰਦੇ ਨੇ, ਜਤ ਸਤ ਦੇ ਪੂਰੇ ਮਾਲਕ ਬਣ ਜਾਂਦੇ ਨੇ, ਗੋਰਖ ਜਤੀ ਹੋਇਆ ਜਿਵੇਂ ਹੋਰ ਬੜੇ ਜਤੀ ਹੋਏ ਨੇ, ਪਰ ਮਹਾਰਾਜ ਫਿਰ ਕਹਿੰਦੇ ਛੇ ਜਤੀ ਮਾਇਆ ਕੇ ਬੰਦਾ। ਇਸ ਤਰ੍ਹਾਂ ਜਿਹੜੇ ਜਤ ਸਤ ਰੱਖਦੇ ਨੇ ਵਿਕਾਰਾਂ ਤੇ ਵੀ ਕਾਬੂ ਪਾ ਲੈਂਦੇ ਨੇ, ਹੋਰ ਵੀ ਕਲ ਕਲ ਕਹਿੰਦੇ ਨੇ, ਤਾਹਾਂ ਵੀ ਸਵਾਦ ਚੜਾ ਲੈਂਦੇ ਨੇ, ਉੱਤੇ ਜਾ ਕੇ ਅਨਹਦ ਸ਼ਬਦ ਵੀ ਸੁਣ ਲੈਂਦੇ, ਰਿੱਧੀਆਂ ਸਿੱਧੀਆਂ ਵੀ ਮਿਲ ਜਾਂਦੀਆਂ ਨੇ, ਪਰ ਯੋਗਾਨੰਦ ਵੀ ਮਿਲ ਜਾਂਦਾ, ਪਰ ਬ੍ਰਹਮਾਨੰਦ ਨਹੀਂ ਮਿਲਦਾ ਉਹਨਾਂ ਨੂੰ। ਇਹ ਹੁਣ ਬ੍ਰਹਮਾਨੰਦ ਤੱਕ ਜਾਣਾ ਚਾਹੁੰਦਾ ਹੈ।
ਭਗਤ ਵੇਖਾ ਕਾ ਕੇਵਲ ਸੰਗਾ।
ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈ ਮਹਾਰਾਜ ਸੱਚੇ ਪਾਤਸ਼ਾਹ ਭਗਤੀ ਦੇ ਵਿੱਚ ਕਿਸ ਜ਼ੋਰ ਦੇ ਨਾਲ
ਲਿਵ ਲੱਗਾ ਹੈ ਇੱਕ ਹੈ ਹਰ ਰੰਗਾ।
ਇਹ ਦੱਸੋ ਕਿ ਭਗਤੀ ਕਰਨ ਨਾਲ ਲਿਵ ਕਿਵੇਂ ਲੱਗਦੀ? ਉਧਰ ਤਾਂ ਅਸੀਂ ਖਾਸੀ ਮਿਹਨਤ ਕਰਦੇ ਹਾਂ, ਸਵਾਸ ਚੜਾ ਖੱਬਿਓ ਚੜਾ, ਫਿਰ ਟਕਾ ਫਿਰ ਲਾਹ, ਫਿਰ ਜਿਉਂ ਸਵਾਸਾਂ ਦੀ ਕਿਰਿਆ ਕਰਦੇ ਹਾਂ, ਕਿਉਂਕਿ ਸਿੱਧ ਫਿਜ਼ੀਕਲੀ ਕੰਮ ਜ਼ਿਆਦਾ ਕਰਦੇ ਨੇ, ਤਾਂ ਐਂ ਆਪਣੇ ਸਰੀਰ ਨੂੰ ਮਰੋੜ ਤਰੋੜ ਕੇ ਰੱਖਣਾ, ਭੁੱਖਾ ਰੱਖਣਾ, ਪਾਣੀ 'ਚ ਖੜਨਾ, ਇੱਕ ਲਾਦੇ ਭਾਰ ਪੁੱਠੇ ਲਟਕਣਾ, ਉਹ ਮਿਹਨਤ ਨਾਲ ਕੋਸ਼ਿਸ਼ ਕਰਦੇ ਨੇ ਕਿ ਸਾਨੂੰ ਇਹ ਪ੍ਰਾਪਤੀ ਹੋਵੇ। ਅਤੇ ਭਗਤੀ ਵਿੱਚ ਮਹਾਰਾਜ ਫਿਰ ਕਿਵੇਂ ਟਿਕਦਾ ਮਨ? ਉੱਥੇ ਤਾਂ ਆਪਾਂ ਬੈਠੇ ਹੀ ਰਹਿੰਦੇ ਹਾਂ, ਇਹ ਰਾਮ 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 ਕਰਨ ਨਾਲ ਮਨ ਕਿਵੇਂ ਟਿਕ ਸਕਦਾ? ਓਂਗ ਓਂਗ ਜੇ ਇਕੱਲਾ ਕਰੀ ਜਾਈਏ, ਓਂਗ ਕਹਿਣ ਨਾਲ ਸਵਾਸ ਚੜਾਉਣ ਦੀ ਲੋੜ ਪੈਂਦੀ ਕਿ ਜੇ ਵੈਸੇ ਹੀ ਮਨ ਟਿਕ ਜਾਂਦਾ?
ਕਿਸ ਪ੍ਰਕਾਰ ਦ੍ਰਿੜ ਕਰਹੇ ਵਿਰਾਗਾ।
ਫਿਰ ਅਸੀਂ ਵਿਰਾਗ ਨੂੰ ਕਿਵੇਂ ਦ੍ਰਿੜ ਕਰੀਏ? ਕਿਉਂਕਿ ਸਿੱਧਾਂ ਵਿੱਚ ਤਾਂ ਵਿਰਾਗ ਕਰਵਾਇਆ ਜਾਂਦਾ ਕਹਿ ਕੇ ਵੀ ਉਹ ਆਪਾਂ ਉੱਧਰ ਨਹੀਂ ਦੇਖਣਾ, ਆਹ ਨਹੀਂ ਕਰਨਾ, ਆਪਾਂ ਹੁਣ ਤਿਆਗੀ ਹੈ। ਉੱਥੇ ਲੈਕਚਰ ਨਾਲ ਵਿਰਾਗ ਨੂੰ ਘਟਾ ਦਿੰਦੇ ਨੇ,
ਬਿਨ ਵੈਰਾਗ ਪ੍ਰੇਮ ਨਹੀਂ ਜਾਗਾ।
ਹੁਣ ਉੱਥੇ ਵਿਰਾਗ ਵਧਾ ਦਿੰਦੇ ਲੈਕਚਰ ਕਰਨ ਨਾਲ, ਫਿਰ ਵਿਰਾਗ ਤੋਂ ਬਿਨਾਂ ਬੰਦੇ ਨੂੰ ਪ੍ਰੇਮ ਨਹੀਂ ਜਾਗਦਾ।
ਇਹ ਸੰਸਾ ਮੁਝ ਮਨ ਮੈਂ ਦੋ,
ਇਹ ਦੋ ਸੰਸੇ ਹਨ ਮੇਰੇ ਮਨ ਦੇ ਅੰਦਰ ਜੀ।
ਮੈਂ ਕਹੇ ਨਾਰਦ ਟਿਕ ਜੋ,
ਉਹ ਮੈਂ ਨਾਰਦ ਮੁਨੀ ਕੋਲ ਕਹੇ ਸਨ ਇਹ।
ਸੋ ਮੈਂ ਕਹੇ ਤੁਮਾਰ ਅਗਾਰੇ,
ਉਹ ਮੈਂ ਤੁਹਾਡੇ ਅੱਗੇ ਕਹਿੰਦਾ ਹਾਂ ਜੀ।
ਉੱਤਰ ਦੀ ਜੈਰ ਦੇ ਵਿਚਾਰੇ,
ਮਨ ਦੇ ਅੰਦਰ ਵਿਚਾਰ ਕੇ ਉੱਤਰ ਦਿਓ।
ਸ੍ਰੀ ਨਾਨਕ ਬਚ ਕਹਿ ਗੁਣਸਾਨੇ,
ਗੁਣਾਂ ਨਾਲ ਮਿਲੇ ਹੋਏ ਬਚਨ ਗੁਰੂ ਨਾਨਕ ਦੇਵ ਜੀ ਨੇ ਬੋਲੇ।
ਸੁਣੋ ਭਰਥਰੀ ਪਰਮ ਸਿਆਣੇ,
ਇਹ ਸਿਆਣੇ ਭਰਥਰੀ ਸੁਣ ਮੇਰੀ ਗੱਲ, ਅਭਿਆਸ ਤੂੰ ਬਹੁਤ ਕੀਤਾ, ਇਹ ਵੀ ਤੂੰ ਦੇਖ ਰਾਜਾ ਬਣਿਆ, ਤੈਨੂੰ ਵਿਰਾਗ, ਚਲੋ ਕੋਈ ਸੱਟ ਵੱਜ ਗਈ ਵਿਰਾਗੀ ਹੋ ਗਿਆ, ਰਾਣੀ ਨੇ ਧੋਖਾ ਦੇਤਾ ਵਿਰਾਗੀ ਹੋ ਕੇ, ਸਭ ਛੱਡ ਕੇ ਆ ਗਿਆ ਸੀ, ਬਸ ਛੱਡ ਹੀ ਦਿੱਤਾ, ਤੋ ਇਹ ਤੂੰ ਸਿਆਣਾ ਹੈ, ਅਭਿਆਸ ਵੀ ਕੀਤਾ, ਹੱਠ ਯੋਗ ਵੀ ਕੀਤਾ, ਮਨ ਦੀ ਇਕਾਗਰਤਾ ਬਹੁਤ ਹੱਦ ਤੱਕ ਤੇਰੀ ਹੋ ਚੁੱਕੀ ਹੈ, ਪਰ ਉਹ ਜਿੱਥੇ ਲੱਗਣਾ ਚਾਹੁੰਦਾ ਸਿਰੇ ਉੱਥੇ ਤੱਕ ਨਹੀਂ ਗਿਆ, ਤਾਂ ਸਤਿਗੁਰੂ ਕਹਿੰਦੇ ਸਿਆਣੇ
ਨਿਰਮਲ ਮਨ ਬਿਨ ਭਗਤ ਸੁਨਾਹੀ।
ਮਹਾਰਾਜ ਕਹਿੰਦੇ ਮੈਲ ਤੋਂ ਬਿਨਾਂ ਜਦੋਂ ਨਹੀਂ ਹੁੰਦਾ ਮਨ, ਉਦੋਂ ਭਗਤੀ ਨਹੀਂ ਹੁੰਦੀ, ਨਿਰਮਲ ਮਨ ਵਿੱਚ ਭਗਤੀ ਹੁੰਦੀ ਹੈ।
ਜਰਾਰਥ ਸਾਚੀ ਪ੍ਰਾਹੀ,
ਅਹਿ ਯਥਾਰਥ ਸਾਚੀ ਪ੍ਰਾਹੀ, ਪ੍ਰਾਹੀ ਤੋਂ ਭਾਵ ਕਹੀ ਤੈਨੂੰ ਇਹ ਗੱਲ ਸੱਚੀ ਹੈ।
ਮਨ ਨਿਰਮਲ ਨਹਿ ਯੋਗ ਵਿਹੀਨਾ,
ਮਨ ਨਿਰਮਲ ਨਹੀਂ ਹੁੰਦਾ ਯੋਗ ਤੋਂ ਬਿਨਾਂ,
ਤਾਂ ਤੇ ਭਗਤ ਯੋਗ ਸੁਭਕੀਨਾ।
ਪਰ ਹੱਠ ਯੋਗ ਵਿੱਚ ਮਨ ਨਿਰਮਲ ਨਹੀਂ ਹੁੰਦਾ, ਇਹ ਸੁਣ ਲੈ, ਮਨ ਹੁੰਦਾ ਭਗਤ ਯੋਗ ਵਿੱਚ ਨਿਰਮਲ, ਜਿੰਨਾ ਨਿਰਮਲ ਆਪਾਂ ਕਰਨਾ ਚਾਹੁੰਦੇ ਨਾ ਮਨ ਨੂੰ, ਉਹ ਹੱਠ ਯੋਗ ਵਿੱਚ ਬਹੁਤ ਨਿਰਮਲ ਹੋ ਜਾਂਦਾ, ਇਹ ਤਾਂ ਨਹੀਂ ਕਿ ਨਿਰਮਲ ਨਹੀਂ ਹੁੰਦਾ, ਬਹੁਤ ਨਿਰਮਲ ਹੁੰਦਾ, ਪਰ ਭਗਤ ਯੋਗ ਵਿੱਚ ਜਿੱਥੇ ਤੱਕ ਆਪਾਂ ਜਾਣਾ ਚਾਹੁੰਦੇ ਹਾਂ, ਪਰਮਾਤਮਾ ਦੇ ਨਾਮ ਨਾਲ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਯੋਗ ਨਾਲ ਉਨੀ ਬਖਸ਼ਿਸ਼ ਨਹੀਂ ਹੁੰਦੀ, ਹੁੰਦੀ ਤਾਂ ਬਹੁਤ ਹੈ, ਬੰਦਾ ਐਨ ਸਿਰੇ ਲੱਗਿਆ ਹੁੰਦਾ, ਉਹਦੇ ਵਿੱਚ ਵੀ ਕਾਫ਼ੀ ਕਿਰਪਾ ਹੁੰਦੀ ਹੈ। ਇਹ ਗੋਰਖ ਨੇ ਪ੍ਰਗਟ ਹੋ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਕਿਹਾ ਸੀ, ਬੇਨਤੀ ਕਰਨ ਆਇਆ ਸੀ, ਕਹਿੰਦੇ ਆਓ ਭਾਈ, ਕਹਿੰਦੇ ਮਹਾਰਾਜ ਸਿੱਧਾਂ ਨੇ ਯੋਗਾ ਅਭਿਆਸ ਕਰ ਕਰਕੇ ਰਿੱਧੀਆਂ ਸਿੱਧੀਆਂ ਸਾਰੀਆਂ ਤਾਕਤਾਂ ਸਭ ਕੁਝ ਪ੍ਰਾਪਤ ਕਰ ਲਿਆ, ਕਹਿੰਦੇ ਪਰ ਹੰਕਾਰ ਬੜਾ ਹੋ ਗਿਆ, ਵਿਦਿਆਰਥੀ ਤਾਂ ਮੇਰੇ ਹੀ ਨੇ ਕਹਿੰਦਾ, ਪਰ ਹੰਕਾਰ ਇੰਨਾ ਜ਼ਿਆਦਾ ਸੱਚੇ ਪਾਤਸ਼ਾਹ ਉਹਨਾਂ ਦਾ ਹੰਕਾਰ ਨਹੀਂ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਗੋਰਖ ਜੀ ਨਾਮ ਜਪੇ ਤੋਂ ਬਿਨਾਂ ਹੰਕਾਰ ਨਹੀਂ ਜਾਂਦਾ, ਜੇ ਸਾਧਨਾ ਨਾਲ ਹੰਕਾਰ ਜਾਂਦਾ ਹੁੰਦਾ ਤਾਂ ਪੁੱਠੇ ਲਟਕ ਲਟਕ ਲੋਕ ਚਮਗਿੱਦੜਾਂ ਵਾਂਗੂ ਲਟਕ ਕੇ ਫਿਰ ਹੰਕਾਰ ਦੂਰ ਕਰ ਲੈਂਦੇ। ਇਹ ਤਾਂ ਜੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਨਿਮਖ ਨਿਮਖ ਕਰ ਸਰੀਰ ਕਟਾਵੇ ਤਾਂ ਵੀ ਹਉਮੈ ਮੈਲ ਨਾ ਜਾਵੇ, ਸਾਧਨਾ ਨਾਲ ਹਉਮੈ ਨਹੀਂ ਜਾਂਦੀ, ਹਉਮੈ ਜਾਂਦੀ ਨਾਮ ਜਪਣ ਦੇ ਨਾਲ।
ਚਹਿਤ ਜੇ ਗਤ ਜਾਗੋ ਮਨੁੱਜ ਬਚੱਛਣ,
ਜਿਹੜੇ ਸਿਆਣੇ ਬੰਦੇ ਸੰਸਾਰ ਦੇ ਅੰਦਰ ਕਲਿਆਣ ਚਾਹੁੰਦੇ ਨੇ ਨਾ ਆਪਣੀ,
ਸੋ ਅਸ ਧਰਤ ਯੋਗ ਕੇ ਲੱਛਣ,
ਉਹ ਇਹੋ ਜਿਹੇ ਯੋਗ ਦੇ ਲੱਛਣ ਧਾਰਦੇ ਨੇ, ਉਹ ਤੈਨੂੰ ਅਸੀਂ ਹੁਣ ਦੱਸਦੇ ਹਾਂ।
ਆਸਾ ਮਹੱਲਾ ਪਹਿਲਾ, ਗੁਰ ਕਾ ਸ਼ਬਦ ਮਨੈ ਮਹਿ ਮੁੰਦਰਾ, ਖਿੰਥਾ ਖਿਮਾ ਹੰਡਾ ਵਹੋ।
ਪਹਿਲੇ ਪਾਤਸ਼ਾਹ ਨੇ ਇਹ ਭਰਥਰ ਹਰੀ ਨੂੰ ਉਪਦੇਸ਼ ਕੀਤਾ, ਦੇਖੋ ਗੁਰੂ ਦਾ ਜਿਹੜਾ ਸ਼ਬਦ ਹੈ ਨਾ ਉਹ ਮਨ ਦੇ ਵਿੱਚ ਮੁੰਦਰਾ ਬਣਾ ਕੇ ਪਾਓ, ਆ ਬਾਹਰ ਕੰਨਾਂ ਚ ਮੁੰਦਰਾ ਪਾਈਆਂ ਤਾਂ ਮਨ ਟਿਕਦਾ, ਇਹ ਕਾਹਲੀ ਪਾਈਆਂ, ਇਹ ਤਾਂ ਇੱਕ ਦਿਖਾਵਾ ਵੀ ਯੋਗੀ ਹੈ, ਮਨ ਦੇ ਅੰਦਰ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰਿਆ ਵਿਭੂਤ। ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ, ਮਨ ਦੇ ਅੰਦਰ ਇਹ ਮੁੰਦਰਾ ਪਾਓ ਜਿਹੜਾ ਗੁਰੂ ਨੇ ਉਪਦੇਸ਼ ਦਿੱਤਾ, ਗੁਰੂ ਨੇ ਗੁਰਮੰਤਰ ਦਿੱਤਾ, ਇਹ ਦੋ ਮੁੰਦਰਾ ਪਾ ਲਓ। ਫਿਰ ਇਸ ਤਰੀਕੇ ਨਾਲ ਖਿੰਥਾ ਖਿਮਾ ਹੰਢਾਵੋ, ਕਹਿੰਦੇ ਆ ਖਿੰਥਾ ਪਾਈ ਐਡੀ ਲੰਬੀ, ਇਹ ਖਿਮਾ ਜਿਹੜੀ ਨਾ ਖਿਮਾ ਕਰ ਦੇਣਾ, ਕਿਸੇ ਨੂੰ ਮਾਫ਼ ਕਰ ਦੇਣਾ। ਤੁਸੀਂ ਯੋਗੀ ਲੋਕ ਤਾਂ ਸਰਾਪ ਦੇ ਦਿੰਦੇ ਝੱਟ, ਜੇ ਸਰਾਪ ਦੇਣ ਦਾ ਤੈਨੂੰ ਪਤਾ ਕਿੰਨਾ ਨੁਕਸਾਨ ਹੈ, ਸਰਾਪ ਦੇਣਾ ਵੀ ਹਿੰਸਾ ਹੈ, ਇਹਦਾ ਵੀ ਲੇਖਾ ਦੇਣਾ ਪੈਂਦਾ। ਫਿਰ ਕਈ ਕਹਿੰਦੇ ਮੈਂ ਤੈਨੂੰ ਸਰਾਪ ਦੇ ਦਿਆਂਗਾ, ਤਾਂਹੀਓ ਗੁਰੂ ਸਾਹਿਬ ਨੇ ਵਾਰ ਸਰਾਪ ਸਾਰੇ ਮਨ੍ਹਾ ਕੀਤੇ ਨੇ। ਠੀਕ ਹੈ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਬਚਨਾਂ ਦੇ ਨਾਲ, ਪਰ ਜਿਹੜੇ ਸਰਾਪ ਦੇਣਾ ਹੈ ਇਹਦੇ ਨੁਕਸਾਨ ਬੜੇ ਨੇ। ਜਿਵੇਂ ਭਾਈ ਗੋਦੜੀਆ ਜੀ ਸਰਾਪ ਹਰੇਕ ਨੂੰ ਦੇ ਦਿਆ ਕਰਨ, ਫਿਰ ਗੁਰੂ ਸਾਹਿਬ ਨੇ ਕਿਹਾ ਸੀ ਤੈਨੂੰ ਇੰਨੇ ਜਨਮ ਲੈਣੇ ਪੈਣੇ ਆ, ਤੂੰ ਇਹ ਹਰੇਕ ਨੂੰ ਸਰਾਪ ਦੇ ਕੱਢਦਾ, ਸਰਾਪ ਨਾਲ ਬੰਦੇ ਮਾਰ ਦਿੰਦਾ, ਐਵੇਂ ਕਹਿਣਾ ਤੈਨੂੰ ਸੱਪ ਲੜੇ, ਉਹ ਅਗਲੇ ਸੱਪ ਲੜ ਕੇ ਚੜ੍ਹਾਈ ਕਹੀਂ, ਕਹੀਂ ਚੰਗਾ ਲੇਖਾ ਦੇਈ ਇਹਦਾ। ਹੁਣ ਫਿਰ ਇਸ ਕਰਕੇ ਜਿਹੜੇ ਲੇਖੇ ਦੇਣੇ ਪੈਂਦੇ ਨੇ ਉਹਦੇ ਵਿੱਚ ਮਨ ਨਿਰਮਲ ਨਹੀਂ ਹੁੰਦਾ। ਯੋਗੀ ਨੂੰ ਚਾਹੀਦਾ ਕਿ ਏਡੀ ਲੰਬੀ ਖਿੰਥਾ ਜੀ ਪਾਈ ਹੋਈ ਆ, ਇਹਦੀ ਜਗ੍ਹਾ ਦੇ ਉੱਤੇ ਖਿਮਾ ਕਰੇ, ਖਿਮਾ ਦਾ ਸੁਭਾਅ ਰੱਖੇ, ਬੰਦੇ ਨੂੰ ਮਾਫ਼ ਕਰ ਦੇਣਾ ਵੱਡੀ ਚੀਜ਼ ਹੁੰਦੀ ਹੈ।
ਜੋ ਕਿਛ ਕਰੈ ਭਲਾ ਕਰ ਮਨ ਹੋ, ਸਹਿਜ ਜੋਗ ਨਿੰਦ ਪਾਵਹੁ।
ਤੀਸਰੀ ਗੱਲ ਤੈਨੂੰ ਦੱਸਦੇ ਆ, ਜੋ ਕੁਝ ਰੱਬ ਕਰਦਾ ਨਾ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ, ਬਈ ਵਾਹਿਗੁਰੂ ਨੇ ਚੰਗਾ ਕੀਤਾ, ਇਹ ਪਰਮੇਸ਼ਰ ਨੇ ਚੰਗਾ ਹੀ ਕੀਤਾ ਹੈ। ਇਸ ਤਰ੍ਹਾਂ ਸਹਿਜ ਯੋਗ ਨਿਧ ਪਾਵੋ, ਇਹੀ ਅਸਲੀ ਨਿਧੀ ਹੈ, ਜਿਹੜਾ ਸਹਿਜ ਯੋਗ ਦੇ ਵਿੱਚ ਜਾ ਕੇ ਨਿਧੀਆਂ ਦੇ ਖਜ਼ਾਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ।
ਬਾਬਾ ਜੁਗਤਾ ਜੀਓ, ਜੁਗ ਹੈ ਜੁਗ ਜੋਗੀ, ਪਰਮ ਤੰਤ ਮਹਿ ਜੋਗੰ।
ਸੋ ਇਸ ਕਰਕੇ ਇਹ ਬਾਬਾ, ਬਾਬਾ ਤੋਂ ਭਾਵ ਸਤਿਗੁਰੂ ਦਾ ਬੋਲਾ ਹੀ ਐਸਾ ਹੈ ਕਿ ਜੁਗਤਾ ਜੀਓ, ਜੁਗ ਹੈ ਜੁਗ ਜੋਗੀ। ਜਿਹੜਾ ਜੁਗਤਾ ਤੋਂ ਭਾਵ ਜੁੜਨਾ ਨਾ, ਜੀਓ ਤੋਂ ਭਾਵ ਮਨ ਨੇ, ਉਹ ਬੰਦਾ ਜੁਗਾਂ ਜੁਗਾਂ ਵਿੱਚ ਜੋਗੀ ਆ, ਜਿਹੜਾ ਜੁੜਿਆ ਹੋਇਆ। ਪਰਮ ਤੰਤ ਮਹਿ ਜੋਗੰ, ਪਰਮ ਤੱਤ ਸਰੂਪ ਪਰਮਾਤਮਾ, ਉਹਦੇ ਵਿੱਚ ਜੁੜਨਾ ਹੀ ਯੋਗ ਹੁੰਦਾ। ਆ ਨਹੀਂ ਯੋਗ ਹੁੰਦਾ ਕਿ ਮੈਂ ਆਹ ਕਰ ਲਿਆ, ਮੈਂ ਉਹ ਕਰ ਲਿਆ, ਇਹਨੂੰ ਅਸੀਂ ਯੋਗ ਨਹੀਂ ਮੰਨਦੇ।
ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗੰ।
ਜਿਨ੍ਹਾਂ ਨੇ ਅੰਮ੍ਰਿਤ ਨਾਮ ਨਿਰੰਜਨ, ਨਿਰਅੰਜਨ ਤੋਂ ਭਾਵ ਮਾਇਆ ਕਾਲਸ ਤੋਂ ਰਹਿਤ ਪਰਮਾਤਮਾ ਦਾ ਅੰਮ੍ਰਿਤ ਨਾਮ ਪ੍ਰਾਪਤ ਕੀਤਾ ਹੈ, ਉਹਨਾਂ ਨੇ ਕਾਇਆ ਬੁੱਧੀ ਦੇ ਵਿੱਚ ਗਿਆਨ ਦੇ ਰਸ ਨੂੰ ਭੋਗਣਾ ਕੀਤਾ। ਗਿਆਨ ਦਾ ਰਸ ਵੱਖਰਾ ਹੈ, ਅੰਮ੍ਰਿਤ ਨਾਮ ਦਾ ਰਸ ਵੱਖਰਾ ਹੈ, ਜੋਗਾਨੰਦ ਵੱਖਰਾ ਹੈ।
ਰਹਾਉ ਸ਼ਿਵ ਨਗਰੀ ਮੈਂ ਆਸਣ ਵੈਸੋ, ਕਲਪ ਤਿਆਗੀ ਬਾਦੰ।
ਸ਼ਿਵ ਨਗਰੀ ਹੁੰਦੀ ਦਸਮ ਦੁਆਰ ਦੇ ਵਿੱਚ ਜਾ ਕੇ ਆਸਣ ਲਾ ਕੇ ਬੈਠਣਾ, ਇਹ ਜਿਹੜੀ ਕਲਪਨਾ ਬਾਦ ਫਜੂਲ ਦੀ ਕਲਪਨਾ, ਲੜਾਈ ਝਗੜੇ ਨੇ ਮਨ ਦੇ ਅੰਦਰ ਜਾਂ ਹੋਰ ਗੱਲਾਂ ਕਲਪਨਾ ਕਰੀ ਜਾਣੀ, ਕਲਾ ਕਲੇਸ਼ ਕਰੀ ਜਾਣੀ, ਖਿਜੀ ਜਾਣਾ ਬੈਠੇ ਨੇ, ਇਹ ਬਾਦ ਵਿਅਰਥ ਨੇ, ਸਾਰੀਆਂ ਤਿਆਗ ਦਿਓ।
ਸਿੰਘੀ ਸ਼ਬਦ ਸਦਾ ਤਨ ਸੋ ਹੈ, ਐਨਸ ਪੂਰੈ ਨਾਦੰ।
ਜਿਹੜੀ ਤੁਸੀਂ ਸਿੰਘੀ ਵਜਾਉਂਦੇ ਹੋ ਨਾ, ਇਹ ਅਸਲ ਵਿੱਚ ਤੂੰ ਸਿੰਘੀ ਜੀ ਵਜਾ ਕੇ ਫਿਰ ਐਵੇਂ ਉੱਥੇ, ਪਰ ਸਿੰਘੀ ਅਸਲ ਵਿੱਚ ਸ਼ਬਦ ਹੁੰਦਾ। ਜਦੋਂ ਸ਼ਬਦ ਦੀ ਧੁਨੀ ਅੰਦਰ ਪ੍ਰਗਟ ਹੁੰਦੀ ਵਾਹਿਗੁਰੂ ਮੰਤਰ ਦੀ, ਉਹ ਧੁਨੀ ਸੋਭਨੀਕ ਹੁੰਦੀ ਹੈ। ਐਨਸ ਰਾਤ ਦਿਨ ਪੂਰਾ ਨਾਦੰ, ਜਿਹੜਾ ਤੁਸੀਂ ਨਾਦ ਵਜਾਉਂਦੇ ਹੋ ਇਹ ਅੰਦਰ ਹੀ ਵੱਜਦਾ, ਤੁਸੀਂ ਬਾਹਰਲੇ ਨਾਦ ਦਾ ਆਸਰਾ ਲੈਂਦੇ ਹੋ, ਇਹ ਅੰਦਰ ਹੀ ਸਭ ਕੁਛ ਹੈ, ਸਰੀਰ ਦੇ ਅੰਦਰ ਹੈ। ਇਹ ਕਿਰਿਆ ਅੰਦਰ ਕਿਵੇਂ ਹੁੰਦੀ ਹੈ? ਆਪਣੇ ਸਰੀਰ ਦੇ ਅੰਦਰ ਜਿਹੜੀਆਂ ਨਾੜਾਂ ਨੇ, ਹੱਡੀਆਂ ਨੇ, ਇਹਨਾਂ ਸਾਰੀਆਂ 'ਚੋਂ ਹਵਾ ਕਰੌਸ ਹੁੰਦੀ ਹੈ। ਉਹ ਐਸੀ ਅੰਦਰ ਇੱਕ ਵੱਖਰੀ ਕਿਸਮ ਦੀ ਹਵਾ ਹੈ, ਜਿਹੜੀਆਂ ਇਹ ਪੰਜ ਪ੍ਰਾਣ ਜਿਹੜੇ ਹੁੰਦੇ ਨੇ ਇਹਨਾਂ ਦੇ ਪਾਣ ਅਤੇ ਅਪਾਨ ਨੂੰ ਬੰਨ ਕੇ ਉਸ ਪੌਣ ਨੂੰ ਫਿਰ ਨਾਮ ਦੇ ਨਾਲ ਵੀ ਚਲਾ ਲਈਦਾ। ਜਦੋਂ ਨਾਮ ਦੇ ਨਾਲ ਉਹ ਪੌਣ ਚੱਲਦੀ ਹੈ, ਉਹ ਜਦੋਂ ਉਹ ਬਰੀਕ ਸੁਰਾਖਾਂ ਵਿੱਚੋਂ ਲੰਘਦੀ ਹੈ, ਕਿਸੇ ਸੁਰਾਖ ਵਿੱਚੋਂ ਜਦੋਂ ਲੰਘਦੀ ਹੈ ਉਹ ਨਾਮ ਦੇ ਨਾਲ ਪੌਣ, ਉਦੋਂ ਘੁੰਗਰੂ ਦੀ ਆਵਾਜ਼ ਆਉਂਦੀ, ਕਿਸੇ ਵਿੱਚੋਂ ਜਦੋਂ ਲੰਘਦੀ ਆ ਉਦੋਂ ਛੈਣਿਆਂ ਦੀ ਆਵਾਜ਼ ਆਉਂਦੀ, ਅਤੇ ਉਹ ਬੜੀ ਮਿਠਾਸ ਭਰੀ ਹੁੰਦੀ ਉਹ, ਕਿਉਂਕਿ ਅਲੱਗ ਅਲੱਗ ਪੌਣਾਂ ਨੇ ਇਹ, ਇਸ ਕਰਕੇ ਉਹ ਸਾਰੀਆਂ ਸੁਣਦੀਆਂ। ਉਹੀ ਨਾਦ ਹੈ, ਉਹੀ ਸਿੰਘੀ ਹੈ, ਉਹੀ ਸਾਰਾ ਕੁਝ ਹੈ।
ਮਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਵੇ ਭੂਤੰ।
ਸੋ ਪਤ ਜਿਹੜੀ ਹੈ ਨਾ, ਭਾਵ ਪਰਮੇਸ਼ਰ ਦੀ ਵਿਚਾਰ ਕਰਨੀ ਹੈ, ਇਹੀ ਹੈ ਸਾਰੇ ਨਾਲੋਂ ਵੱਡਾ ਗਿਆਨ। ਅਤੇ ਮਤ ਸ੍ਰੇਸ਼ਟ ਮਤੀ ਦਾ ਡੰਡਾ ਲੈ ਕੇ ਵਰਤਮਾਨ ਸਮੇਂ ਵਿੱਚ ਵਰਤਣਾ ਜਿਹੜਾ ਹੈ ਵੀ ਸੱਚ ਵਿੱਚ, ਇਹੀ ਵਿਭੂਤੀ ਮਿਲਣੀ ਹੈ।
ਹਰ ਕੀਰਤ ਰਹਿ ਰਸ ਹਮਾਰੇ, ਗੁਰਮੁਖ ਪੰਥ ਅਤੀਤੰ।
ਜਿਹੜਾ ਗੁਰਮੁਖਾਂ ਦਾ ਪੰਥ ਹੁੰਦਾ ਨਾ ਰਸਤਾ, ਇਹ ਅਤੀਤ ਬਰਾਗਮਈ ਹੈ। ਗੁਰਮੁਖਾਂ ਦੇ ਕੋਲੇ ਜੇ ਬੈਠੋ ਤਾਂ ਪਤਾ ਲੱਗਦਾ ਹਰੀ ਦੀ ਕੀਰਤ ਜਿਹੜੀ ਹੈ ਰਹਿ ਰਾਸ ਹੈ, ਸਾਡੀ ਮਰਿਆਦਾ ਹੈ, ਕਿਉਂਕਿ ਅਸੀਂ ਹਰੀ ਦੀ ਕੀਰਤ ਰੂਪ ਮਰਿਆਦਾ ਨੂੰ ਕਮਾਉਂਦੇ ਹਾਂ।
ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ।
ਸੋ ਸਾਰਿਆਂ ਵਿੱਚ ਜਿਹੜੀ ਜੋਤ ਆਈ ਹੋਈ ਹੈ ਨਾ, ਇਹੀ ਸਾਰਿਆਂ ਦੇ ਵਿੱਚ ਨਾਨਾ ਵਰਨ ਅਨੇਕੰ, ਅਨੇਕ ਵਰਨਾਂ ਵਿੱਚ ਜਿਹੜੀ ਪਰਮਾਤਮਾ ਦੀ ਜੋਤ ਦੇਖਣੀ ਹੈ, ਇਹੀ ਸਾਰਿਆਂ ਨਾਲੋਂ ਵੱਡਾ ਸਾਡਾ ਧਰਮ ਹੈ, ਇਹੀ ਸਾਡੀ ਸੰਧਿਆ ਹੈ, ਸਾਰਿਆਂ ਦੇ ਵਿੱਚ ਜਿਹੜਾ ਦੇਖਣਾ ਪਰਮਾਤਮਾ ਨੂੰ।
ਕਹੋ ਨਾਨਕ ਸੁਣ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ।
ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਭਰਥਰ ਜੋਗੀ ਸੁਣ, ਪਾਰ ਬ੍ਰਹਮ ਪਰਮੇਸ਼ਰ ਵਿੱਚ ਇੱਕ ਲਿਵ ਲਾ ਕੇ ਬੈਠਣੀ ਹੁੰਦੀ ਹੈ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ। ਹੁਣ ਮਨ ਨਿਰਮਲ ਨਹੀਂ ਹੁੰਦਾ ਦਸਮ ਦੁਆਰ ਦੇ ਵਿੱਚ ਜਾ ਕਰਕੇ, ਇਹ ਕੀ ਗੱਲ? ਨਾਲੇ ਤੁਸੀਂ ਕਹਿੰਦੇ ਮਨ ਨਿਰਮਲ ਉੱਥੇ ਜਾ ਕੇ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਣ ਜਾਣ ਦਾ ਤਰੀਕਾ ਹੈ। ਇੱਕ ਅਨਪੜ੍ਹ ਬੰਦਾ ਯੂਨੀਵਰਸਿਟੀ ਦਾ ਗੇੜਾ ਲਾ ਕੇ ਕੋਈ ਉੱਥੇ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ, ਜਾ ਕੇ ਭਾਵ ਉੱਥੇ ਪ੍ਰੋਫੈਸਰ ਨਹੀਂ ਬਣ ਜਾਂਦਾ, ਕੋਈ ਸਾਇੰਸਦਾਨ ਨਹੀਂ ਬਣ ਜਾਂਦਾ। ਪੜ੍ਹ ਲਿਖ ਕੇ ਵਿਅਕਤੀ ਉੱਤਾ ਉੱਠਦਾ, ਫਿਰ ਉਹ ਯੂਨੀਵਰਸਿਟੀ ਜਾਂਦਾ ਤਾਂ ਉਹਨੂੰ ਅਕਲ ਆਉਂਦੀ ਹੈ ਪੜ੍ਹਾਈ ਨਾਲ। ਜੇ ਬਿਨਾਂ ਪੜ੍ਹਾਈ ਤੋਂ ਯੂਨੀਵਰਸਿਟੀ ਦੇ ਭਾਵੇਂ ਰੋਜ਼ ਗੇੜਾ ਇੱਕ ਲਾ ਕੇ ਘਰ ਆ ਜਾਓ ਅਤੇ ਪੜ੍ਹਾਈ ਨਾ ਕਰਿਓ, ਗਿਆਨਵਾਨ ਨਹੀਂ ਹੁੰਦਾ। ਯੋਗੀ ਕੀ ਕਰਦੇ ਨੇ, ਸਵਾਸਾਂ ਨਾਲ ਦਸਮ ਦੁਆਰ ਤੱਕ ਦਾ ਗੇੜਾ ਲਾ ਆਉਂਦੇ ਨੇ, ਉਹ ਰਸਤੇ ਖੁੱਲ੍ਹ ਜਾਂਦੇ ਪਾਉਣ ਨਾਲ, ਕਿਉਂਕਿ ਇੱਧਰ ਨਾਮ ਨਾਲ ਵੀ ਪਾਉਣ ਹੀ ਜਾਂਦੀ ਉੱਪਰ ਨੂੰ, ਪਰ ਇੱਧਰ ਜਿਹੜੀ ਨਾਮ ਨਾਲ ਪਾਉਣ ਜਾਂਦੀ ਹੈ ਇਹ ਤਾਂ ਅਜੀਬ ਕਿਸਮ ਦੀ ਹੈ, ਆਨੰਦਮਈ ਹੈ। ਉਹ ਜਿਹੜੀ ਯੋਗ ਦੇ ਨਾਲ ਜਾਂਦੇ ਨੇ ਆਨੰਦ ਤਾਂ ਉਹ 'ਚ ਵੀ ਆਉਂਦਾ ਹੈ, ਪਰ ਥੋੜ੍ਹਾ ਫਰਕ ਹੈ ਇਹਨਾਂ ਦਾ। ਫਿਰ ਉੱਥੇ ਜਦੋਂ ਜਾਂਦੇ ਨੇ ਉੱਥੋਂ, ਫਿਰ ਤਾਲੂਏ 'ਚ ਉੱਤੋਂ ਮਿੱਠੀ ਕਫ ਡਿੱਗਦੀ ਹੈ ਗਲੇ ਵਿੱਚ, ਉਹਨੂੰ ਕਹਿੰਦੇ ਨੇ ਵਾ ਬਈ ਹੁਣ ਆਨੰਦ ਆ ਗਿਆ ਮੈਨੂੰ, ਯੋਗਾਨੰਦ, ਉਹਨੂੰ ਬ੍ਰਹਮਾਨੰਦ ਵੀ ਕਹੀ ਜਾਂਦੇ ਨੇ। ਫਿਰ ਕਮਲ ਵੀ ਸਿੱਧਾ ਹੋ ਜਾਂਦਾ, ਕਿਰਿਆ ਸਾਰੀ ਉੱਦਾਂ ਹੀ ਹੁੰਦੀ, ਅੰਦਰੋਂ ਕਮਲ ਖਿੜ ਵੀ ਜਾਂਦਾ, ਚੱਕਰ ਵੀ ਸਾਰੇ ਖੁੱਲ੍ਹ ਜਾਂਦੇ ਨੇ, ਤੋ ਇਸ ਤਰ੍ਹਾਂ ਨਾਭੀ ਵੀ ਖੁੱਲ੍ਹ ਜਾਂਦੀ ਆ, ਉਹਨਾਂ ਦੀ ਚੱਕਰ ਸਾਰੇ ਖੁੱਲ੍ਹ ਕੇ, ਕੰਠ ਵਿੱਚ ਵੀ, ਆਗਿਆ ਚੱਕਰ ਵੀ, ਦਸਮ ਦੁਆਰ ਤੱਕ ਵੀ, ਹਰੇਕ ਚੀਜ਼ ਉੱਦਾਂ ਦੀ ਉਹ ਬਣਦੀ ਬਿਲਕੁਲ। ਪਰ ਕਿਉਂਕਿ ਉਹ ਨਾਮ ਦੇ ਨਾਲ ਨਹੀਂ ਗਿਆ, ਬਸ ਉਹ ਨਾਮ ਨਾਲ ਨਾ ਜਾਣ ਕਰਕੇ ਜਿੱਥੇ ਅਸਲ ਵਿੱਚ ਪਰਮਾਤਮਾ ਦੀ ਜੋਤ ਵਾਸ ਕਰਦੀ ਹੈ, ਬ੍ਰਹਮਾਨੰਦ ਦੀ ਪ੍ਰਾਪਤੀ ਹੋਣੀ ਸੀ, ਉਹ ਬ੍ਰਹਮਾਨੰਦ ਦੀ ਪ੍ਰਾਪਤੀ ਤੱਕ ਨਹੀਂ ਪਹੁੰਚਿਆ
ਹੈ। ਐਸੋ ਯੋਗ ਜੇ ਨਰ ਜਗ ਧਾਰ ਹੈ,
ਇਹੋ ਜਿਹਾ ਯੋਗ ਜਿਹੜੇ ਬੰਦੇ ਜਗ ਦੇ ਵਿੱਚ ਧਾਰਨ ਕਰਦੇ ਹਨ,
ਮਨ ਕੀ ਸਗਲੀ ਮੈਲ ਨਿਵਾਰ ਹੈ,
ਉਹ ਮਨ ਦੀ ਸਾਰੀ ਮੈਲ ਨੂੰ ਨਿਵਿਰਤ ਕਰ ਲੈਂਦੇ ਨੇ।
ਹੁਣ ਜੋ ਪਿਆਲਾ ਤੋਹੇ ਬਖਾਨਾ,
ਜਿਹੜਾ ਪਿਆਲਾ ਤੂੰ ਕਹਿੰਦਾ ਨਾ ਸਿੱਧ ਪੀਂਦੇ ਸ਼ਰਾਬ ਦਾ,
ਸੋ ਆਪ ਕਹੋ ਸੁਣੋ ਦੇ ਕਾਨਾ,
ਉਹ ਤੈਨੂੰ ਦੱਸਦੇ ਆ ਵੀ ਜਿਹੜੀ ਗੁਰਮਤ ਅਨੁਸਾਰ ਹੈ ਨਾ ਸ਼ਰਾਬ, ਇਹ ਹੋਰ ਚੀਜ਼ ਹੁੰਦੀ, ਜਿਹੜੇ ਸਿੱਧ ਲੋਕ ਪੀਂਦੇ ਨੇ ਇਹ ਹੋਰ ਚੀਜ਼ ਹੁੰਦੀ ਹੈ। ਇਸ ਪ੍ਰਕਾਰ
ਆਸਾ ਮਹੱਲਾ ਪਹਿਲਾ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈ ਹੈ।
ਹੁਣ ਸ਼ਰਾਬ ਕਿਵੇਂ ਬਣਾਉਂਦੇ ਨੇ, ਕਹਿੰਦੇ ਗੁੜ ਪਾਉਂਦੇ ਉਹਦੇ ਵਿੱਚ, ਕਹਿੰਦੇ ਇੱਧੜ ਗੁੜ ਕਿਹੜਾ ਬਣਾਉਣਾ, ਗਿਆਨ ਦਾ। ਸੁਣ, ਇਸ ਤਰ੍ਹਾਂ ਕਹਿੰਦੇ ਸ਼ਰਾਬ ਕੱਢੀ ਦੀ ਹੈ, ਗਿਆਨ ਦਾ ਗੁੜ ਧਿਆਨ ਕਰ ਧਾਵੈ, ਧਾਵੇ ਦੇ ਫੁੱਲ ਲੈਣੇ ਨੇ, ਜਾਂ ਫਿਰ ਕਹਿੰਦੇ ਧਾਵੈ ਜਿਹੜਾ ਮਨ ਧੋਂਦਾ ਜਾਂਦਾ ਇਹਨੂੰ ਧਿਆਨ ਲਾ ਕੇ ਰੋਕ ਲਵੇ। ਤੈਨੂੰ ਮੈਂ ਕਹਿੰਦੇ ਦੱਸਦਾ ਕਿਸ ਤਰੀਕੇ ਨਾਲ ਮਨ ਇਕਾਗਰ ਹੁੰਦਾ ਹੈ। ਔਰ ਕਰ ਕਰਨੀ ਕਸ ਪਾਈ ਹੈ, ਕਰਨੀ ਜਿਹੜੀ ਭਗਤੀ ਕਰਨੀ ਹੈ, ਇਹੀ ਕਸ ਕਿੱਕਰ ਦੇ ਜਿਹੜੇ ਸੱਕ ਪਾਉਂਦੇ ਲੋਕ ਕਸ ਚੜਾਉਂਦੇ ਉਬਾਲਦੇ ਉਹਨਾਂ ਨੂੰ, ਉਹਦੇ ਤੋਂ ਵੀ ਸ਼ਰਾਬ ਕੱਢਦੇ ਨੇ। ਕਹਿੰਦੇ ਜਿਹੜਾ ਪਰਮਾਤਮਾ ਦੀ ਭਗਤੀ ਰੂਪ ਕਸ ਪਾਉਣਾ ਹੈ, ਅਤੇ ਗੁੜ ਦਾ ਜਿਹੜਾ ਗੁੜ ਦੀ ਜਗ੍ਹਾ ਗਿਆਨ ਪਾਉਣਾ, ਅਤੇ ਜਿਹੜਾ ਮਨ ਨੂੰ ਧੋਂਦੇ ਨੂੰ ਰੋਕਣਾ, ਧਾਵੇ ਦੇ ਫੁੱਲ ਪਾਉਣੇ, ਉਹ ਧਿਆਨ ਕਰਨਾ। ਕਹਿੰਦੇ ਉਹ ਜਿਹੜੀਆਂ ਨਕਲੀ ਚੀਜ਼ਾਂ ਨੇ ਐਵੇਂ ਤੇਰੇ ਅਰਗੇ ਨੂੰ ਉਲਝਾ ਲੈਣਾ, ਉਹ ਪੀਓ ਜੀ ਪਿਆਲਾ ਬੈਠੋ, ਨਸ਼ੇ 'ਚ ਤੁਸੀਂ ਕਿਸੇ ਨੂੰ ਲਾ ਲਓ ਹੌਲੀ ਹੌਲੀ, ਬੰਦਾ ਉੱਥੇ ਜੋਗਾ ਹੀ ਰਹਿ ਜਾਂਦਾ, ਉਹ ਨਾ ਉੱਥੋਂ ਹਿੱਲੇ ਨਾ। ਘਰ ਦੇ ਫਿਰ ਲੈਣ ਜਾਂਦੇ ਨੇ ਜੀ, ਇਹ ਸਾਡਾ ਇੱਥੇ ਮੁੰਡਾ ਆਇਆ ਸੀ, ਕਹਿੰਦਾ ਮੁੰਡਾ ਕਹਿੰਦਾ ਮੈਂ ਨਹੀਂ ਹੁਣ ਜਾਣਾ ਘਰੇ, ਮੈਨੂੰ ਤਾਂ ਇੱਥੇ ਮੌਜ ਲੱਗੀ, ਉਹ ਨਸ਼ੇ ਵਧੀਆ ਮਿਲਦੇ। ਜਿੱਥੇ ਲੋਕਾਂ ਨੂੰ ਨਸ਼ਿਆਂ ਦੇ ਨਾਲ ਹੀ ਲਾਇਆ ਜਾਂਦਾ, ਕਈ ਧਰਮੀ ਇਹੋ ਜਿਹੇ ਨੇ, ਕਈ ਬੰਦੇ ਹੀ ਇਹੋ ਜਿਹੇ ਨੇ, ਕਈ ਹੋਰ ਚੀਜ਼ਾਂ ਹੀ ਆਈਆਂ ਨੇ, ਉਹ ਬੰਦੇ ਨੂੰ ਮਾੜਾ ਮਾੜਾ ਨਸ਼ੇ 'ਤੇ ਲਾ ਲੈਣਾ। ਇਹ ਜੋਗੀ ਲੋਕ ਕੀ ਕਰਦੇ, ਜਿਹੜਾ ਘਰੋਂ ਪਹਿਲਾਂ ਪੱਟ ਲੈਣਾ ਅਗਲੇ ਨੂੰ, ਪੱਟ ਕੇ ਲਿਜਾ ਕੇ ਫਿਰ ਉਹਨੂੰ ਹੌਲੀ ਹੌਲੀ ਸ਼ਰਾਬ ਦਾਦੀ ਬਣਾ ਲੈਣਾ, ਫੀਮ ਖਾਣ ਲਾ ਦੇਣੀ, ਉਹ ਘਰ ਜੋਗਾ ਰਹਿੰਦਾ ਕਿਤੇ। ਫਿਰ ਉਹ ਜਦੋਂ ਨਸ਼ੇ ਦੇ ਲੋਰ ਜੇ 'ਚ ਬੈਠਾ, ਕਹਿੰਦੇ ਆ ਸਮਾਧੀ ਲੱਗ ਗਈ ਹੁਣ ਤੇਰੀ, ਬੰਦਾ ਸਮਝਦਾ ਮੈਂ ਪਤਾ ਨਹੀਂ ਕੀ ਬ੍ਰਹਮ ਗਿਆਨੀ ਬਣ ਗਿਆ। ਉਹ ਤਾਹਾਂ ਨੂੰ ਸਵਾਸ ਚੜ੍ਹਾਉਣ ਦੀ ਕਿਰਿਆ ਸਿਖਾ ਦੇਣੀ, ਸਵਾਸ ਜਿਹਾ ਉਹ ਬੰਦੇ ਨੂੰ ਆਉਂਦਾ, ਵਾਹ ਬਈ ਮੈਂ ਤਾਂ ਹੁਣ ਉੱਪਰ ਚੜ੍ਹ ਗਿਆ, ਮੈਨੂੰ ਤਾਂ ਚੰਦਰਮਾ ਤਾਰੇ ਦਿਖਣ ਲੱਗ ਗਏ, ਮੈਨੂੰ ਤਾਂ ਹੁਣ ਆਹ ਗਾਹਾਂ ਹੋ ਗਿਆ। ਪਰ ਅਸਲੀਅਤ ਤੱਕ ਤਾਂ ਨਹੀਂ ਜਾਏਗਾ, ਸ਼ਰਾਬ ਪੀ ਕੇ ਕਿਤੇ ਪਰਮਾਤਮਾ ਮਿਲਦਾ? ਮਹਾਰਾਜ ਸੱਚੇ ਪਾਤਸ਼ਾਹ ਨੇ ਆ ਜਿਵੇਂ ਚੰਦ ਤੇ ਗਏ ਸੀ ਸਾਇੰਸਦਾਨ, ਕਹਿੰਦੇ ਉੱਥੇ ਕੁਛ ਨਹੀਂ ਮਿੱਟੀ ਹੈ। ਜੇ ਉੱਥੇ ਚੰਦ ਤੇ ਬ੍ਰਹਮ ਗਿਆਨੀ ਜਾਵੇ ਨਾ, ਉਹ ਤਾਂ ਖੈਰ ਇੱਥੋਂ ਹੀ ਦੱਸਦੇ ਬੈਠੇ, ਚੰਦਰਮਾ ਤੇ ਵੀ ਆਬਾਦੀ ਹੈ, ਆਬਾਦੀ ਦਿਵ ਪਾਤ ਖਾਣੀ ਦੀ ਹੈ, ਉਹ ਦੀਂਦਾ ਨਹੀਂ ਹੈ। ਉੱਥੇ ਵੀ ਬਹੁਤ ਬੜੇ ਬੜੇ ਮਹਿਲ ਨੇ, ਦੇਵਤੇ ਰਹਿੰਦੇ ਨੇ। ਗਾਹਾਂ ਇੱਕ ਹੋਰ ਤੇ ਚਲੇ ਗਏ, ਫਿਰ ਉਹ ਕਹਿੰਦੇ ਉੱਥੋਂ ਦੋ ਬੰਦੇ ਜਾ ਕੇ ਆਏ ਹੋਰ ਇੱਕ ਗ੍ਰਹਿ ਤੇ, ਉਹ ਗ੍ਰਹਿ ਵਾਲੇ ਹੋ ਗਏ ਤੰਗ, ਉਹਨਾਂ ਨੇ ਬੰਦੇ ਹੀ ਮਾਰ ਦਿੱਤੇ। ਇਹ ਤੰਗ ਹੋ ਜਾਂਦੇ ਨੇ, ਇਹ ਜਦੋਂ ਆਪਾਂ ਇੱਥੋਂ ਗ੍ਰਹਿ ਤੇ ਜਾਂਦੇ ਤਾਂ ਹਾਂ ਉਹ ਉਲਟਾ ਕੇ ਸਿੱਟ ਦਿੰਦੇ ਸਾਰਾ ਕੁਛ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉੱਥੇ ਕੁਛ ਹੈਗਾ। ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਦੇਖਦੀਆਂ ਜਾਂ ਦਿਵ ਦ੍ਰਿਸ਼ਟੀ ਖੁੱਲ੍ਹੇ। ਕਈ ਚੀਜ਼ਾਂ ਸਮੁੰਦਰ ਵਿੱਚ ਨੇ, ਸਮੁੰਦਰ ਤੇ ਸੈਣ ਕਰਨਾ, ਸਮੁੰਦਰ ਦੇ ਵਿੱਚ ਹੋਰ ਰੋਗਨ ਤਿਆਰ, ਸੋਗਨ ਤੇ ਜਲ ਜੋਗਨ ਤੇ ਬਹੁਤ ਭਾਂਤ ਬਚਾਵ ਹੈ। ਪਾਣੀ ਵਿੱਚ ਬਹੁਤ ਕੁਛ ਹੈ, 42 ਲੱਖ ਜੂਨ ਪਾਣੀ 'ਚ ਹੀ ਵਾਸਾ ਕਰਦੀ ਬਾਣੀ ਨੇ ਮੰਨਿਆ, 42 ਲੱਖ ਧਰਤੀ 'ਤੇ ਕਰਦੀ ਹੈ। ਪਰ ਕੀ ਸਾਰੀਆਂ ਜੂਨਾਂ ਹੀ ਦਿਖਦੀਆਂ ਆਪਾਂ ਨੂੰ? ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਜਿਹੜੇ ਨੇ ਉਹ ਕੀ ਦਿਖਦੇ ਆਪਾਂ ਨੂੰ? ਕਈ ਚੀਜ਼ਾਂ ਨਹੀਂ ਵੀ ਦਿਖਦੀਆਂ। ਤੋ ਬਹੁਤ ਲੋਕ ਕਹਿੰਦੇ ਨੇ ਨਾ ਤਾਂ ਮੈਨੂੰ ਪਤਾ, ਨਾ ਮੈਂ ਦੱਸਾਂ, ਨਾ ਮੈਂ ਚੁੱਪ ਕਰਕੇ ਕਹਿ ਦਿਆਂ, ਇਹ ਗੱਲਾਂ ਹੀ ਨਹੀਂ ਹੁੰਦੀਆਂ, ਛੱਡੋ ਜੀ ਪਰੇ, ਇਹਨਾਂ ਗੱਲਾਂ ਤੋਂ ਆਪਾਂ ਕੀ ਲੈਣਾ, ਇਉਂ ਟਾਲ ਟੂਲ ਛੱਡਣਾ ਅਗਲੇ ਨੂੰ। ਜਿਹੜੇ ਫਿਰ ਉੱਚ ਕਲਾਸ ਚਲੇ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ, ਬ੍ਰਹਮ ਗਿਆਨੀਆਂ ਨੂੰ ਸਾਰਾ ਦੀਂਦਾ ਹੁੰਦਾ, ਰੱਬ ਦੇ ਬੰਦਿਆਂ ਨੂੰ ਸਾਰਾ ਕੁਝ ਦੀਂਦਾ।
ਪਾਠੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਓ ਚੁਆਈ ਹੈ।
ਹੁਣ ਪਾਠੀ ਜਿਹੜੀ ਸੀਗੀ ਉਹ ਭਵਨ, ਤਿੰਨਾਂ ਭਵਨਾਂ ਚ ਪਰਮਾਤਮਾ ਨੂੰ ਮੰਨਣ ਦੀ ਭੱਠੀ ਬਣਾ, ਪ੍ਰੇਮ ਜਿਹੜਾ ਪੋਚਾ ਜਾਂ ਨਾਲ ਰੱਖਦੇ ਉੱਥੇ ਪ੍ਰੇਮ ਦਾ ਪੋਚਾ ਲਾ, ਇਸ ਰਸ ਦੇ ਨਾਲ ਅੰਮ੍ਰਿਤ ਰਸ ਚੋਂਦਾ ਫਿਰ ਉੱਪਰੋਂ ਬ੍ਰਹਮ ਗਿਆਨ ਦਾ। ਉਹ ਬ੍ਰਹਮ ਗਿਆਨ ਦਾ ਜਦੋਂ ਬ੍ਰਹਮ ਆਨੰਦ ਰਸ ਆਉਂਦਾ ਨਾ, ਬਸ ਉਹਦਾ ਇੰਨਾ ਹੀ ਫਰਕ ਨਹੀਂ ਲਿਖਦਾ। ਮਹਾਰਾਜ ਲਿਖਿਆ ਤਾਂ ਹੋਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਉਹ ਲੱਭਦੇ ਰਹੇ ਵਿਚਾਰੇ ਜੋਗਾਨੰਦ ਤੱਕ ਹੀ ਖੜੇ ਰਹੇ, ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਬਾਰੋ ਬਾਰ। ਤੋ ਇਹ ਜਿਉਂ ਹੜ੍ਹ ਕਾ ਜਲ ਲਿਖਿਆ, ਜਿਵੇਂ ਹੜ੍ਹ ਦਾ ਪਾਣੀ ਆਉਂਦਾ ਇਕਦਮ ਪਾਣੀ ਪਾਣੀ, ਫਿਰ ਕੁਛ ਵੀ ਨਹੀਂ ਬਾਅਦ 'ਚ, ਉਹ 8-10 ਦਿਨ ਨੂੰ ਸੁੱਕ ਜਾਂਦਾ। ਇਸੇ ਤਰ੍ਹਾਂ ਜੋਗਾਨੰਦ ਵਿੱਚ ਜਾ ਕੇ ਉੱਪਰ ਜਦੋਂ ਤੱਕ ਮਨ ਉੱਪਰ ਰਹਿੰਦਾ ਦਸਵੇਂ ਦੁਆਰ 'ਚ, ਉਦੋਂ ਤੱਕ ਤਾਂ ਕਾਮ ਕ੍ਰੋਧ ਤੋਂ ਪਾਸੇ ਰਹਿੰਦਾ, ਉਦੋਂ ਤੱਕ ਤਾਂ ਇਕਾਗਰਤਾ ਰਹਿੰਦੀ ਹੈ। ਜਦੋਂ ਥੱਲੇ ਉਤਰਿਆ ਫਿਰ ਸਧਾਰਨ ਮਨੁੱਖ ਵਾਂਗੂ ਫੇਰ ਹੋ ਜਾਂਦਾ। ਆ ਜਿਵੇਂ ਸੰਤੋਖ ਸਰ ਗੁਰੂ ਘਰ ਦੇ ਵਿੱਚ ਜਦੋਂ ਮਹਾਰਾਜ 5ਵੇਂ ਪਾਤਸ਼ਾਹ ਨੇ ਸੇਵਾ ਕਰਵਾਈ, ਵਿੱਚੋਂ ਮੱਠ ਨਿਕਲਿਆ, ਮੱਠ ਵਿੱਚੋਂ ਜੋਗੀ ਨਿਕਲਿਆ, ਜੋਗੀ ਨੂੰ ਬਾਬਾ ਬੁੱਢਾ ਜੀ ਨੇ ਪੁੱਛਿਆ ਸੀ 5 ਉਂਗਲਾਂ ਖੜੀਆਂ ਕਰਕੇ ਕੀ ਹਾਲ ਹੈ, ਕਹਿੰਦੇ ਮਰੇ ਨਹੀਂ, ਉਹ ਇੰਨੇ ਚਿਰ ਦਾ ਬੈਠਾ ਉਹਦੇ ਨਹੀਂ ਮਰੇ। ਦਸਮ ਦੁਆਰ ਵਿੱਚ ਬਿਰਤੀ ਚੜ੍ਹਾਉਣ ਦੇ ਨਾਲ ਵਿਕਾਰ ਮਰਦੇ ਨਹੀਂ, ਵਿਕਾਰ ਉਹਨਾਂ ਚਿਰ ਸਾਨੂੰ ਉਡੀਕਦੇ ਨੇ ਵੀ ਬਾਹਰ ਆ ਮਾੜਾ ਜਿਹਾ ਤੂੰ, ਦਸਮ ਦੁਆਰ 'ਚ ਮਨ ਲੈ ਗਏ ਤਾਂ ਕੀ ਹੋ ਗਿਆ। ਸੋ ਇਸ ਕਰਕੇ ਦਸਮ ਦੁਆਰ ਵਿੱਚ ਜਾ ਕਰਕੇ ਜਿਹੜਾ ਉਹ ਤਰੀਕੇ ਨਾਲ ਜਾਂਦੇ ਨੇ ਉਹਦਾ ਵਿਕਾਰ ਨਹੀਂ ਮਿਟਦੇ, ਆਨੰਦ ਨਹੀਂ ਆਉਂਦਾ। ਇਹ ਦੋ ਪ੍ਰਮਾਣ ਹੈ। ਜਿਵੇਂ 3ਜੇ ਪਾਤਸ਼ਾਹ ਮਹਾਰਾਜ ਕੋਲ ਆਇਆ ਸੀ ਨਾ ਜੋਗੀ 1000 ਸਾਲ ਦਾ, ਕਹਿੰਦਾ ਆਨੰਦ ਨਹੀਂ ਆਇਆ। ਸਤਿਗੁਰੂ ਕਹਿੰਦੇ ਆਨੰਦ ਤਾਂ ਆਵੇਗਾ ਜਦੋਂ ਇੱਧਰ ਆ ਮਾੜਾ ਜਾ, ਇੱਥੇ ਜਨਮ ਲੈ, ਫਿਰ ਤੂੰ ਆ ਕੇ ਬਾਣੀ ਪੜ੍ਹ, ਫਿਰ ਆਨੰਦ ਆਵੇਗਾ। ਜਿਹੜੇ ਆਨੰਦ ਨੂੰ ਦੁਨੀਆਂ ਖੋਜਦੀ ਫਿਰਦੀ ਹੈ, ਉਹ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਨੰਦ ਤਾਂ ਆਉਣਾ ਗੁਰੂ ਗ੍ਰੰਥ ਸਾਹਿਬ ਨਾਲ ਹੀ, ਬਾਕੀ ਤਾਂ ਜੇ ਕਿਸੇ ਨੂੰ ਕਿਤੇ ਆਨੰਦ ਆਇਆ ਚਲੋ ਆਪਾਂ ਚੱਲਦੇ ਹਾਂ, ਮਿਲਦੇ ਹਾਂ ਸਾਰਿਆਂ ਨੂੰ ਚੱਲ ਕੇ, ਜੇ ਕਿਸੇ ਨਕਲੀ ਗੁਰੂ ਕੋਲ ਆਨੰਦ ਹੋਵੇ ਨਾ ਤਾਂ ਸਾਰੇ ਚੱਲਦੇ ਹਾਂ ਉੱਥੇ ਆਪਾਂ, ਕਿਸੇ ਕੋਲ ਆਨੰਦ ਨੁੰਦ ਕੋਈ ਨਹੀਂ। ਆਹੀ ਸਿੱਧਾਂ ਵਾਲੀ ਚੀਜ਼ ਹੀ ਹੈ, ਜਿਹੜਾ ਗਿਆ ਪਿਆਲਾ ਪਿਆਤਾ, ਫੀਮ ਖਵਾਤੀ, ਨਸ਼ੇ ਖਵਾਤੇ, ਵੱਧ ਤੋਂ ਵੱਧ ਵੱਡੀ ਚੀਜ਼ ਹੁੰਦੀ ਆ ਆਹ, ਵਿਕਾਰੀ ਬਣਾਤਾ ਅਗਲੇ ਨੂੰ, ਹੋਰ ਇੱਧਰੋਂ ਉੱਧਰੋਂ ਗਲਤ ਇਸਤਰੀਆਂ ਦੇ ਨਾਲ ਇੱਧਰ ਉੱਧਰ ਤੋਰ ਦਿੱਤਾ, ਬਸ ਉਹ ਉੱਥੇ ਤਾਂ ਜੀ ਬੜਾ ਡੇਰੇ 'ਚ ਬੜਾ ਆਨੰਦ, ਉਹ ਲੋਕ ਇੱਥੇ ਕੀ ਖੜ੍ਹੇ ਆ। ਪਰ ਜਿਹੜਾ ਆਹ ਆਨੰਦ ਹੈ ਇਹ ਅਲੂਣੀ ਸਿਲਾ ਚੱਟਣੀ ਪੈਂਦੀ। ਜਦ ਅਸੀਂ ਕਹਿੰਦੇ 25 ਪਾਠ ਜਪਜੀ ਸਾਹਿਬ ਦੇ, 50 ਮਾਲਾ ਮੂਲ ਮੰਤਰ ਦੀਆਂ, ਉਹ ਛੱਡੋ ਪਰ ਇਹ ਕਿਹੜਾ ਕਰੂਗਾ ਜੀ, ਉੱਥੇ ਤਾਂ ਬੜਾ ਫਲਾਣੇ ਥਾਂ ਦਾ ਬੜਾ ਆਨੰਦ ਹੈ ਜੀ, ਉੱਧਰ ਨੂੰ ਸਾਨੂੰ ਪਤਾ ਵੀ ਕਿਉਂ ਭਜਦੇ ਨੇ, ਉੱਥੇ ਜਾ ਕੇ ਉਹ ਨਸ਼ੇ ਵਾਲੀਆਂ ਚੀਜ਼ਾਂ ਮਿਲ ਜਾਂਦੀਆਂ, ਫਿਰ ਉੱਥੇ ਆਪੇ ਆਨੰਦ ਆਉਣਾ ਜਾ ਕੇ ਬੰਦੇ ਨੂੰ। ਜਿੱਥੇ ਅਲੂਣੀ ਸਿਲਾ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ, ਇਹ ਤਾਂ ਮਾਰਗ ਪੈਰ ਧਰੀਜਾ, ਸਿਰ ਦੀਜਾ, ਕਾਣ ਨਾ ਕੀਜਾ, ਇੱਧਰ ਨੂੰ ਕੌਣ ਮੂੰਹ ਕਰਦਾ? ਫਿਰ ਇਸੇ ਕਰਕੇ ਇੱਧਰ ਨੂੰ ਮੂੰਹ ਨਹੀਂ ਕਰਦੇ, ਕਹਿੰਦੇ ਉਹ ਤਾਂ ਜੀ ਔਖਾ ਹੈ, ਅੰਮ੍ਰਿਤ ਵੇਲੇ ਕਿਹੜਾ ਨਹਾਵੇ ਠੰਡੇ ਪਾਣੀ ਨਾਲ, ਜਾਂ ਚਲੋ ਗਰਮ ਵੀ ਮਿਲ ਗਿਆ ਨਹਾ ਕੇ, ਕਿਹੜਾ ਬੈਠੇ ਨੀਂਦ ਤੰਗ ਕਰਦੀ ਹੈ। ਨਕਲੀ ਗੁਰੂ ਨੇ ਇਹੀ ਗੱਲ ਫੜ ਲਈ, ਉਹ ਕਹਿੰਦਾ ਜੀ ਉੱਧਰ ਤਾਂ ਨਵਾਉਂਦੇ ਆ, ਉਹ ਕਹਿੰਦਾ ਪੁੱਤ 12 ਵਜੇ ਤੱਕ ਸੌਂ, ਭਾਵੇਂ ਮੈਂ ਨਹੀਂ ਤੈਨੂੰ ਕਹਿੰਦਾ, ਇਹ ਨਵੇਂ ਸਿੱਖ ਪੈਦਾ ਕਰ ਲਏ ਉਹਨਾਂ ਨੇ, ਜਿੰਨਾ ਮਰਜ਼ੀ ਖਾ ਪੀ ਮੌਜ ਕਰ, ਆਹ ਜੱਗ ਮਿੱਠਾ ਅਗਲਾ ਕਿ ਨਿੱਠਾ, ਕਿ ਨਹਾਉਣ ਦੀ ਲੋੜ ਨਹੀਂ, ਪੰਜ ਇਸ਼ਨਾਨਾ ਮਹਾਂਗਿਆਨਾ, ਪੰਜ ਇਸ਼ਨਾਨ ਕਰ ਲਓ, ਮੂੰਹ ਧੋ ਲਓ, ਦੋਵੇਂ ਹੱਥ ਧੋ ਲਓ, ਪੈਰ ਧੋ ਲਓ। ਲੋਕ ਕਹਿੰਦੇ ਨੇ ਪੰਜ ਇਸ਼ਨਾਨਾ ਕਰ ਲਿਆ, ਅਸਲ ਵਿੱਚ ਪੰਜ ਇਸ਼ਨਾਨਾ ਸੀ ਖਾਲਸੇ ਦਾ ਉਦੋਂ ਜਦੋਂ ਪੁਰਾਣੇ ਟਾਈਮ 'ਚ ਸਿੱਖ ਨਹਾਉਂਦੇ ਸੀ, ਸੰਤੋਖਸਰ ਸਾਹਿਬ, ਫਿਰ ਕੌਲਸਰ ਸਾਹਿਬ, ਰਾਮਸਰ ਸਾਹਿਬ, ਵਿਵੇਕਸਰ ਸਾਹਿਬ, ਫਿਰ ਹਰਿਮੰਦਰ ਸਾਹਿਬ। ਇਹ ਪੰਜ ਸਰੋਵਰਾਂ ਦੇ ਇਸ਼ਨਾਨ ਨੂੰ ਕਹਿੰਦੇ ਪੰਜ ਇਸ਼ਨਾਨਾ, ਅਤੇ ਇਹ ਲੋਕਾਂ ਨੇ ਪੰਜ ਹੱਥ ਪੈਰ ਹੀ ਧੋ ਕੇ ਬਸ ਸਾਰ ਲਿਆ। ਕਹਿੰਦੇ ਪੰਜ ਇਸ਼ਨਾਨਾ ਮਹਾਂਗਿਆਨਾ, ਨਿੱਤ ਨਹਾਉਣ ਦਲਿੱਦਰੀ, ਛੇ ਮਹੀਨੇ ਬਾਅਦ ਕੋਈ ਉੱਦਮੀ ਨਹਾਵੇ, ਸਾਲ ਬਾਅਦ ਕੋਈ ਬ੍ਰਹਮ ਗਿਆਨੀ। ਕਹਿੰਦੇ ਜਿਹੜਾ ਸਾਲ ਬਾਅਦ ਨਹਾਊ ਉਹ ਬ੍ਰਹਮ ਗਿਆਨੀ ਹੋ ਗਿਆ। ਉਹ ਗੁਰੂਆਂ ਨੇ ਇਹੋ ਜਿਹੇ ਥਾਪੜੇ ਦਿੱਤੇ ਲੋਕਾਂ ਨੂੰ, ਉਹ ਲੋਕ ਸਾਰੇ ਉੱਧਰ ਜਾ ਡਿੱਗੇ ਉਹਨਾਂ ਦੇ ਪੈਰੀਂ, ਆਹ ਬਾਬਾ ਜੀ ਵਧੀਆ। ਕਹਿੰਦੇ ਨਹਾਓ ਹੀ ਨਾ, ਕਿੱਡੀ ਸੋਹਣੀ ਗੱਲ ਹੈ। ਕਹਿੰਦੇ ਪੀ ਖਾ ਜੋ ਮਰਜ਼ੀ ਲਓ, ਇਹ ਵੀ ਬੜੀ ਵਧੀਆ ਗੱਲ ਹੈ। ਵਿਕਾਰੀ ਜੀਵਨ ਰੱਖੋ, ਇਹ ਵੀ ਠੀਕ ਹੈ। ਕਹਿੰਦੇ ਬਾਬਾ ਜੀ ਮੈਂ ਮੁਕਤ ਹੋ ਜੂ? ਕਹਿੰਦੇ ਪੁੱਤਰ ਕੋਈ ਨਹੀਂ, ਇਕੱਠੇ ਹੀ ਚੱਲਾਂਗੇ ਸਾਰੇ, ਪੂਰਾ ਦੇ ਪੂਰ ਧਰਮ ਰਾਜਾ ਅੜੀਕ ਰਿਹਾ, ਨਰਕ ਖਾਲੀ ਜਨਕ ਰਾਜੇ ਨੇ ਕੀਤੇ ਸੀ, ਉੱਥੇ ਤੈਨੂੰ ਸਾਰੇ ਲੈ ਜਾਂਗੇ। ਆਪਣਾ ਤਾਂ ਸੱਚਖੰਡ ਉਹੀ ਹੈ ਸਾਰਿਆਂ ਦਾ।
ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ।
ਬਾਬਾ ਭਰਥਰ ਹਰੀ ਨੂੰ ਕਹਿੰਦੇ ਬਾਬਾ ਸੁਣ ਮੇਰੀ ਗੱਲ, ਮਨ ਮਤ ਵਾਰੋ ਹੋ ਕੇ ਨਾਮ ਰਸ ਜਦੋਂ ਪੀਂਦਾ, ਸਹਿਜ ਰੰਗ ਪ੍ਰੇਮ ਵਿੱਚ ਜਦੋਂ ਰਚ ਰਿਹਾ, ਸਮਾਧੀ ਉਦੋਂ ਲੱਗਦਾ। ਅਸਲ ਵਿੱਚ ਸਮਾਧੀ ਇਹਨੂੰ ਨਹੀਂ ਕਹਿੰਦੇ ਵੀ ਸ਼ਰਾਬ ਪੀ ਕੇ ਸਮਾਧੀ ਲਾ ਲਈ, ਫੀਮ ਖਾ ਕੇ ਸਮਾਧੀ ਲਾ ਲਈ, ਉੱਥੇ ਸੁੱਖਾ ਪੀ ਲਿਆ ਸਮਾਧੀ ਲਾ ਲਈ, ਇਹਨਾਂ ਚੀਜ਼ਾਂ ਨਾਲ ਸਮਾਧੀ ਲੱਗਦੀ? ਸਮਾਧੀ ਸਹੀ ਹੋ ਕੇ ਲੱਗਦੀ ਹੈ। ਜੋ ਸਮਾਧੀ ਲੱਗਦੀ ਹੈ ਤੇ ਇਤਨੀ ਕਿਰਪਾ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿ ਸੁੱਧ ਬੁੱਧ ਨਹੀਂ ਰਹਿੰਦੀ ਬੰਦੇ ਨੂੰ।
ਐਹਨ ਸਬਾਨੀ ਪ੍ਰੇਮ ਲਿਵ ਲਾਗੇ ਸ਼ਬਦ ਅਨਾਹਦ ਗਹਿਆ।
ਜਦੋਂ ਅਨਾਹਦ ਸ਼ਬਦ ਨੂੰ ਗਹਿਆ ਤੋਂ ਪਾਪ ਪਕੜਿਆ, ਫਿਰ ਐਨਸ ਰਾਤ ਦਿਨ ਜਿਹੜੀ ਹੈ ਨਾ ਇੱਕਦਮ ਪ੍ਰੇਮ ਦੇ ਵਿੱਚ ਐਸੀ ਲਿਵ ਲੱਗੀ, ਸੋ ਉਹ ਬਣੀ ਹੈ ਭਾਵ ਆਲੇ ਦੁਆਲੇ ਇੱਕ ਬਣੀ ਜੀ ਬਣਾਈ ਹੁੰਦੀ ਹੈ।
ਰਹਾਓ ਪੂਰਾ ਸੱਚ ਪਿਆਲਾ ਸਹਿਜੇ ਤੇ ਸਹਿ ਪਿਆਏ ਜਾਕੋ ਨਦਰ ਕਰੇ।
ਜਿਹੜਾ ਸੱਚੇ ਨਾਮ ਦਾ ਪੂਰਾ ਸੱਚਾ ਨਾਮ ਪਰਮਾ ਉਹਦਾ ਜਿਹੜਾ ਨਾਮ ਦਾ ਪਿਆਲਾ ਹੈ ਸਹਿਜੇ ਤੇ ਸਹਿ ਪਿਆਏ, ਉਹ ਸਹਿਜੇ ਉਹਨੂੰ ਪਿਆਉਂਦਾ ਜਾਕੋ ਨਦਰ ਕਰੇ। ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਪੜ੍ਹ ਕੇ ਦੇਖੋ, ਉਹਦੇ ਵਿੱਚ ਉਹਨਾਂ ਨੇ ਮੰਗਿਆ ਇਹ ਸੱਚੇ ਪਾਤਸ਼ਾਹ ਉਹ ਪਿਆਲਾ ਮੈਨੂੰ ਵੀ ਪਿਆ ਦੇ ਨਾਮ ਦਾ। ਜਾਂ ਮਹਾਰਾਜ ਦੀ ਬਾਣੀ ਪੜ੍ਹ ਕੇ ਦੇਖੋ ਜ਼ਫਰਨਾਮਾ, ਜ਼ਫਰਨਾਮੇ ਵਿੱਚ ਅਖੀਰ ਤੇ ਜਾ ਕੇ ਅਕਾਲ ਪੁਰਖ ਦੇ ਚਰਨਾਂ 'ਚ ਮਹਾਰਾਜ ਨੇ ਕਿਹਾ, ਸੋ ਮੈਨੂੰ ਵੀ ਉਹ ਸਬਜ ਰੰਗ ਦਾ ਪਿਆਲਾ ਪਿਆ ਦੇ, ਮੈਂ ਵੀ ਤੇਰੇ ਨਾਮ ਰੰਗ ਵਿੱਚ ਮਸਤ ਹੋ ਕੇ ਬੈਠਾ ਰਹਾਂ। ਮਹਾਰਾਜ ਕਹਿੰਦੇ ਉਹ ਅੰਮ੍ਰਿਤ ਦਾ ਪਿਆਲਾ ਕਿਸੇ ਕਿਸੇ ਨੂੰ ਦਿੰਦਾ ਹੈ।
ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੁੱਛੈ ਭਾਉ ਤਰੇ।
ਕਹਿੰਦੇ ਜਿਹੜਾ ਅੰਮ੍ਰਿਤ ਦਾ ਵਪਾਰੀ ਹੈ, ਨਾਮ ਦਾ ਵਪਾਰੀ, ਨਾਮ ਜਪਣ ਦਾ, ਅੰਮ੍ਰਿਤ ਰਸ ਦਾ ਵਪਾਰੀ, ਅੰਮ੍ਰਿਤ ਧਾਰੀ ਹੈ, ਉਹ ਕਿਆ ਮਦ ਛੂਛੇ, ਜਿਹੜੇ ਮਦ ਹੁੰਦੇ ਨੇ ਸ਼ਰਾਬ ਆਦਿਕ ਨਸ਼ੇ ਆਦਿਕ, ਇਹਨਾਂ ਵਿੱਚ ਭਾਉ ਪ੍ਰੇਮ ਕੀ ਧਰਦਾ? ਨਹੀਂ ਧਰਦਾ। ਜਿਹੜਾ ਅੰਮ੍ਰਿਤ ਦਾ ਵਪਾਰੀ ਹੈ ਉਹ ਕਦੇ ਮਾੜੀਆਂ ਚੀਜ਼ਾਂ ਵਿੱਚ ਭਾਵਨਾ ਨਹੀਂ ਕਰਦਾ ਆਪਣੀ, ਉਹ ਤਾਂ ਅੰਮ੍ਰਿਤ ਹੀ ਪੀਂਦਾ। ਇੱਥੇ ਮਨਾ ਕੀਤਾ ਮਹਾਰਾਜ ਜੀ ਨੇ,
ਗੁਰ ਕੇ ਸਾਖੇ ਅੰਮ੍ਰਿਤ ਬਾਣੀ ਪੇਵਤ ਹੇ ਪਰਵਾਨ ਪਿਆ।
ਜਿਹੜੀ ਗੁਰੂ ਦੀ ਸਿੱਖਿਆ ਅੰਮ੍ਰਿਤ ਬਾਣੀ, ਅੰਮ੍ਰਿਤ ਰੂਪ ਬਾਣੀ ਜਿਹੜੀ ਗੁਰੂ ਦੀ ਸਿੱਖਿਆ ਦਿੰਦੀ ਆ, ਇਹ ਸਿੱਖਿਆ ਦੇ ਰਾਹੀਂ ਜਦੋਂ ਨਾਮ ਅੰਮ੍ਰਿਤ ਨੂੰ ਪੀਤਾ, ਪੀਵਤ ਹੀ ਪ੍ਰਵਾਨ ਪਿਆ। ਜਦੋਂ ਗੁਰੂ ਸਾਹਿਬ ਦੀ ਕਿਰਪਾ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ, ਪਹਿਲਾਂ ਇਹ ਹੁਣ ਦੀ ਸਮੇਂ ਦੀ ਗੱਲ ਕਰਦੇ ਹਾਂ, ਗੁਰੂ ਵਾਲਾ ਬਣ ਜਾਂਦਾ, ਉਦੋਂ ਚਰਨ ਪਹੁ ਲੈਂਦਾ ਸੀ, ਜਦੋਂ ਅੰਦਰ ਅੰਮ੍ਰਿਤ ਮਿਲ ਗਿਆ ਨਾ, ਪੀਵਤ ਹੀ ਪ੍ਰਵਾਨ ਪਿਆ, ਪੀਂਦਿਆਂ ਸਾਰ ਹੀ ਸੱਚਖੰਡ 'ਚੋਂ ਜੀਵ ਪ੍ਰਵਾਨ ਹੋ ਜਾਂਦਾ। ਜਿਹਦੇ ਬਾਣੀ ਪੜ੍ਹਦਿਆਂ ਪੜ੍ਹਦਿਆਂ ਮੂੰਹ ਵਿੱਚ ਮਿੱਠਾ ਰਸ ਆਉਣ ਲੱਗ ਜੇ, ਉਹ ਹੁੰਦਾ ਅਸਲ ਅੰਮ੍ਰਿਤ। ਉਸ ਅੰਮ੍ਰਿਤ ਨੂੰ ਅੰਦਰੋਂ ਹੀ ਪ੍ਰਗਟ ਕਰਨਾ, ਸਰੀਰ ਦੇ ਅੰਦਰੋਂ ਹੀ, ਉਹ ਹਿਰਦੇ ਦੇ ਵਿੱਚ ਹੈ। ਨੌਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਉਹ ਅੰਦਰਲੇ ਰਸ ਨੂੰ ਪੀਓ ਤਾਂ ਸੱਚਖੰਡ 'ਚ ਪ੍ਰਵਾਨ ਹੋਣਾ। ਜੇ ਕਹੋ ਸ਼ਰਾਬ ਪੀ ਕੇ ਫੀਮਾ ਖਾ ਕੇ ਪ੍ਰਵਾਨ ਹੋਣਾ, ਉਹ ਤਾਂ ਧਰਮ ਰਾਜੇ ਨੂੰ ਪ੍ਰਵਾਨ ਹੋਣਗੇ, ਉਹਦੇ ਕੋਲ ਭਾਵੇਂ ਚਲੇ ਜਾਣ। ਤੱਤੀ ਕਰ ਸ਼ਰਾਬ ਮੂੰਹ 'ਚ ਪਾਉਂਦਾ ਧਰਮ ਰਾਜਾ, ਪਾਓ ਵੀ ਇਹਦੇ ਮੂੰਹ 'ਚ ਕਿੰਨੀ ਕੁ ਪੀ ਕੇ ਆਇਆ। ਉੱਥੇ ਜਾ ਕੇ ਫਿਰ ਪਤਾ ਲੱਗਦਾ ਸਾਨੂੰ ਕਿੰਨੀ ਸਜ਼ਾ ਮਿਲਦੀ ਇਹਨਾਂ ਗੱਲਾਂ ਦੀ।
ਦਰ ਦਰ ਸੰਕਾ ਪ੍ਰੀਤਮ ਹੋਵੇ ਮੁਕਤ ਬਕੁੰਠੇ ਕਰਾ ਕਿਆ।
ਜਿਹੜਾ ਪਰਮਾਤਮਾ ਦੇ ਦਰ ਦਾ ਦਰਸ਼ਨ ਦਾ ਪ੍ਰੀਤਮ ਹੈ, ਸੱਚਖੰਡ ਦਾ ਪ੍ਰੀਤਮ ਹੈ, ਵਾਹਿਗੁਰੂ ਦੇ ਦਰਸ਼ਨਾਂ ਦਾ ਪ੍ਰੀਤਮ ਹੈ, ਉਹ ਤਾਂ ਮੁਕਤੀ ਵੀ ਨਹੀਂ ਮੰਗਦਾ, ਉਹ ਤਾਂ ਬੈਕੁੰਠ ਵੀ ਨਹੀਂ ਮੰਗਦਾ। ਮੁਕਤ ਬੱਪੜੀ ਵੀ ਗਿਆਨੀ ਤਿਆਗਾ, ਉਹ ਕਹਿੰਦਾ ਮੈਂ ਇਹ ਚੀਜ਼ਾਂ ਨਹੀਂ ਮੰਗਣੀਆਂ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਮੈਂ ਕੀ ਕਰਨੀਆਂ ਨੇ ਆ ਸਾਰੀਆਂ ਮੁਕਤੀਆਂ। ਮੈਨੂੰ ਤਾਂ ਕੇਵਲ ਮੁਕਤੀ ਬਖਸ਼ੋ, ਜਿਹੜੀਆਂ ਚਾਰ ਮੁਕਤੀਆਂ ਤੋਂ ਵੀ ਜਾ ਕੇ ਉੱਪਰ ਆਉਂਦੀ ਆ ਉਹ ਕਿਰਪਾ ਕਰਕੇ ਬਖਸ਼ੋ। ਆ ਬੈਕੁੰਠ ਹੁੰਦਾ ਵਿਸ਼ਨੂੰ ਜੀ ਦਾ, ਕਹਿੰਦੇ ਉੱਥੇ ਵੀ ਨਹੀਂ ਜਾਣਾ ਮੈਂ, ਨਾ ਮੁਕਤੀ ਮੰਗਦਾ, ਮੁਕਤ ਹੋ ਕੇ ਕੀ ਫਾਇਦਾ, ਮੈਨੂੰ ਤਾਂ ਚਰਨਾਂ ਨਾਲ ਜੋੜ ਲਓ ਆਪਣੇ।
ਤੀਰਤਾ ਸਦ ਵੈਰਾਗੇ ਜੂਐ ਜਨਮ ਨਹਾਰ।
ਜਿਹੜਾ ਪਰਮਾਤਮਾ ਦੀ ਸਿਫਤ ਵਿੱਚ ਰੰਗਿਆ ਰਹਿੰਦਾ ਨਾ ਉਹ ਵਿਰਾਗੀ ਆ ਹਮੇਸ਼ਾ। ਵਿਰਾਗੀ ਹੁੰਦਾ ਜਿਹੜਾ ਮਾਇਆ ਦਾ ਤਿਆਗੀ ਆ, ਵਿਰਾਗ ਸੁਤੇ ਸਿੱਧ ਮਾਇਆ ਦਾ ਆ ਨਾਮ ਜਪਣ ਨਾਲ ਹੀ ਹੋ ਜਾਂਦਾ, ਉਹ ਆਪਣੇ ਜਨਮ ਨੂੰ ਜੂਏ ਵਿੱਚ ਹਾਰ ਕੇ ਨਹੀਂ ਮਰਦਾ।
ਓ ਨਾਨਕ ਸੁਣ ਭਰਥਰ ਜੋਗੇ ਖੇਵਾ ਅੰਮ੍ਰਿਤ ਧਾਰੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਸੁਣ ਭਰਥਰ ਜੋਗੀ, ਸੁਣ ਧਿਆਨ ਦੇ ਨਾਲ, ਕਿ ਜਿਹੜਾ ਅੰਮ੍ਰਿਤ ਨੂੰ ਧਾਰਨ ਕਰ ਲੈਂਦਾ, ਹਿਰਦੇ ਚ ਵਸਾ ਲੈਂਦਾ, ਪ੍ਰਗਟ ਕਰ ਲੈਂਦਾ, ਉਹ ਖੀਵਾ, ਉਹ ਜਿਵੇਂ ਖੀਵਾ ਹੁੰਦਾ ਬਹੁਤ ਮਸਤੀ ਚੜੀ ਆਨੰਦਮਈ ਜੀਵਨ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਬੈਠਾ, ਐਸੀ ਉਹਦੀ ਸਮਾਧੀ ਲੱਗਦੀ ਹੈ। ਇਹ ਜਿਹੜੀਆਂ ਸਮਾਧੀਆਂ ਜੋਗੀ ਲਾਉਂਦੇ ਨਾ ਗਲਤ ਢੰਗਾਂ ਦੇ ਨਾਲ, ਇਹ ਸਮਾਧੀਆਂ ਨਹੀਂ ਲਾਉਣੀਆਂ, ਨਾਮ ਨਾਲ ਸਮਾਧੀ ਲਾਉਣੀ ਆ। ਇਉਂ ਗੁਰੂ ਨਾਨਕ ਸਾਹਿਬ ਨੇ ਭਰਥਰ ਹਰੀ ਨੂੰ ਦੋ ਸ਼ਬਦਾਂ ਰਾਹੀਂ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਤਾਂ ਕੋਈ ਕਮੀ ਨਹੀਂ ਨਾ ਹੈ ਉਪਦੇਸ਼ ਦੀ, ਕਮੀ ਕਿੱਥੇ ਆ, ਸਾਡੇ 'ਚ ਹੀ ਹੈ। ਆਹ ਸਿੱਖ ਕੌਮ ਕਹੇ ਕਿ ਸਾਨੂੰ ਕਿਸੇ ਨੇ ਉਪਦੇਸ਼ ਨਹੀਂ ਕੀਤਾ, ਜੀ ਪ੍ਰਚਾਰ ਦੀ ਬੜੀ ਕਮੀ ਹੈ, ਪ੍ਰਚਾਰ ਦੀ ਕਮੀ ਆ ਹੁਣ, ਐਦੂ ਉੱਤੇ ਉਪਦੇਸ਼ ਕੀ ਦੇਣਾ, ਵੀ ਸਿੱਧੇ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ ਜਾਂ ਨੇ, ਕੋਲ ਬਹਿ ਕੇ ਮਹਾਰਾਜ ਨੇ ਭਰਥਰ ਹਰੀ ਨੂੰ ਸਮਝਾਏ ਨੇ, ਆਪਾਂ ਨੂੰ ਸਮਝਾਏ ਨੇ। ਸਤਿਗੁਰੂ ਕਹਿੰਦੇ ਨਾਮ ਦੇ ਵਪਾਰੀ ਬਣੋ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ।